आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
रिश्तियां दी डोर उदों ही कमजोर हुंदी है जद इंसान किसी गलतफहमी नाल पैदा होए सवालां दे जवाब खुद ही बना लैंदा है। अजिहे खूबसूरत विचारां लई मानदे रहो आवाज दा सफर हरमन रेडियो ऑस्ट्रेलिया।
सत श्री अकाल दोस्तो, हाजरा जी प्रोग्राम लैके लहरा, मैं तुहाडा दोस्त मिंटू बराड़ एडलेट दे स्टूडियो तो। अज जेड़ा कि 3 अक्तूबर 2016 नानकशाही सम्मत मुताबक 1548 ਵਰਾ ਤੇ ਬਿਕਰਮੀ ਸੰਮਤ ਮੁਤਾਬਕ 2073 ਸਾਲ। ਸੋ ਆਵਾਜ਼ ਦੀ ਦੁਨੀਆ ਦੇ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਆਪ ਸਭ ਦਾ ਸਵਾਗਤ ਆ। ਨਿੱਘੀ ਜੀਆਂ ਤੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਸਰਬੱਤ ਦਾ ਭਲਾ ਮੰਗ ਰਹੇ ਹੋਵੋਗੇ। ਸੋ ਦੋਸਤੋ, ਸਵੇਰੇ ਸਵੇਰੇ ਤੜਕੇ ਤੜਕੇ ਜੇ ਬੰਦਾ ਤੈ ਦਿਲੋਂ ਅਰਦਾਸ ਕਰਦਾ ਕੋਈ ਵੀ ਤਾਂ ਉਹ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਜੀ। ਤੋ ਬੇਨਤੀ ਹੈ ਜੀ, ਸੁਬਾ ਸੁਬਾ ਉੱਠ ਕੇ ਜਰੂਰ ਅਰਦਾਸ ਕਰਿਆ ਕਰੋ, ਸਰਬੱਤ ਦੇ ਭਲੇ ਦੀ ਦੁਆ ਮੰਗਿਆ ਕਰੋ। ਤੇ ਜੇ ਕਈ ਵਾਰੀ ਭੁਲੇਖੇ ਚ ਅਸੀਂ ਰਹਿ ਜਾਂਦੇ ਹਾਂ ਵੀ ਮੈਂ ਆਪਣੇ ਲਈ ਤਾਂ ਕੁਝ ਨਹੀਂ ਮੰਗਿਆ, ਪਰ ਇੱਕ ਇੰਨਾ ਕਿ ਹੀ ਆਪਣੇ ਆਪ ਨੂੰ ਚਿਤਾਰ ਲਿਆ ਕਰੋ ਵੀ ਸਰਬੱਤ ਦੇ ਮੀਨਸ ਉਹਦੇ ਵਿੱਚ ਤੁਸੀਂ ਵੀ ਆਉਣੇ ਹੋ। ਸੋ ਇਸ ਕਰਕੇ ਤੁਸੀਂ ਆਪਣਾ ਵੀ ਉਹਦੇ ਨਾਲ ਮੰਗ ਰਹੇ ਹੁੰਦੇ ਹੋ, ਕੋਈ ਚੱਕਰ ਨਹੀਂ ਹੈ ਜੀ। ਕਹਿੰਦੇ ਨਹੀਂ ਹੁੰਦੇ ਸਾਡੇ ਧਰਮ ਹੀ ਕਹਿੰਦਾ ਵੀ ਵੰਡ ਕੇ ਖਾਓ। ਸੋ ਵੰਡ ਕੇ ਖਾਣ ਵਾਲੀਆਂ ਗੱਲਾਂ ਇਹਦੇ ਚ ਦੋਨੇ ਚੀਜ਼ਾਂ ਹੀ ਪੂਰੀਆਂ ਹੋ ਜਾਂਦੀਆਂ, ਨਾਲੇ ਵੰਡ ਕੇ ਖਾਧਾ ਜਾਂਦਾ ਤੇ ਨਾਲੇ ਸਰਬੱਤ ਦਾ ਭਲਾ ਮੰਗਿਆ ਜਾਂਦਾ। ਕਈ ਵਾਰ ਜਿਹੜੀਆਂ ਚੀਜ਼ਾਂ ਤੁਰਤ ਰਿਜ਼ਲਟ ਨਹੀਂ ਦਿੰਦੀਆਂ ਉਹ ਸਾਨੂੰ ਕੋਈ ਵਾਲੀਆਂ ਇਫੈਕਟਿਵ ਨਹੀਂ ਲੱਗਦੀਆਂ, ਖਾਸ ਕਰਕੇ ਅੱਜ ਦੇ ਤੇਜ਼ ਤਰਾਰ ਯੁੱਗ ਦੇ ਵਿੱਚ ਅਸੀਂ ਇੱਕੋ ਸੈਕਿੰਡ ਦੇ ਵਿੱਚ ਰਿਜ਼ਲਟ ਭਾਲਦੇ ਹਾਂ। ਸੋ ਇਹ ਚੀਜ਼ਾਂ ਕਈ ਵਾਰ ਬੰਦੇ ਨੂੰ ਡੋਲ ਆਪਦੀ ਜਿਹੜੇ ਰਾਹ ਤੋਂ ਪੰਧ ਤੋਂ ਡੁਲਾ ਦਿੰਦੀਆਂ। ਸੋ ਡੋਲਣਾ ਨੀ ਜੀ, ਅਡੋਲ ਹੋ ਕੇ ਚੱਲਣਾ ਆਪਣੇ ਪੰਧ ਦੇ ਉੱਤੇ ਤੇ ਹਰ ਬੰਦੇ ਦਾ ਸਤਿਕਾਰ ਕਰਨਾ ਤੇ ਕਿਸੇ ਤੇ ਆਪਾਂ ਆਪਣੀ ਕੋਈ ਸੋਚ ਨਹੀਂ ਥੋਪਣੀ, ਜੋ ਜੀਓ ਆਰ ਜੀ ਨੇ ਦੋ ਦੇ ਨਾਰਾ ਲਾਉਣਾ ਜੀ। ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮ ਦੀ ਰੂਪਰੇਖਾ ਦੱਸ ਦਈਏ ਜੀ। ਪ੍ਰੋਗਰਾਮ ਦੀ ਰੂਪਰੇਖਾ ਦੇ ਵਿੱਚ ਅੱਜ ਆਪਾਂ ਦੋ ਮੁਲਾਕਾਤਾਂ ਕਰਾਉਣੀਆਂ, ਇੱਕ ਨੀ ਦੋ ਮੁਲਾਕਾਤਾਂ ਰੱਖੀਆਂ ਜੀ। ਇੱਕ ਮੁਲਾਕਾਤ ਆਪਾਂ ਕਰਾਉਣੀ ਆ ਜੀ ਸਾਡੇ ਬੜੇ ਪਿਆਰੇ ਵੀਰ ਅਮਨ ਭੰਗੂ ਹੋਰਾਂ ਨਾਲ ਭਾਰਤ ਤੋਂ। ਉਹਨਾਂ ਨੇ ਕਾਫੀ ਵਰਕਆਊਟ ਕੀਤਾ ਜੀ, ਜਿਹੜੀ ਪਿਛਲੇ ਵਾਰੀ ਨਵਦੀਪ ਸਿੰਘ ਹੋਰਾਂ ਨੇ ਵਾਰਤਾ ਛੇੜੀ ਸੀ ਪੇਰੈਂਟਸ ਵੀਜ਼ੇ ਵਾਲੀ, ਉਹਦੇ ਚ ਕਹਿੰਦੇ ਇੱਕ ਨਵਾਂ ਕਲੋਜ਼, ਨਵੀਂ ਇੱਕ ਉਹਨਾਂ ਨੇ ਆਪਸ਼ਨ ਦਿੱਤੀ ਆ ਜਿਹਦੇ ਚ ਜਾ ਕੇ ਤੁਸੀਂ ਫੀਡਬੈਕ ਦੇ ਸਕਦੇ ਹੋ। ਸਰਕਾਰ ਨੇ ਕਹਿੰਦੇ ਫੀਡਬੈਕ ਮੰਗੀ ਆ ਵੀ ਪੇਰੈਂਟਸ ਵੀਜ਼ਾ ਕਿਹੋ ਜਿਹਾ ਹੋਵੇ, ਤਾਂ ਉਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਕੋਈ ਡਰਾਫਟ ਤਿਆਰ ਕੀਤਾ। ਅਮਨ ਭੰਗੂ ਹੋਰਾਂ ਨੇ, ਬੜੇ ਉੱਦਮੀ ਨੌਜਵਾਨ ਨੇ ਜੀ, ਬਹੁਤ ਵਧੀਆ ਰਾਈਟਰ ਨੇ, ਚੰਗੀ ਕਿਤਾਬ ਵੀ ਉਹਨਾਂ ਨੇ ਲਿਖੀ ਆ ਤੇ ਵੇਲੇ ਵੇਲੇ ਸਿਰ ਸਮਾਜ ਦੇ ਕੰਮਾਂ ਦੇ ਵਿੱਚ ਉਹ ਹਿੱਸਾ ਪਾਉਂਦੇ ਰਹੇ ਆ। ਤੇ ਕੱਲ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰੋ ਤਾਂ ਕਿ ਜਾਣਕਾਰੀ ਜਿੰਨੀ ਵੀ ਫੈਲ ਸਕੇ ਉਨੀ ਥੋੜੀ ਹੁੰਦੀ ਆ। ਸੋ ਦੂਜੀ ਅਸੀਂ ਗੱਲਬਾਤ ਕਰਾਉਣੀ ਆ ਜੀ ਨਵਦੀਪ ਸਿੰਘ ਹੋਰਾਂ ਨਾਲ, ਤੇ ਨਵਦੀਪ ਸਿੰਘ ਹੋਰਾਂ ਨੂੰ ਅਸੀਂ ਇੱਕ ਹੋਰ ਜ਼ਿੰਮੇਵਾਰੀ ਲਾਈ ਸੀ ਤੇ ਉਹਨਾਂ ਦੀ ਉਹ ਜ਼ਿੰਮੇਵਾਰੀ ਦੇ ਮਾਮਲੇ 'ਚ ਗੱਲਬਾਤ ਕਰਨੀ ਆ ਜੀ। ਉਹ ਆ NRI ਦੇ ਵੋਟਾਂ ਦੀ, ਜਿਹੜੀ ਕਿ ਬਹੁਤ ਸਾਰੇ ਦਿਨਾਂ ਤੋਂ ਸਾਡੇ ਸੱਜਣ ਮਿੱਤਰ ਇਸ ਗੱਲ ਦੀ ਮੰਗ ਕਰ ਰਹੇ ਸਨ ਵੀ NRI ਵੋਟਾਂ ਬਾਰੇ ਪੂਰਾ ਪ੍ਰੋਗਰਾਮ ਹੋਣਾ ਚਾਹੀਦਾ ਵੀ ਉਹ ਕਿਵੇਂ ਤੇ ਕਿੱਦਾਂ ਰਜਿਸਟਰ ਹੋਣਾ। ਸੋ ਇਹ ਜ਼ਿੰਮੇਵਾਰੀ ਜਾਂ ਕਹਿੰਦੇ ਨੀ ਹੁੰਦੇ ਵੀ ਗੱਲੀ ਬਾਤੀ ਮੈਂ ਵੱਡੀ ਤੇ ਕਹਿੰਦੇ ਇੱਕਣ ਵੱਡੀ ਜਠਾਣੀ, ਸੋ ਗੱਲਾਂ ਬਾਤਾਂ ਮੈਂ ਮਾਰੂੰਗਾ ਜੀ ਤੇ ਪਰ ਕੰਮ ਆ ਉਹਦੇ ਤੇ ਨਵਦੀਪ ਸਿੰਘ ਹੋਰਾਂ ਨੇ ਕੀਤਾ ਤੇ ਉਹਨਾਂ ਨੇ ਕਾਫੀ ਰਿਸਰਚ ਕੀਤੀ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਆਪਾਂ ਤੁਹਾਡੀਆਂ ਲਵਾਂਗੇ ਫੋਨ ਕਾਲਸ, ਜੇ ਕਿਸੇ ਵੀ ਇਹਨਾਂ ਦੋਨਾਂ ਵਿਸ਼ਿਆਂ ਦੇ ਵਿੱਚ ਸੰਬੰਧਿਤ ਫੋਨ ਕਾਲ ਤੁਸੀਂ ਕਰਨਾ ਚਾਹੋ ਤਾਂ ਜ਼ਰੂਰ ਕਰਿਓ, ਕੋਈ ਸਵਾਲ ਹੋਵੇ ਉਹ ਜ਼ਰੂਰ ਕਰਿਓ, ਕੋਈ ਜਿਗਿਆਸਾ ਹੋਵੇ ਜ਼ਰੂਰ ਸ਼ਾਂਤ ਕਰਿਓ ਤੇ ਕੋਈ ਕਿੰਤੂ ਪਰੰਤੂ ਹੋਇਓ ਤਾਂ ਉਹ ਵੀ ਜ਼ਰੂਰ ਕਰਿਓ ਤਾਂ ਕਿ ਆਪਾਂ ਇਸ ਜਿਹੜੇ ਮਸਲਿਆਂ ਨੂੰ ਅੱਜ ਛੇੜਨ ਜਾ ਰਹੇ ਹਾਂ ਇਹਨਾਂ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਲੈ ਜਾ ਕੇ ਸਕੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੇਜ ਦਿੱਤਾ ਜੀ ਤੇ ਉਹਨਾਂ ਨੇ ਕਈ ਸੱਚਾਈਆਂ ਭੇਜੀਆਂ ਜੀ, ਚਲੋ ਮੈਂ ਇੱਕ ਇੱਕ ਕਰਕੇ ਪੜ੍ਹਦਾ ਜ਼ਰੂਰ। ਉਹਨਾਂ ਨੇ ਲਿਖਿਆ ਸੁੱਚੇ ਮੋਤੀ, ਸੁੱਚੇ ਮੋਤੀ ਜ਼ਰੂਰੀ ਨਹੀਂ ਹੁੰਦਾ ਵੀ ਉਹੀ ਚਿੱਟੇ ਮੋਤੀ ਹੁੰਦੇ ਜਿਹੜੇ ਹੰਸ ਗਹਿਰਾਈਆਂ 'ਚ ਚੁੱਕ ਕੇ ਲਿਆਉਂਦੇ ਆ ਜਾਂ ਸੀਪ ਦੇ ਵਿੱਚ ਤਿਆਰ ਹੁੰਦੇ ਆ, ਸੁੱਚੇ ਮੋਤੀ ਸ਼ਬਦਾਂ ਦੇ ਵੀ ਹੁੰਦੇ ਆ, ਸੁੱਚੇ ਮੋਤੀ ਗਿਆਨ ਦੇ ਵੀ ਹੁੰਦੇ ਆ। ਸੋ ਉਹਨਾਂ 'ਚੋਂ ਇਹ ਸੁੱਚੇ ਮੋਤੀ ਆ ਜੀ, ਜਿੱਤਣ ਲਈ ਕੋਈ ਚੀਜ਼ ਹੈ ਤਾਂ ਕੀ ਹੋ ਸਕਦੀ ਹੈ ਤੁਸੀਂ ਅੰਦਾਜ਼ਾ ਲਓ। ਸੋ ਕਹਿੰਦੇ ਦਿਲ ਆ, ਜੇ ਤੁਸੀਂ ਆਪਣਾ ਦਿਲ ਜਿੱਤ ਲਿਆ ਨਾ ਜਾਂ ਕਿਸੇ ਦਾ ਵੀ ਦਿਲ ਜਿੱਤ ਲਿਆ ਤਾਂ ਉਹ ਬਹੁਤ ਵਧੀਆ, ਉਦੋਂ ਵਧੀਆ ਕੋਈ ਚੀਜ਼ ਨਹੀਂ ਹੈ। ਤੇ ਪੀਣ ਲਈ ਕੋਈ ਚੀਜ਼ ਹੈ ਤਾਂ ਕਹਿੰਦੇ ਗੁੱਸਾ, ਔਖਾ ਤਾਂ ਬਹੁਤ ਆ ਪੀਣਾ ਪਰ ਜੇ ਮੌਕੇ ਦੇ ਉੱਤੇ ਬੰਦੇ ਨੇ ਗੁੱਸਾ ਪੀ ਲਿਆ ਤਾਂ ਉਦੋਂ ਬਾਅਦ ਦੇ ਜਿਹੜੇ ਨਤੀਜੇ ਆ ਉਹ ਬੜੇ ਸੁਖਾਵੇਂ ਹੁੰਦੇ ਆ। ਭਾਵੇਂ ਇੱਕ ਵਾਰ ਬੰਦੇ ਨੂੰ ਗੁੱਸਾ ਪੀਣਾ ਇੱਥੋਂ ਤੱਕ ਹੁੰਦਾ ਵੀ ਬੰਦੇ ਦਾ ਸਰੀਰ ਤੱਕ ਫਟਣ ਤੱਕ ਜਾਂਦਾ ਵੀ ਮੈਂ ਕਿਵੇਂ ਗੁੱਸੇ ਨੂੰ ਸ਼ਾਂਤ ਕਰਾਂ, ਪਰ ਕਹਿੰਦੇ ਆ ਵੀ 1 ਤੋਂ 10 ਤੱਕ ਗਿਣਦੇ ਗਿਣਦੇ ਸ਼ਾਂਤ ਹੋ ਜਾਂਦਾ। ਤੇ ਉਹੀ ਮਹਿਤਾ ਚੌਕ ਸਾਹਿਬ ਨੇ ਭੇਜੀ ਜੀ, ਪੀਣ ਲਈ ਕਹਿੰਦੇ ਕੋਈ ਚੀਜ਼ ਹੈ ਤਾਂ ਗੁੱਸਾ, ਖਾਣ ਲਈ ਕੋਈ ਚੀਜ਼ ਹੈ ਤਾਂ ਕਹਿੰਦੇ ਗਮ, ਗਮ ਖਾਓ। ਕਹਿੰਦੇ ਅਸੀਂ ਤਾਂ ਕਹਿੰਦੇ ਹਾਂ ਜੀ ਗਮ ਲੱਗੇ ਨਾ ਤੁਹਾਨੂੰ, ਪਹਿਲਾਂ ਤਾਂ ਅਸੀਂ ਦੁਆ ਕਰਦੇ ਹਾਂ ਗਮ ਤੁਹਾਡੇ ਨੇੜੇ ਨਾ ਆਵੇ, ਪਰ ਫੇਰ ਵੀ ਜੇ ਤੁਸੀਂ ਉਹ ਮੰਨਣ ਤੇ ਹੁੰਦਾ ਵੀ ਮੰਨਣਾ ਤੁਸੀਂ ਕਿਸ ਢੰਗ ਨਾਲ, ਤਾਂ ਉਹਨੂੰ ਕਹਿੰਦੇ ਜੇ ਖਾ ਕੇ ਖਤਮ ਕੀਤਾ ਜਾ ਸਕਦਾ। ਦੇਣ ਲਈ ਕੋਈ ਚੀਜ਼ ਹੈ ਤਾਂ ਕਹਿੰਦੇ ਦਾਨ, ਤੇ ਲੈਣ ਲਈ ਕੋਈ ਚੀਜ਼ ਹੈ ਤਾਂ ਜੀ ਗਿਆਨ, ਤੇ ਦਿਖਾਉਣ ਲਈ ਕੋਈ ਚੀਜ਼ ਹੈ ਤਾਂ ਦਿਆ, ਤੇ ਕਹਿਣ ਲਈ ਕੋਈ ਚੀਜ਼ ਹੈ ਤਾਂ ਕਹਿੰਦੇ ਸਾਚਾ, ਤੇ ਰੱਖਣ ਲਈ ਕੋਈ ਚੀਜ਼ ਹੈ ਤਾਂ ਉਹ ਇੱਜ਼ਤ ਆ, ਤੇ ਨਾ ਰੱਖਣ ਲਈ ਕੋਈ ਚੀਜ਼ ਹੈ ਤਾਂ ਉਹ ਈਰਖਾ, ਤੇ ਵੰਡਣ ਲਈ ਕੋਈ ਚੀਜ਼ ਹੈ ਤਾਂ ਪਿਆਰ ਹੈ। ਸੋ ਕਈ ਗੱਲਾਂ ਲਪੇਟ ਦਿੱਤੀਆਂ ਜੀ ਅੱਜ ਦੇ ਇਸ ਸੁੱਚੇ ਮੋਤੀ ਦੇ ਵਿੱਚ ਦਲਜੀਤ ਸਿੰਘ ਹੋਰਾਂ ਨੇ। ਸੋ ਬਹੁਤ ਧੰਨਵਾਦ ਦਲਜੀਤ ਜੀ ਤੁਹਾਡਾ, ਸੁੱਚੇ ਮਾਫ਼ੀ ਚਾਹੂੰਗਾ ਜੀ, ਸੁੱਚੇ ਮੋਤੀ ਸਾਰਿਆਂ ਨਾਲ ਸਾਂਝੇ ਕਰਨ ਲਈ। ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨਾਂ ਸੁੱਚੇ ਮੋਤੀਆਂ ਦੇ ਉੱਤੇ ਪਹਿਰਾ ਦੇਣ ਦੀ ਤੇ ਇਹਨਾਂ ਦੇ ਵਿੱਚੋਂ ਕੁਝ ਇੱਕ ਗੱਲਾਂ ਦੇ ਉੱਤੇ ਆਪਾਂ ਅਸਰ ਕਰਨ ਦੀ। ਦੋਸਤੋ ਰੋਜ਼ ਨਵੀਂ ਨਵੀਆਂ ਗੱਲਾਂ ਨਿਕਲਦੀਆਂ, ਨਵੀਆਂ ਨਵੀਆਂ ਚੀਜ਼ਾਂ ਬਾਹਰ ਆਉਂਦੀਆਂ, ਤੇ ਦ੍ਰਿਸ਼ਟੀ ਐਂਗਲ ਜਿਹਨੂੰ ਕਹਿੰਦੇ ਦੇਖਣ ਸ਼ਕਤੀ ਸੋਚਣ ਸ਼ਕਤੀ ਅਸੀਂ ਰੋਜ਼ ਬਦਲਦੇ ਹਾਂ, ਰੋਜ਼ ਕੋਈ ਨਾ ਕੋਈ ਚੀਜ਼ ਸਾਨੂੰ ਪ੍ਰਭਾਵਿਤ ਕਰਦੀ ਆ। ਨਿੱਕੀ ਮੋਟੀ ਗੱਲ ਕਈ ਵਾਰੀ ਅਸੀਂ ਨਹੀਂ ਧਿਆਨ ਦਿੰਦੇ ਪਰ ਉਹਨਾਂ ਦੇ ਗੱਲਾਂ ਗੱਲ ਨਿਕਲ ਆਉਂਦੀ ਆ, ਤੇ ਉਸ ਗੱਲ ਨੂੰ ਜੇ ਗਹਿਰਾਈ ਨਾਲ ਸੋਚੀਏ ਤਾਂ ਉਹਦੇ ਵਿੱਚ ਕਾਫੀ ਕੁਝ ਆ। ਕੱਲ ਨਰਿੰਦਰ ਮੋਦੀ ਇੱਕ ਬਿਆਨ ਦੇ ਰਹੇ ਸੀ ਕਿਤੇ, ਸ਼ਾਇਦ ਕਿਸੇ ਉਹ ਗਏ ਸੀ NRI ਕੋਈ ਭਵਨ ਨੂੰ ਜਾਂ ਕੋਈ ਇਹੋ ਜਿਹੀ ਚੀਜ਼ ਦੀ ਉਦਘਾਟਨ ਕਰਨ ਪਹੁੰਚੇ ਹੋਏ ਸੀ ਪ੍ਰਧਾਨ ਮੰਤਰੀ, ਤੇ ਗੱਲਾਂ ਬਾਤਾਂ ਤਾਂ ਅਸੀਂ ਸਾਰਿਆਂ ਨੂੰ ਪਤਾ ਹੀ ਹੈ ਵੀ ਨਰਿੰਦਰ ਮੋਦੀ 'ਚ ਗੱਲਾਂ ਬਾਤਾਂ ਤਾਂ ਫਿਰ ਉਹ ਗੱਲੀ ਬਾਤੀ ਮੈਂ ਵੱਡੀ ਵਾਲੀ ਗੱਲ ਵੀ ਹੈ, ਤੇ ਪਰ ਕਈ ਵਾਰੀ ਕੀ ਹੁੰਦਾ ਵੀ ਉਹਨਾਂ ਗੱਲਾਂ 'ਚੋਂ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਜੇ ਮੰਨ ਲੈਣੇ ਆ ਵੀ ਕਿਸੇ ਐਂਗਲ ਤੋਂ ਨਹੀਂ ਚਾਹੁੰਦੇ ਜਾਂ ਨਹੀਂ ਉਹਨਾਂ ਦੇ ਕਿਸੇ ਫੈਸਲੇ ਤੇ, ਪਰ ਇਹ ਨਹੀਂ ਹੁੰਦਾ ਵੀ ਅਸੀਂ ਸੁਣੀਏ ਨਾ, ਸਾਨੂੰ ਸੁਣਨਾ ਚਾਹੀਦਾ। ਜੇ ਉਹ ਚੋਂ ਕੋਈ ਚੰਗੀ ਚੀਜ਼ ਨਿਕਲਦੀ ਹੈ ਤਾਂ ਸਾਨੂੰ ਕੱਢਣੀ ਚਾਹੀਦੀ ਆ। ਕੱਲ ਉਹਨਾਂ ਨੇ ਇੱਕ ਗੱਲਬਾਤ ਕੀਤੀ ਸੀ, ਉਸ ਗੱਲ ਦੇ ਵਿੱਚੋਂ ਮੈਨੂੰ ਵੀ ਸੋਚਣ ਤੇ ਮਜਬੂਰ ਕੀਤਾ, ਕਿਉਂਕਿ ਮੈਂ ਵੀ ਇਹ ਗੱਲਾਂ ਕਰਦਾ ਤੇ ਦੁਨੀਆਂ ਵੀ ਕਰਦੀ ਆ। ਬ੍ਰੇਨ ਡਰੇਨ ਇਹ ਪਿਛਲੇ 5-10 ਸਾਲਾਂ ਦੇ ਉੱਤੋਂ ਇਹ ਇੱਕ ਬੜਾ ਹਉਏ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾਂਦੀ ਹੈ ਗੱਲ, ਤੇ ਬ੍ਰੇਨ ਡਰੇਨ ਹੋ ਰਿਹਾ ਜੀ, ਖਾਸ ਕਰਕੇ ਭਾਰਤ ਦੇ ਵਿੱਚੋਂ ਬ੍ਰੇਨ ਡਰੇਨ ਹੋ ਰਿਹਾ ਜੀ, ਦੁਨੀਆਂ ਦੇ ਮੁਲਕਾਂ ਨੂੰ ਜਾ ਰਹੇ ਆ ਜੀ, ਕਿਉਂ ਜਾ ਰਹੇ ਆ, ਕਿਵੇਂ ਜਾ ਰਹੇ ਆ। ਤੇ ਕੱਲ ਦੇ ਲੈਕਚਰ ਨੂੰ ਉਹਨਾਂ ਨੇ ਬੜਾ ਇੱਕ ਕਹਿੰਦੇ ਯੂ ਟਰਨ ਕਹਿ ਸਕਦਾ ਦਿੱਤਾ ਕੱਲ ਦੇ ਉਹਨਾਂ ਦੇ ਲੈਕਚਰ ਚ ਜਾਂ ਉਹਨਾਂ ਦੀ ਗੱਲਬਾਤ ਚ ਇਸ ਵਿਸ਼ੇ ਤੇ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਖਾਸ ਕਰਕੇ ਜਦੋਂ ਗੱਲ ਹੋਵੇ ਤਾਂ ਉਹ ਬੜੀ ਹੈਰਾਨੀਜਨਕ ਹੁੰਦੀ ਆ। ਉਹਨਾਂ ਨੇ ਗੱਲ ਕਿਹਾ ਵੀ ਬ੍ਰੇਨ ਡਰੇਨ ਨਹੀਂ ਹੈ ਜੀ, ਇਹ ਬ੍ਰੇਨ ਗੇਨ ਆ। ਸੋ ਸੋਚਣ ਤੇ ਮਜਬੂਰ ਹੋਇਆ ਮੈਂ ਕਿਹਾ ਵੀ ਇਹ ਬ੍ਰੇਨ ਗੇਨ ਕਿਵੇਂ ਕਹਿ ਸਕਦੇ ਇਹਨੂੰ, ਜਿਹੜਾ ਬ੍ਰੇਨ ਕਮਾਇਆ ਭਾਰਤ ਦੇ ਵਿੱਚ ਪੜ੍ਹੇ ਲਿਖੇ ਵੱਡੇ ਬਣੇ ਤੇ ਉਦੋਂ ਬਾਅਦ ਡਰੇਨ ਦੂਜੇ ਮੁਲਕ ਚ ਕੀਤਾ, ਤਾਂ ਇਹ ਗੇਨ ਕੀ ਚੀਜ਼ ਹੋਈ ਇੱਥੇ। ਤਾਂ ਉਹਨਾਂ ਨੇ ਫਿਰ ਉਹਦਾ ਨਜ਼ਰੀਆ ਕਾਫੀ ਵਧੀਆ ਢੰਗ ਨਾਲ ਦਿੱਤਾ ਤੇ ਕਈ ਚੀਜ਼ਾਂ ਨੇ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਚ ਉਹਨਾਂ ਨੇ ਦੱਸਿਆ ਵੀ 150 ਮੁਲਕਾਂ ਦੇ ਵਿੱਚ ਅੱਜ ਜੇ ਅਸੀਂ ਵਸੇ ਹਾਂ ਤਾਂ ਇਹ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਸਾਡਾ ਜਿਹੜਾ ਬ੍ਰੇਨ ਆ ਉਹ ਇਕੱਲਾ ਡਰੇਨ ਹੀ ਹੋ ਰਿਹਾ, ਅਸੀਂ ਗੇਨ ਨਹੀਂ ਹੋ ਰਹੇ। ਕਹਿੰਦੇ ਅਸੀਂ 150 ਮੁਲਕਾਂ ਦਾ ਤਜਰਬਾ ਅੱਜ ਸਾਡੇ ਕੋਲੇ ਆ ਤੇ ਅਸੀਂ ਇੰਨੇ ਮੁਲਕਾਂ ਨੂੰ ਅਸੀਂ ਦਿੱਤਾ, ਅਸੀਂ ਦੇਣ ਲਾਇਕ ਹਾਂ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦਾ ਜਿਹੜਾ ਦੇਣ ਲਾਇਕ ਹੋਵੇ ਉਹ ਬੰਦੇ ਦਾ ਹੱਥੋਂ ਹੀ ਉੱਚਾ ਹੁੰਦਾ, ਉਹਦਾ ਹੱਥੋਂ ਹੀ ਉਤਲੇ ਪਾਸੇ ਹੁੰਦਾ। ਤੇ ਦੂਜਾ ਕਹਿੰਦੇ ਵੀ ਜਿੰਨਾ ਕੁਛ ਅਸੀਂ ਗੇਨ ਕੀਤਾ ਤੇ ਜਿਹੜੇ ਸਾਡੇ NRI ਗਾਂ ਸਾਡੇ ਉਸ ਗੇਨ ਚੋਂ ਲਿਆ ਕੇ ਹਿੱਸਾ ਭਾਰਤ ਨੂੰ ਪਾ ਰੱਖਿਆ, ਜੇ ਉਹਦੇ ਅੰਕੜੇ ਦੇਖੇ ਜਾਣ ਤਾਂ ਉਹ ਬ੍ਰੇਨ ਡਰੇਨ ਨਾਲੋਂ ਬ੍ਰੇਨ ਗੇਨ ਕਹਿਣਾ ਕਹਿੰਦੇ ਇਹਨੂੰ ਵਧੀਆ ਗੱਲ ਆ। ਸੋ ਸੋਚਣ ਵਾਲੀ ਗੱਲ ਆ ਜੀ, ਵਾਕਈ ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਇਕੱਲਾ ਬ੍ਰੇਨ ਡਰੇਨ ਹੀ ਕਰਦੇ ਹਾਂ। ਮੈਂ ਆਪਣੇ ਬਾਰੇ ਸੋਚ ਰਿਹਾ ਸੀ, ਮੈਂ ਆਪਣੇ ਮਿੱਤਰਾਂ ਮੰਡਲੀ ਬਾਰੇ ਸੋਚ ਰਿਹਾ ਸੀ, ਆਪਣੇ ਸਰਕਲ ਬਾਰੇ ਸੋਚ ਰਿਹਾ ਸੀ ਵੀ ਵਾਕਈ ਮੈਂ ਕਿੰਨਾ ਕੁ ਬ੍ਰੇਨ ਉੱਥੋਂ ਬਣਾਇਆ, ਫਿਰ ਮੈਂ ਕਿੰਨਾ ਕੁ ਇੱਥੇ ਡਰੇਨ ਕੀਤਾ ਤੇ ਜਾਂ ਮੈਂ ਕੁਝ ਗੇਨ ਕੀਤਾ। ਜੇ ਮੈਂ ਗੇਨ ਕੀਤਾ ਤਾਂ ਉਹਦੇ ਲਈ ਫਿਰ ਮੈਂ ਆਪਣੇ ਜਿਹੜੀ ਜਨਮ ਭੂਮੀ ਆ ਉਹਨੂੰ ਕੀ ਦਿੱਤਾ। ਤਾਂ ਕਾਫੀ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਸਨ, ਤੁਸੀਂ ਵੀ ਅੱਜ ਆਪਣੀ ਆਪਾਂ ਪੜਚੋਲ ਕੇ ਦੇਖਿਓ। ਸੋ ਇਹਨੂੰ ਕਹਿੰਦੇ ਨਜ਼ਰੀਆ, ਨਜ਼ਰੀਆ ਜਦੋਂ ਮਰਜ਼ੀ ਬਦਲ ਲਓ, ਜਿੱਧਰ ਮਰਜ਼ੀ ਕਰ ਲਓ, ਉਹੋ ਜਿਹਾ ਹੀ ਮਾਹੌਲ ਦੇਖਣ ਲੱਗ ਜਾਂਦਾ, ਉਹੋ ਜਿਹੀਆਂ ਗੱਲਾਂ ਬਾਤਾਂ ਦੇਖਣ ਲੱਗ ਜਾਂਦੀਆਂ। ਪਰ ਮੇਰਾ ਮੰਨਣਾ ਵੀ ਇਹਨਾਂ ਨੂੰ ਆਪਾਂ ਇਕੱਲੇ ਗੱਲਾਂ ਬਾਤਾਂ ਤੱਕ ਨਾ ਰੱਖ ਕੇ ਇਹਦੇ ਚੋਂ ਚੀਜ਼ਾਂ ਚੋਂ ਕੁਝ ਕੱਢੀਏ, ਕੁਝ ਇਹੋ ਜਿਹਾ ਗਿਆਨ ਕੱਢੀਏ, ਇਹੋ ਜਿਹਾ ਕੋਈ ਨਫ਼ਾ ਨੁਕਸਾਨ ਕੱਢੀਏ ਜਿਹੜਾ ਸਾਨੂੰ ਫਾਇਦਾ ਹੋਵੇ, ਜਿਹੜਾ ਅਸੀਂ ਨੁਕਸਾਨ ਪਰਾਂ ਕਰਕੇ ਸਾਨੂੰ ਫਾਇਦਾ ਹੋਵੇ ਵੀ ਭਾਈ ਇਹ ਚੋਂ ਆਹ ਚੀਜ਼ ਅਸੀਂ ਫਾਇਦੇ ਵਾਲੀ ਕੱਢ ਲਈ ਤੇ ਸਾਡੇ ਆਲੇ ਦੁਆਲੇ ਨੂੰ ਫਾਇਦਾ ਹੋਵੇ, ਸਾਡੇ ਘਰ ਪਰਿਵਾਰ, ਸਾਡੇ ਪਿੰਡ ਗਲੀ ਮੁਹੱਲੇ, ਸਾਡੇ ਮੁਲਕ ਨੂੰ ਫਾਇਦਾ ਹੋਵੇ। ਸੋ ਨਤੀਜਾ ਇਹੀ ਨਿਕਲਦਾ ਜੀ ਵੀ ਜੇ ਅਸੀਂ ਅਕਸਰ ਜਿਹੜੀ ਗੱਲ ਕਰਦੇ ਹਾਂ ਵੀ ਅਸੀਂ ਬਹੁਤ ਕੁਝ ਸਿੱਖਿਆ ਇੱਥੇ ਆ ਕੇ, ਜੇ ਅਸੀਂ ਸਿੱਖਿਆ ਤੇ ਉਹ ਅਸੀਂ ਉਸ ਨੂੰ ਕੀ ਕਵਾਂਗੇ ਗੇਨ ਕੀਤਾ, ਅਸੀਂ ਜੇ ਅਸੀਂ ਗੇਨ ਕੀਤਾ ਤਾਂ ਉਹ ਗੇਨ ਨੂੰ ਅਸੀਂ ਜੇ ਆਪਦੇ ਪਿਛੋਕ ਪਿੱਛੇ ਵਰਤੀਏ, ਉਹ ਚੀਜ਼ਾਂ ਅਸੀਂ ਵਰਤੀਏ, ਉਹਨਾਂ ਨੂੰ ਵਰਤ ਕੇ ਦੇਖੀਏ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਉੱਥੇ ਕਾਫੀ ਚੀਜ਼ਾਂ 'ਚ ਚੇਂਜ ਆਊਗਾ, ਤਬਦੀਲੀ ਆਊ, ਸੁਧਾਰ ਆਊਗਾ ਤੇ ਉਹ ਉਹਨਾਂ ਚੀਜ਼ਾਂ ਨੂੰ ਅਸੀਂ ਇੱਕ ਕਿਸਮ ਦਾ ਆਪਣਾ ਰਿਟਰਨ ਵੀ ਕਹਿ ਸਕਦੇ ਹਾਂ, ਅਸੀਂ ਆਪਣੇ ਮੁਲਕ ਨੂੰ ਰਿਟਰਨ ਦੇ ਰਹੇ ਹਾਂ। ਜ਼ਰੂਰੀ ਨਹੀਂ ਹੁੰਦਾ ਵੀ ਪੈਸੇ ਨਾਲ ਹੀ ਰਿਟਰਨ ਦੇਣੀਆਂ, ਹੋ ਸਕਦਾ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਇੱਥੇ ਦੇਖੀਆਂ ਹੋਣ ਤੇ ਤੁਸੀਂ ਉੱਥੇ ਲਾਗੂ ਕਰਾ ਸਕਦੇ ਹੋ ਆਪਦੇ ਗਲੀ ਮੁਹੱਲੇ ਪਿੰਡ 'ਚ, ਤਾਂ ਉਹ ਵੀ ਤਾਂ ਇੱਕ ਰਿਟਰਨ ਹੀ ਹੈ ਨਾ। ਮੈਂ ਨਿੱਕੀ ਜਿਹੀ ਉਦਾਹਰਨ ਦਿੰਦਾ, ਤੁਸੀਂ ਇੱਥੇ ਨੋਟ ਕੀਤਾ ਹੋਣਾ, ਖਾਸ ਕਰਕੇ ਮੈਂ ਸਾਊਥ ਆਸਟ੍ਰੇਲੀਆ 'ਚ ਫਾਰਮ ਹਾਊਸ 'ਚ ਜਾਣਾ, ਹੋਰ ਕਿਤੇ ਜਾਣਾ, ਜਾਂ ਤੁਸੀਂ ਆਮ ਵੀ ਦੇਖਿਆ ਹੋਣਾ ਲੋਕਾਂ ਦੇ ਛੋਟੇ ਛੋਟੇ ਲੋਨ ਹੁੰਦੇ ਆ ਜਾਂ ਜਿੱਥੇ ਵੀ ਹੁੰਦਾ ਜਾਂ ਘਰਾਂ ਦੇ ਮੂਹਰੇ, ਤਾਂ ਜਿੱਥੇ ਕੱਚਾ ਥਾਂ ਹੁੰਦਾ ਉੱਥੇ ਉਹ ਕੀ ਕਰਦੇ ਆ, ਤਰਪਾਲ ਜਾਂ ਜਿਹੜਾ ਮੋਮੀ ਕਾਗਜ਼ ਪਾ ਕੇ ਉਹਦੇ ਉੱਤੇ ਬੱਜਰੀ ਸਿੱਟ ਦਿੰਦੇ ਆ। ਤੇ ਜਦੋਂ ਨਵੇਂ ਨਵਾਂ ਮੈਂ ਆਇਆ ਤੇ ਮੈਂ ਇੱਕ ਫਾਰਮ ਹਾਊਸ ਤੇ ਗਿਆ ਤੇ ਉੱਥੇ ਤਕਰੀਬਨ ਘਰ ਦੇ 4 ਸਵੇਰੇ ਦੂਰ ਤੱਕ ਬੱਜਰੀ ਖਿਲਾਰੀ ਹੋਈ। ਤੇ ਹੁਣ ਜੇ ਜੇ ਹਿਸਾਬ ਚੋਂ ਆਏ ਸੀ, ਜੇ ਚੋਂ ਕਲਚਰ ਚੋਂ ਆਏ ਸੀ, ਮੈਨੂੰ ਤਾਂ ਐਂ ਲੱਗੇ ਵੀ ਟਾਇਰਾਂ 'ਚ ਵੱਜੂ, ਪੈਰਾਂ 'ਚ ਵੱਜੂਗੀ ਤੇ ਇਹ ਕੀ ਹੋ ਰੱਖਿਆ, ਐਂ ਬੱਜਰੀ ਖਿਲਾਰੀ ਪਈ ਇਹਨਾਂ ਨੇ 4 ਸਵੇਰੇ ਤੇ। ਪਰ ਜਦੋਂ ਮੈਂ ਸਾਰਾ ਉਹਨੂੰ ਦੇਖਿਆ ਪੜਤਾਲਿਆ ਜਾਂ ਹੁਣ ਜਿਵੇਂ ਜਿਵੇਂ ਵਿਚਰੇ ਇੱਥੇ, ਤਾਂ ਉਹ ਬਹੁਤ ਵਧੀਆ ਮੈਥਡ ਲੱਗਿਆ, ਚੀਪ ਐਂਡ ਬੈਸਟ, ਜਿਹਦੇ 'ਚ ਕੀ ਹੈ ਵੀ ਨਾ ਤਾਂ ਤੁਹਾਨੂੰ ਫਰਸ਼ ਬੰਨਣੇ ਪੈਣ, ਨਾ ਸੜਕਾਂ ਬਣਾਉਣੀਆਂ ਪੈਣ, ਨਾ ਪੱਕਾ ਕਰਨਾ ਪਵੇ, ਨਾ ਉਹਦੀ ਸਫਾਈ ਕਰਨੀ ਪਵੇ, ਰੋਜ਼ ਬੌਕਰਾਂ ਮਾਰਨੀਆਂ ਪੈਣ, ਜਦੋਂ ਮੀਂਹ ਆਉਂਦਾ ਧੋ ਕੇ ਮਿੱਟੀ ਥੱਲੇ ਚਲੀ ਜਾਂਦੀ ਆ, ਬੱਜਰੀ ਫੇਰ ਸਾਫ ਦੀ ਸਾਫ, ਤੇ ਉਹ ਬਹੁਤ ਵਧੀਆ ਲੱਗਿਆ ਮੈਨੂੰ। ਤੇ ਮੇਰੇ ਇੱਕ ਕਜ਼ਨ ਨੇ ਆਪਣੇ ਬਲੌਗ ਦੇ ਵਿੱਚ ਢਾਣੀ ਬਣਾਈ ਤੇ ਮੈਂ ਉਹਨੂੰ ਇਸ ਗੱਲ ਦੀ ਜਦੋਂ ਰਾਇ ਦਿੱਤੀ ਵੀ ਤੂੰ ਇਹ ਟਰਾਈ ਕਰਕੇ ਦੇਖ, ਤਾਂ ਉਹਨੂੰ ਪਹਿਲੀ ਨਜ਼ਰ ਇਹ ਗੱਲ ਵਧੀਆ ਨਹੀਂ ਲੱਗੀ, ਕਹਿੰਦਾ ਯਾਰ ਲੈ ਟਾਇਰ ਪਾੜੀ ਜਾਣਗੀਆਂ ਬੱਜਰੀ, ਐਂ ਬੱਜਰੀ ਕਿ ਟਾਇਰਾਂ 'ਚ ਫਸ ਜਾਇਆ ਕਰੂਗੀ, ਇੱਦਾਂ ਕਿਵੇਂ ਪੈਰਾਂ 'ਚ ਵੱਜਿਆ ਕਰੂ, ਇਹ ਕੀ ਸਿਸਟਮ ਹੋਇਆ। ਪਰ ਜਦੋਂ ਮੈਂ ਉਹਨੂੰ ਸਾਰੀ ਗੱਲ ਦੀਆਂ ਇੱਥੋਂ ਫੋਟੋ ਵੀਡੀਓ ਭੇਜੀਆਂ, ਹੋਰ ਕੀਤਾ, ਤਾਂ ਉਹਨੂੰ ਵੀ ਬੜੀ ਜਚੀ ਤੇ ਉਹਨੇ ਇਸ ਨੂੰ ਤਜਰਬੇ ਤੌਰ ਤੇ ਲਾਗੂ ਕੀਤਾ ਤੇ ਹੁਣ ਲੋਕ ਉਹਨੂੰ ਦੇਖੋ ਦੇਖ ਅੱਗੇ ਕਰਨ ਲੱਗ ਗਏ ਆ। ਤਾਂ ਕਿੰਨੀ ਕੁ ਗੱਲ ਸੀਗੀ, ਛੋਟੀ ਜਿਹੀ ਗੱਲ ਸੀ, ਪਰ ਉਹਨੂੰ ਗੱਲ ਨੂੰ ਅਸੀਂ ਸ਼ੇਅਰ ਕੀਤਾ, ਉਸ ਨੂੰ ਅੱਗੇ ਤੋਰਿਆ, ਤਾਂ ਉਹ ਉਮੀਦ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਕ ਵਧੀਆ ਬੈਨੀਫਿਟ ਹੋ ਜਾਏ। ਤੁਸੀਂ ਹੁਣ ਦੇਖੋ ਵੀ ਇੱਕ ਸਲੈਬ ਪਾਉਣੀ, ਇੱਕ ਫਰਸ਼ ਬੰਨਣਾ ਕਈ ਵਾਰੀ ਸਾਡੇ ਬੱਸ ਦਾ ਰੋਗ ਨਹੀਂ ਹੁੰਦਾ, ਤੇ ਇੱਕ ਬਜਰੀ ਦਾ ਟਰੱਕ ਲਿਆ ਕੇ ਖਿਲਾਰਨਾ, ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਕੋਈ ਬੰਦੇ ਨੂੰ ਕਰ ਸਕਦਾ, ਬੰਦੇ ਦੀ ਪਹੁੰਚ ਦੇ ਵਿੱਚ ਆ। ਸੋ ਇਹ ਤੱਕ ਮੈਂ ਸਿਰਫ ਤੁਸੀਂ ਇਹ ਨਾ ਕਿਹੋ ਵੀ ਇਹੀ ਗੇਨ ਆ, ਇਹ ਕੋਈ ਗੇਨ ਨਹੀਂ, ਗੇਨ ਤਾਂ ਬਹੁਤ ਵੱਡੀਆਂ ਚੀਜ਼ਾਂ ਹੋਰ ਪਈਆਂ ਜਿਹੜੀਆਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਣੇ ਇੱਥੋਂ ਦੇ ਵਿਚਰਦੇ ਹੋਏ ਦੇਖਦੇ ਹਾਂ, ਤੇ ਅਸੀਂ ਗੇ ਆਪਣੇ ਆਪ ਨੂੰ ਇਹ ਕਹਿੰਦੇ ਹਾਂ ਵੀ ਹਾਂ ਯਾਰ ਇਹ ਤਾਂ ਨਵਾਂ ਸਿੱਖਿਆ, ਇਹ ਤਾਂ ਬਹੁਤ ਵਧੀਆ ਚੀਜ਼ ਆ, ਇਹ ਤਾਂ ਬੜੀ ਵਧੀਆ, ਆਪਣੇ ਹੁੰਦੀ ਤਾਂ ਕਿਵੇਂ ਹੁੰਦੀ, ਤਾਂ ਅਸੀਂ ਉਹਨੂੰ ਕਰ ਸਕਦੇ ਹਾਂ। ਤਾਂ ਮੈਨੂੰ ਇਸ ਗੱਲ ਕਰਕੇ ਕੱਲ ਦੇ ਉਸ ਲੈਕਚਰ ਦੇ ਵਿੱਚੋਂ ਜਿਹੜੀ ਗੱਲ ਕੁਝ ਇੱਕ ਜਚੀ ਵੀ ਅਸੀਂ ਕੱਲੀ ਨਫ਼ਰਤ ਵਾਲੇ ਪਾਸੇ ਕਰਕੇ ਆਪਣੀ ਐਨਰਜੀ ਨਾ ਵੇਸਟ ਕਰੀਏ, ਜੇ ਕਿਤੇ ਕੁਝ ਸਿੱਖਣ ਨੂੰ ਮਿਲਦਾ, ਚਾਹੇ ਉਹ ਕਿਸੇ ਮਾੜਾ ਬੰਦਾ ਚਾਹੇ ਚੰਗਾ ਬੰਦਾ, ਕਿਸੇ ਤੋਂ ਵੀ ਸਿੱਖਣ ਨੂੰ ਮਿਲਦਾ ਤਾਂ ਉਹ ਤੋਂ ਸਾਨੂੰ ਸਿੱਖ ਲੈਣਾ ਚਾਹੀਦਾ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਾਫੀ ਲੰਮੀ ਹੋ ਗਈ ਆ ਗੱਲਾਂ ਬਾਤਾਂ ਚ, ਤੇ ਪਰ ਆਪਾਂ ਫਿਰ ਫੋਨ ਕਾਲਰ ਵੀ ਅੱਜ ਲਾਈਨ ਅਪ ਕੀਤੇ ਹੋਏ ਆ, ਤੇ ਕਿਉਂ ਨਾ ਇੱਕ ਗੀਤ ਸੁਣ ਲਈਏ, ਤੇ ਗੀਤ ਸੁਣਨ ਤੋਂ ਬਾਅਦ ਫਿਰ ਮੈਂ ਸਾਡੇ ਪਹਿਲੇ ਕਾਲਰ ਨਾਲ ਆਉਣਾ ਤੁਹਾਡੇ ਕੋਲ।
ਕਿਸੇ ਦਾ ਸਾਈਂ ਵਸੇ ਨਕੋਦਰ, ਕਿਸੇ ਦਾ ਵਸੇ ਕਸੂਰ ਜੋਗੀਆ, ਸਾਈ ਵਸੇ ਨਕੋਦਰ, ਕਿਸੇ ਦਾ ਵਸੇ ਕਸੂਰ ਜੋਗੀਆ, ਕਿਸੇ ਦਾ ਵਸਦਾ ਨੇੜੇ ਨੇੜੇ, ਕਿਸੇ ਦਾ ਵਸਦਾ ਦੂਰ ਜੋਗੀਆ, ਕਿਸੇ ਦਾ ਸਾਈ ਵਸੇ ਨਕੋਦਰ, ਕਿਸੇ ਦਾ ਵਸੇ ਕਸੂਰ ਜੋਗੀਆ, ਕਿਸੇ ਦਾ ਵਸਦਾ ਨੇੜੇ ਨੇੜੇ, ਕਿਸੇ ਦਾ ਵਸਦਾ ਦੂਰ ਜੋਗੀਆ। ਬਾਬਾ ਨਾਨਕ ਸਾਚ ਵਸਦਾ ਓ, ਮਾਨਾ ਨਾਨਕ ਸਾਚ ਵਸਦਾ, ਜੱਤੋ ਪੈਰ ਸਰੂਰ ਜੋਗੀਆ, ਕਸੂਰ ਜੋਗੀਆਂ। ਕੋਈ ਮੰਗਦਾ ਸਾਈਂ ਕੋਲੋਂ ਦੌਲਤ ਕੋਠੀਆਂ ਤਾਰਾਂ, ਮੈਂ ਮੰਗਦਾ ਬਾਬੇ ਕੋਲੋਂ ਗੁਰਦਰਬੇ ਜੋੜੇ ਚਾੜਾਂ, ਮੰਗਦਾ ਸਾਈਂ ਕੋਲੋਂ ਦੌਲਤ ਕੋਠੀਆਂ ਕਾਰਾਂ, ਮੈਂ ਮੰਗਦਾ ਬਾਬੇ ਕੋਲੋਂ ਗੁਰਦਰਬੇ ਜੋੜੇ ਚਾੜਾਂ, ਸ਼ਬਦ ਗੁਰੂ ਨਾਲ ਲੱਗੀ ਸੁਰਤੀ, ਸ਼ਬਦ ਗੁਰੂ ਨਾਲ ਲੱਗੀ ਸੁਰਤੀ, ਏਡਾ ਬੜਾ ਗਰੂਰ ਜੋਗੀਆਂ,
ਗੀਤ ਚੱਲ ਰਿਹਾ ਸੀ ਜੀ ਬੱਬੂ ਮਾਨ ਦਾ, ਤੇ ਪਹਿਲੀ ਵਾਰ ਸੁਣਿਆ ਜੀ ਮੈਂ, ਤੇ ਕਾਫੀ ਵਧੀਆ ਸ਼ਬਦਾਵਲੀ ਗੀਤ ਦੇ ਵਿੱਚ ਵਰਤੀ ਗਈ ਆ, ਤੇ ਜਦੋਂ ਬੱਬੂ ਮਾਨ ਵਰਗਾ ਬੰਦਾ ਕਹੇ ਜੀ ਮੈਨੂੰ ਤਾਂ ਜੋੜੇ ਝਾੜਨ ਦੀ ਸੇਵਾ ਚਾਹੀਦੀ ਆ, ਤਾਂ ਕਾਫੀ ਵੱਡੀ ਗੱਲ ਆ ਜੀ। ਹੋ ਸਕਦਾ ਵੀ ਸਾਡੇ ਗੀਤ ਗਾਇਕਾਂ ਨੂੰ ਅਸੀਂ ਅਕਸਰ ਕਹਿੰਦੇ ਹਾਂ ਵੀ ਰੋਲ ਮਾਡਲ ਬਣ ਕੇ ਆਉਣ, ਤੇ ਜ਼ਿਆਦਾਤਰ ਗਾਇਕ ਤਾਂ ਫਿਰ ਇਹੀ ਆਉਂਦੇ ਆ ਵੀ ਹੱਥ ਨੇ ਕਲੱਬ ਪੱਬ ਜਾਣ ਵਾਲੇ ਚਾਹੀਦੇ ਸਾਨੂੰ, ਤੇ ਜੇ ਬੱਬੂ ਮਾਨ ਇਹ ਕਹਿ ਰਿਹਾ ਵੀ ਮੈਨੂੰ ਜੋੜੇ ਝਾੜਨ ਦੀ ਸੇਵਾ ਚਾਹੀਦੀ ਹੈ, ਤਾਂ ਹੋ ਸਕਦਾ ਵੀ ਇਸ ਚੀਜ਼ ਨੂੰ ਵੀ ਲੋਕ ਫੋਲੋ ਕਰਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਤਬਦੀਲੀ ਬਦਲਾਅ ਆਵੇ, ਤੇ ਬਦਲਾਅ ਆਉਂਦਾ ਇਹ ਗੱਲ ਮੰਨਣਾ ਪੈਣੀ ਆ। ਜਦੋਂ ਕੋਈ ਰੋਲ ਮਾਡਲ ਕਿਸੇ ਬੰਦੇ ਦਾ ਕੋਈ ਚੀਜ਼ ਚੇਂਜ ਲਿਆਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਉਂਦਾ ਜੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜਿਆ ਜੀ, ਅਸੀਂ ਥੋੜੇ ਜਿਹੇ ਸੁਨੇਹੇ ਲੈਣੇ ਆ ਕਿਉਂਕਿ ਉਦੋਂ ਬਾਅਦ ਸਾਡੇ ਮਹਿਮਾਨ ਤਕਰੀਬਨ ਹੁਣ ਤੋਂ 10 ਮਿੰਟਾਂ ਬਾਅਦ ਸਾਡੇ ਨਾਲ ਜੁੜਨਗੇ ਜੀ, ਤੇ ਇਸ ਦੌਰਾਨ ਆਪਾਂ ਸੁਨੇਹੇ ਵੀ ਲੈਣੇ ਆ। ਤੇ ਉਹਨਾਂ ਨੇ ਇੱਕ ਬੜੀ ਵਧੀਆ ਫੋਟੋ ਭੇਜੀ ਆ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਹਾਂਗਕਾਂਗ ਤੋਂ। ਕਹਿੰਦੇ ਵਿਸ਼ਵਾਸ ਰੂਹਾਂ ਦਾ ਸੁਮੇਲ ਹੁੰਦਾ ਹੈ, ਜੋ ਚੁੱਪ ਦੀ ਭਾਸ਼ਾ ਵੀ ਸਮਝ ਲੈਂਦਾ ਹੈ, ਤੇ ਸ਼ੁਭ ਸਵੇਰ ਦੋਸਤੋ। ਕਹਿੰਦੇ ਜੀ ਵਾਹ ਕਿਆ ਬਾਤ ਆ, ਬਹੁਤ ਵਧੀਆ। ਇੱਕ ਉਹਨਾਂ ਨੇ ਘਾਹ ਦੀ ਫੋਟੋ ਭੇਜੀ ਆ ਜੀ, ਤੇ ਦੇਖੋ ਹੈ ਤਾਂ ਅਸੀਂ ਵੀੜ ਕਹਿੰਦੇ ਆ ਇੱਥੇ, ਤੇ ਅਸੀਂ ਸਪਰੇਅ ਕਰਦੇ ਆ ਉਹਦੇ ਤੇ, ਪਰ ਉਹਦੇ ਤੇ ਖਿੜੇ ਫੁੱਲ ਆ ਜਿਹੜੇ ਉਹ ਵਾ ਕਮਾਲ ਆ ਜੀ, ਚਿੱਟੇ ਤੇ ਜਿਹੜੇ ਪੀਲੇ ਰੰਗ ਦੇ ਫੁੱਲ ਬਹੁਤ ਸੋਹਣੇ। ਉਹਨਾਂ ਨੇ ਸੁਬਹ ਸੁਬਹ ਤਾਜ਼ਗੀ ਫੋਟੋ ਦੱਸਦੀ ਆ ਜੀ ਤੇ ਫੋਟੋ ਭੇਜੀ ਆ, ਬਹੁਤ ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਮਲਦੂਰਾ ਵਾਲੇ ਜੁੜ ਚੁੱਕੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਦੀਪ ਜੀ, ਤੇ ਉਮੀਦ ਆ ਤੁਸੀਂ ਮਲਦੂਰਾ ਦੇ ਵਿੱਚ ਕੰਮ ਦੇ ਨਾਲ ਨਾਲ ਰੇਡੀਓ ਦਾ ਆਨੰਦ ਮਾਣ ਰਹੇ ਹੋਵੋਗੇ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਕਿਹਾ ਜੀ, ਗੁੱਡ ਥੌਟ ਬ੍ਰੇਨ ਗੇਨ ਐਜ ਯੂ ਬੋਥ ਡੂ ਕੈਨੇਡਾ ਲਰਨ ਟੂਰ। ਦੇਖੋ ਜੀ ਇਹ ਗੱਲਾਂ ਵਾਕਈ ਮੈਚ ਕਰ ਜਾਂਦੀਆਂ ਵੱਖੋ ਵੱਖਰੇ ਤਰੀਕੇ ਨਾਲ। ਵੈਸੇ ਤਾਂ ਆਪਾਂ ਜ਼ਿੰਦਗੀ ਚ ਸਾਰਾ ਦਿਨ ਹੀ ਸਿੱਖਦੇ ਹਾਂ, ਜਦੋਂ ਵੀ ਜਦੋਂ ਬੰਦਾ ਜੰਮ ਪੈਂਦਾ ਤੇ ਉਸੇ ਦਿਨ ਤੋਂ ਜਿਹੜੀ ਸਿੱਖਿਆ ਸ਼ੁਰੂ ਹੁੰਦੀ ਆ ਤੇ ਮਰਦੇ ਦਮ ਤੱਕ ਬੰਦਾ ਸਿੱਖਦਾ ਰਹਿੰਦਾ, ਤੇ ਪਰ ਇਹ ਨਾਲ ਥੋੜਾ ਜਿਹਾ ਕੇ ਹੁੰਦਾ ਵੀ ਅਸੀਂ ਮੰਨਣਾ ਜਾਂ ਨਹੀਂ ਮੰਨਣਾ, ਇਹ ਗੱਲ ਹੁੰਦੀ ਆ ਵੀ ਅਸੀਂ ਇਹ ਮੰਨਣੀ ਆ ਗੱਲ ਵੀ ਅਸੀਂ ਸਿੱਖਣਾ ਜਾਂ ਅਸੀਂ ਸਿੱਖ ਰਹੇ ਹਾਂ, ਜਾਂ ਅਸੀਂ ਇਹ ਕਹਿਣਾ ਵੀ ਅਸੀਂ ਤਾਂ ਗਿਆਨਵਾਨ ਹੋ ਚੁੱਕੇ ਹਾਂ, ਅਸੀਂ ਤਾਂ ਸਿਖਾਉਣਾ ਲੋਕਾਂ ਨੂੰ, ਇੱਥੇ ਆ ਕੇ ਕਿਤੇ ਨਾ ਕਿਤੇ ਗੜਬੜ ਪੈ ਜਾਂਦੀ ਆ। ਸੋ ਜ਼ਿਆਦਾਤਰ ਜਿਹੜੀ ਸਾਡੀ ਸੋਚ ਆ ਅੱਜ ਕੱਲ੍ਹ ਮੈਨੂੰ ਬੜੇ ਕਹਿਣੀ ਪੈਂਦੀ ਆ, ਤਾਂ ਉਹ ਸੋਚ ਦੇ ਵਿੱਚ ਸਾਨੂੰ ਜ਼ਿਆਦਾਤਰ ਇਹ ਸੋਚ ਘਰ ਕਰ ਚੁੱਕੀ ਆ ਵੀ ਸਾਡਾ ਜਿਹੜਾ ਅਸੀਂ ਤਾਂ ਪਹਿਲਾਂ ਹੀ ਗਿਆਨਵਾਨ ਆ ਤੇ ਸਾਨੂੰ ਕੌਣ ਸਿਖਾਊਆ, ਅਸੀਂ ਤਾਂ ਪਹਿਲਾਂ ਹੀ ਗਿਆਨੀ ਜਾਨੀ ਜਾਣ ਜਿਹਨੂੰ ਕਹਿੰਦੇ ਆ। ਸੋ ਜਾਨੀ ਜਾਣ ਵਾਲੀਆਂ ਗੱਲਾਂ ਕਿਤੇ ਨਾ ਕਿਤੇ ਆ ਕੇ ਜਦੋਂ ਦਿਮਾਗ ਚ ਆ ਜਾਂਦੀਆਂ ਉਹ ਸਾਨੂੰ ਤੰਗ ਕਰਦੀਆਂ। ਸਤਦੇਵ ਜੀ ਜੁੜੇ ਆ ਜੀ ਪੰਜੇਟਾ ਮੈਲਬਨ ਤੋਂ, ਤੇ ਗੁੱਡ ਮਾਰਨਿੰਗ ਐਵਰੀਵਨ ਕਹਿ ਰਹੇ ਆ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਸਤਦੇਵ ਜੀ। ਤੇ ਸੋਨੂ ਪੰਨੂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਇੱਕ ਟਰੈਕਟਰ ਮਗਰ ਕਲਟੀਵੇਟਰ ਪਾਈ ਜਾਂਦੇ ਖਾਲਸਾ ਜੀ ਦਿਖਾਏ ਆ, ਤੇ ਨਾਲ ਦੋਨੇ ਮੜਗਾੜਾਂ ਦੇ ਉੱਤੇ ਬੱਚੇ ਬੈਠੇ ਆ ਜੀ, ਇਹ ਵੀ ਇੱਕ ਬਚਪਨ ਦੀ ਯਾਦ ਕਰਾਉਂਦੇ ਆ। ਰਾਜਮਹਿੰਦਰ ਸਿੰਘ ਸੋਨੂ ਪੰਨੂ ਉਹਨਾਂ ਨੇ ਭੇਜਿਆ ਜੀ, ਬਹੁਤ ਵਧੀਆ ਫੋਟੋ ਦੇ ਨਾਲ ਸਤਿ ਸ੍ਰੀ ਅਕਾਲ ਭੇਜੀ ਆ। ਦੇਖੋ ਬਚਪਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਜ਼ਿਮੀਂਦਾਰਾਂ ਪਰਿਵਾਰ 'ਚ ਜੰਮੇ ਹੋ ਤੇ ਇਹ ਨਜ਼ਾਰਾ ਨਾ ਲਿਆ ਹੋਵੇ, ਮੜਗਾੜ ਦੇ ਉੱਤੇ ਬੈਠ ਕੇ ਤੁਸੀਂ ਖੇਤ ਨਾ ਗਏ ਹੋ ਜਾਂ ਕਿਤੇ ਮੰਡੀ ਸ਼ਹਿਰ ਨਾ ਗਏ ਹੋ, ਵੱਖਰੀ ਗੱਲ ਆ ਜੀ। ਕਹਿੰਦੇ ਆ ਵੀ ਅੱਜ ਕੱਲ੍ਹ, ਮੈਂ ਬਹੁਤ ਪਹਿਲਾਂ ਇੱਕ ਆਰਟੀਕਲ ਵੀ ਲਿਖਿਆ ਸੀ ਵੀ ਕਿਸੇ ਜ਼ਮਾਨੇ 'ਚ ਜਿਹੜਾ ਝੂਟਾ ਉਹ ਸਾਨੂੰ ਸਾਈਕਲ ਦੇ ਮਗਰ ਝੂਟ ਕੇ ਜਾਂ ਗੱਡੇ ਦੇ ਮਗਰ ਝੂਟ ਕੇ ਆ ਜਾਂਦਾ ਹੁੰਦਾ ਸੀਗਾ, ਫੀਲਿੰਗ ਹੁੰਦੀ ਆ, ਤੇ ਅੱਜ ਜਿਹੜੇ ਉਹ ਝੂਟੇ ਆ ਵੱਡੀਆਂ ਵੱਡੀਆਂ ਕਾਰਾਂ ਗੱਡੀਆਂ ਦੇ ਉੱਤੇ ਬੈਠੇ ਤੋਂ ਵੀ ਨਹੀਂ ਆਉਂਦੇ। ਸੋ ਉਹ ਝੂਟੇ ਵਾਲੀ ਜਿਹੜੀ ਫੀਲਿੰਗ ਸੀ ਜਾਂ ਉਹ ਜਿਹੜੀ ਸੋਚ ਸੀ, ਨਿੱਕੇ ਨਿੱਕੇ ਚਾਅ ਸੀ, ਉਹ ਅੱਜ ਚਾਅ ਇਹ ਫੋਟੋ ਨਾਲ ਸਾਹਮਣੇ ਆਏ ਆ ਜੀ। ਤੇ ਦੇਖ ਲਓ ਟਰੈਕਟਰ ਦੇ ਮੜਗਾੜ ਦੇ ਉੱਤੇ ਬੈਠਣਾ ਤੇ ਗਾਂ ਸਫ਼ਰ ਕਰਨਾ, ਜਿਹੜਾ ਤੁਹਾਡੇ ਨਾਲ ਦੇਖੋ ਕਿਹੜੇ ਉਹਦੇ ਸ਼ੌਕਰ ਕਮਾਣੀਆਂ ਹੁੰਦੇ ਸਨ ਤੇ ਕੀ ਹਾਲ ਹੁੰਦਾ ਸੀ ਤੁਹਾਡਾ ਜਾਂਦੇ ਜਾਂਦੇ, ਪਰ ਫਿਰ ਵੀ ਕਿੰਨਾ ਨਜ਼ਾਰਾ ਤੇ ਝੂਟੇ ਆਉਂਦੇ ਹੁੰਦੇ ਸਨ, ਇਹ ਤੁਸੀਂ ਅਮੈਜਨ ਸ਼ਕਤੀ ਨਾਲ ਹੀ ਹੁਣ ਮਹਿਸੂਸ ਕਰ ਸਕਦੇ ਹੋ। ਤੇ ਜਿਹੜਾ ਅੱਜ ਦਾ ਟਾਈਮ ਆ, ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕੋਲ ਤਕਰੀਬਨ ਵਿਦੇਸ਼ ਆਏ ਸੱਜਣਾਂ ਕੋਲੇ ਬਹੁਤ ਸੰਪੰਨ ਹੋ ਗਏ ਹੋ, ਵੱਡੀਆਂ ਵੱਡੀਆਂ ਗੱਡੀਆਂ, ਪਰ ਕਦੇ ਮਹਿਸੂਸ ਹੋਇਆ ਵੀ ਮੈਨੂੰ ਝੂਟਾ ਆ ਰਿਹਾ? ਨਹੀਂ, ਕਦੇ ਨਹੀਂ ਹੋਇਆ, ਮੈਨੂੰ ਨਹੀਂ ਉਮੀਦ ਵੀ ਆਇਆ ਹੋਵੇ ਕਦੇ। ਤੇ ਪਰ ਉਹ ਝੂਟਿਆਂ ਨੂੰ ਯਾਦ ਕਰਕੇ ਦੇਖੋ ਜਿਹੜੇ ਗੰਨਾ ਖਿੱਚਣ ਤੋਂ ਬਾਅਦ ਗੱਡੇ ਦੇ ਮਗਰ ਲਮਕ ਕੇ ਜਾਂ ਟਰਾਲੀ ਦੇ ਮਗਰ ਲਮਕ ਕੇ ਆ ਜਾਂਦੇ ਹੁੰਦੇ ਸਨ। ਸੋ ਮੈਨੂੰ ਲੱਗਦਾ ਕਦੇ ਨਾ ਕਦੇ ਜੇ ਸੋਚ 'ਚ ਬਚਪਨਾ ਵੀ ਲੈ ਆਉਂਦਾ ਜਾਵੇ ਤਾਂ ਬੁਰਾ ਨਹੀਂ ਹੁੰਦਾ। ਸੋ ਇਹ ਵੀ ਇੱਕ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਰੰਗੀਨ ਬਣਾਉਣ ਦਾ ਤਰੀਕਾ। ਸੁਖਵਿੰਦਰ ਸੌਂਦ ਜੁੜਿਆ ਜੀ, ਤੇ ਉਹਨਾਂ ਨੇ ਬੜੀ ਕੰਜੂਸੀ ਵਰਤੀ ਆ, ਤੇ ਉਹਨਾਂ ਨੇ SSA ਲਿਖ ਕੇ ਹੀ ਸਾਰਿਆ, ਹੋ ਸਕਦਾ ਕੰਮ ਤੇ ਬਿਜ਼ੀ ਹੋਣ, ਪਰ ਤੁਹਾਡੀ SSA ਕਬੂਲ ਆ ਜੀ। ਤੇ ਤੁਸੀਂ ਹਾਜ਼ਰੀ ਲਵਾਈ ਆ ਆਪਦੀ, ਹੋਂਦ ਦਰਸਾਈ ਆ ਵੀ ਅਸੀਂ ਵੀ ਸੁਣ ਰਹੇ ਹਾਂ ਜੀ, ਤੋਂ ਬਹੁਤ ਮਿਹਰਬਾਨੀ। ਤੇ ਵੈਸੇ ਥੋੜਾ ਜਿਹਾ ਹੋਰ ਖੁੱਲ ਕੇ ਜੇ ਲਿਖ ਸਕੋ ਤਾਂ ਜ਼ਰੂਰ ਲਿਖਿਆ ਕਰੋ। ਤੇ ਇੱਧਰ ਸਾਡੇ ਨਾਲ ਕੁਲਦੀਪ ਪੱਡਾ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਪ੍ਰੋਗਰਾਮ ਤੁਹਾਡਾ ਵਧੀਆ ਹੁੰਦਾ ਜੀ, ਕੀਪ ਇਟ ਅਪ ਪਲੀਜ਼, ਰੀਡ ਦਿਸ ਲਾਈਨ, ਥੈਂਕਸ। ਲਾਈਨ ਤਾਂ ਕੋਈ ਭੇਜੀਆਂ ਨੀ ਤੁਸੀਂ, ਤੇ ਮੈਨੂੰ ਕਹਿਤਾ ਵੀ ਇਹ ਲਾਈਨ ਪੜ੍ਹੋ, ਸ਼ਾਇਦ ਮੈਨੂੰ ਨਾ ਅਟੈਚਮੈਂਟ ਦਿਖਾਈ ਦੇ ਰਹੀ ਹੋਵੇ। ਪੱਡਾ ਸਾਹਿਬ ਦੁਬਾਰੇ ਭੇਜੋ ਜੀ ਕਿਹੜੀ ਚੀਜ਼ ਤੁਸੀਂ ਪੜ੍ਹਾਉਣੀ ਚਾਹੁੰਦੇ ਹੋ, ਪਰ ਫਿਲਹਾਲ ਤੁਸੀਂ ਜਿਹੜੀ ਪ੍ਰੋਗਰਾਮ ਨੂੰ ਪਸੰਦ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਲਓ ਜੀ ਅਗਲੀ ਈਮੇਲ ਚ ਭੇਜਦੀਆਂ ਜੀ, ਲੰਮੀ ਚੌੜੀ ਕਵਿਤਾ ਜੀ ਕੁਲਦੀਪ ਪੱਡਾ ਹੋਰਾਂ ਦੀ ਲਿਖੀ ਹੈ। ਚਲੋ ਜੀ, ਜ਼ਰੂਰ ਬੜੇ ਪਿਆਰ ਨਾਲ ਤੇ ਪੰਜਾਬ ਦੇ ਮਸਲੇ ਦਰਸਾਉਂਦੀ ਦਿਖਾਈ ਦੇ ਰਹੀ ਆ, ਤਾਂ ਪੜ੍ਹਨੀ ਬਣਦੀ ਆ। ਤੋ ਮੈਂ ਕਹਿਣਾ ਜੀ, ਕਰਾਂ ਮੈਂ ਬਿਆਨ ਕੀ ਹਾਲਤ ਪੰਜਾਬ ਦੇ, ਇਹਨਾਂ ਸਰਕਾਰਾਂ ਨੇ ਤਾਂ ਬੇੜਾ ਹੀ ਬਿਠਾਤਾ, ਨਸ਼ਿਆਂ ਨੇ ਖਾ ਲਿਆ ਪੰਜਾਬ ਲੁੱਟ ਕੇ, ਪੁੱਤ ਜਾਂਦਾ ਹੈ ਵਿਦੇਸ਼, ਪਿਓ ਸਿਰ ਕਰਜ਼ੇ ਦੀ ਪੰਡ ਚੁੱਕ ਕੇ, ਚਿੱਟਾ ਮਿਲਦਾ ਹੈ ਆਮ, ਕੋਈ ਵੇਚਦਾ ਨਹੀਂ ਲੁੱਕ ਕੇ, ਆਖਦੇ ਹੋ ਨੰਨੀ ਛਾਵਾਂ ਜਿਨ੍ਹਾਂ ਨੂੰ ਤੁਸੀਂ, ਉਹਨਾਂ ਲਈ ਵੀ ਨਸ਼ਾ ਛਡਾਓ ਕੇਂਦਰ ਖੁਲਾ ਤੇ। ਕਰਾਂ ਮੈਂ ਬਿਆਨ ਕੀ ਹਾਲਾਤ ਪੰਜਾਬ ਦੇ, ਇਹਨਾਂ ਸਰਕਾਰਾਂ ਨੇ ਤਾਂ ਬੇੜਾ ਹੀ ਬਿਠਾਤਾ, ਪੰਡ ਕਰਜ਼ੇ ਦੀ ਕੀਤੀ ਹੋਰ ਪੰਜਾਬ ਉੱਤੇ ਭਾਰੀ, ਢਿੱਡ ਰਹਿੰਦਾ ਹੈ ਮੈਂ ਹੋਰ ਤੁਹਾਡਾ ਕੀ ਕਰੇਗਾ ਵਪਾਰੀ, ਬਣਾ ਲਿਆ ਕਾਲਾ ਧਨ ਮਹਿਕਮੇ ਵੇਚ ਸਰਕਾਰੀ, ਰਹਿ ਗਈ ਔਰਬਿਟ ਬੱਸਾਂ ਕਿਤੇ ਦਿਸਦੀ ਨਹੀਂ ਲਾਰੀ, ਧੰਦਾ ਛੱਡਿਆ ਨਹੀਂ ਕੋਈ, ਹਰ ਇੱਕ ਵਿੱਚ ਦੀ ਆਪਣਾ ਹਿੱਸਾ ਪਾਤਾ। ਕਰਾਂ ਮੈਂ ਬਿਆਨ ਕੀ ਹਾਲਤ ਪੰਜਾਬ ਦੇ, ਇਹਨਾਂ ਸਰਕਾਰਾਂ ਨੇ ਤਾਂ ਬੇੜਾ ਹੀ ਬਿਠਾਤਾ, 84 ਵਿੱਚ ਉਜੜੇ ਪੁੱਤ ਨੇ ਸੁਹਾਗ ਜਿਨ੍ਹਾਂ ਦੇ, ਉਹ ਲੱਗਣੀਆਂ ਬਦਦੁਆਵਾਂ ਘਰ ਕੀਤੇ ਬਰਬਾਦ ਜਿਨ੍ਹਾਂ ਦੇ, ਖੇਡੀ ਸਿੱਖਾਂ ਨਾਲ ਖੂਨ ਵਾਲੀ ਹੋਲੀ, ਕਰ ਰਾਜਨੀਤੀ ਤੁਸੀਂ ਤੇ ਕਲੰਕ ਹਿੰਦੂਆਂ ਦੇ ਮੱਥੇ ਤੇ ਲਵਾਤਾ। ਕਰਾਂ ਮੈਂ ਬਿਆਨ ਕੀ ਹਾਲਤ ਪੰਜਾਬ ਦੇ, ਜਿਨ੍ਹਾਂ ਸਰਕਾਰਾਂ ਨੇ ਤਾਂ ਬੇੜਾ ਹੀ ਬਿਠਾਤਾ, ਸਿੱਖਾਂ ਦੀ ਰਿਹਾਈ ਦੇ ਵੀ ਝੂਠੇ ਨਿਕਲੇ ਪ੍ਰਮਾਣ, ਬਣਾਇਆ ਸੀ ਨੇਤਾ ਉੱਚੀ ਕਰੋ ਸਿੱਖ ਦੀ ਸ਼ਾਨ, ਰਾਜ ਨਹੀਂ ਸੇਵਾ ਹੱਥ ਜੋੜ, ਕੀਤੇ ਸੀ ਜੋ ਝੂਠੇ ਵਾਅਦੇ, ਹੁਣ ਸ਼ਰੇਆਮ ਗੁੰਡਾ ਰਾਜ ਬਖਾਤਾ। ਕਰਾਂ ਮੈਂ ਬਿਆਨ ਕੀ ਹਾਲਤ ਪੰਜਾਬ ਦੇ, ਇਹਨਾਂ ਸਰਕਾਰਾਂ ਨੇ ਤਾਂ ਬੇੜਾ ਹੀ ਬਿਠਾਤਾ, ਅੰਨਦਾਤਾ ਕਹਿੰਦਾ ਸੀ ਜੋ ਆਪ ਨੂੰ, ਖੇਤ ਵਿੱਚੋਂ ਵੇਖੋ ਲਟਕਦੀ ਪੁੱਤ ਬਾਪ ਦੀ ਲਾਸ਼ ਨੂੰ, ਖੇਤ ਵਿੱਚੋਂ ਵੇਖੇ ਜਿਹੜੇ ਜਿਉਣ ਜੋਗੇ ਛੱਡੇ ਸੀ ਪਹਿਲਾਂ ਹੀ ਕਿਸਾਨ ਉੱਤੇ ਪੰਛੀ, ਕੋਲੋਂ ਬੀਜ ਵੀ ਚੁਗਵਾਤਾ। ਕਰਾਂ ਮੈਂ ਕੀ ਬਿਆਨ, ਲੱਗਿਆ ਨੀ ਡਰ ਕਰਾਉਣ ਲੱਗੇ ਛੇੜਛਾੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ, ਦਵਾ ਦਿੱਤੀ ਮਾਫ਼ੀ ਬਿਨਾਂ ਪੁੱਛੇ ਕੌਮ ਕੋਲੋਂ ਡੇਰੇ ਸਾਧਾ ਨੰਗਾਂ ਨੂੰ, ਗੁਰੂ ਜੀ ਦੀ ਗੋਲਕ ਤੇ ਗਰੀਬ ਦੇ ਮੂੰਹ ਦੀ ਕੀ ਕਦਰ ਕਰਨੀ ਤੁਸੀਂ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਵੀ ਮਜ਼ਾਕ ਬਣਾਤਾ। ਕਰਾਂ ਵਾਂ ਕੀ ਬਿਆਨ, ਹਾਲਾਤ ਪੰਜਾਬ ਦੀ, ਇਹਨਾਂ ਸਰਕਾਰਾਂ ਨੇ ਤਾਂ ਬੇੜਾ ਹੀ ਬਿਠਾਤਾ। ਸੋ ਬਹੁਤ ਵਧੀਆ ਤੁਸੀਂ ਬਿਆਨ ਕੀਤਾ ਜੀ, ਕੋਸ਼ਿਸ਼ ਕਰੋ, ਤੁਹਾਡੇ ਕੋਲ ਜਜ਼ਬਾਤ ਆ ਤੇ ਹੌਲੀ ਹੌਲੀ ਜਿਹੜੀ ਕਵਿਤਾ ਦੀ ਤੇ ਗਜ਼ਲ ਦੀ ਵਿਧੀ ਵੀ ਸਿੱਖੋ, ਤਾਂ ਕਿ ਇਹਦੇ ਚ ਲੈ ਬਣ ਸਕੇ। ਕੁਛ ਤਾਂ ਇੱਦਾਂ ਜੋ ਪਹਿਲੀ ਵਾਰ ਪੜ੍ਹੇ, ਮੈਂ ਮਾਫ਼ੀ ਚਾਹੁੰਦਾ, ਮੇਰੇ ਪੜ੍ਹਨ 'ਚ ਵੀ ਨੁਕਸ ਸੀ, ਤੇ ਕਿਉਂਕਿ ਮੇਰਾ ਇੱਕ ਅਸੂਲ ਆ ਵੀ ਕਿਸੇ ਵੀ ਰਚਨਾ ਨੂੰ ਉਹਦੀ ਪੇਸ਼ਕਾਰੀ ਨਾਲ ਹੋਰ ਸੋਹਣਾ ਬਣਾਇਆ ਜਾ ਸਕਦਾ, ਨਾ ਕਿ ਉਹਨੂੰ ਕਰੂਪ ਕੀਤਾ ਜਾਵੇ। ਸੋ ਬਹੁਤ ਵਧੀਆ ਗੱਲਾਂ ਤੇ ਤੁਸੀਂ ਲਿਖੀਆਂ, ਖਿਆਲ ਬਹੁਤ ਵਧੀਆ, ਪਰ ਇਹਦੇ 'ਚ ਲੈ ਬਣਾਉਣ ਦੀ ਵੀ ਜ਼ਰੂਰ ਕੋਸ਼ਿਸ਼ ਕਰੋ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਲਮਾਂ ਉਹ ਜਦੋਂ ਕੁਝ ਚੰਗਾ ਸਿਰਜਣ ਲੱਗ ਜਾਂਦੀਆਂ, ਉਦੋਂ ਕਾਫੀ ਵਧੀਆ ਜਿਹੜਾ ਮਾਹੌਲ ਬਣਦਾ ਤੇ ਕਾਫੀ ਸੁਧਾਰ ਵੀ ਹੁੰਦਾ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ, ਅੱਗੇ ਸੁਖਵਿੰਦਰ ਸਾਂਝ ਹੋਰਾਂ ਦੇ ਤਾਂ ਪਾਤੀ ਸੀ ਸਾਂਝ SSA ਨਾਲ, ਤੇ ਸਰਾਜ ਮਹਿੰਦਰ ਸਿੰਘ ਹੋਰਾਂ ਨੇ ਲਿਖਿਆ, ਵੀਰ ਜੀ ਜਗਤਾਰ ਜੱਗੇ ਦਾ ਗੀਤ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਸੁਣਾ ਦੇ ਜੀ ਜੇ ਟਾਈਮ ਮਿਲੇ ਤਾਂ। ਬਿਲਕੁਲ ਜੀ, ਟਾਈਮ ਮਿਲਿਆ ਜ਼ਰੂਰ ਸੁਣਾਵਾਂਗੇ। ਸਰਬਜੀਤ ਹੋਰਾਂ ਨੇ ਕਿਉਂ ਕਰ ਲਿਆ ਜੀ, ਜਗਤਾਰ ਸਿੰਘ ਜੁੜਿਆ, ਸਤਿ ਸ੍ਰੀ ਅਕਾਲ ਜੀ, ਆਲ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਸੁਣ ਰਹੇ ਹਾਂ ਹੁਣ ਜੀ, ਨਾਲ ਟਰੱਕ ਡਰਾਈਵ ਕਰ ਰਹੇ ਹਾਂ, ਜਗਤਾਰ ਸਿੰਘ ਕੰਗ ਮੈਲਬਨ ਵਾਲੇ। ਸੋ ਕੰਗ ਸਾਹਿਬ ਤੁਸੀਂ ਡਰਾਈਵਿੰਗ ਵੱਲ ਧਿਆਨ ਦਿਓ ਜੀ, ਤੇ ਨਾਲ ਨਾਲ ਕੰਨ ਆ ਜਿਹੜੇ ਉਹ ਰੇਡੀਓ ਵੱਲ ਰੱਖਿਓ। ਤੇ ਇੱਧਰ ਸਾਡੇ ਨਾਲ ਜਗਤਾਰ ਸਿੰਘ ਗਿੱਲ ਢੁੱਡੀ ਕਲਿਆਂ ਨੇ ਇੱਕ ਹੋਰ ਫੋਟੋ ਭੇਜੀ ਹੈ ਜੀ, ਬਹੁਤ ਪਿਆਰੀ ਪਹਾੜੀਆਂ ਦੀ ਫੋਟੋ, ਬੜੀ ਹਰੀਆਂ ਭਰੀਆਂ ਪਹਾੜੀਆਂ। ਜਿਸ ਦਿਨ ਤੁਸੀਂ ਸੁਣਨਾ ਸਿੱਖ ਗਏ ਤਾਂ ਸਾਰੀ ਦੁਨੀਆਂ ਤੁਹਾਡੀ ਗੁਰੂ ਹੋ ਜਾਵੇਗੀ ਤੇ ਤੁਸੀਂ ਗਿਆਨਵਾਨ ਹੋ ਜਾਓਗੇ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਬਿਲਕੁਲ ਜੀ, ਸੁਣਨਾ ਸਿੱਖਣਾ ਇੱਕ ਬਹੁਤ ਵੱਡੀ ਕਲਾ, ਸੋ ਉਮੀਦ ਆ ਇਸ ਕਲਾ ਨੂੰ ਤੁਸੀਂ ਵੀ ਸਿੱਖੋਗੇ। ਰਾਜ ਚਹਿਲ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਵੀਰ ਜੀ, ਕਹਿੰਦੇ ਕੀਪ ਇਟ ਅਪ। ਸੋ ਰਾਜ ਚਹਿਲ ਜੀ ਬਿਲਕੁਲ ਤੁਹਾਡਾ ਸਾਥ ਆ ਤਾਂ ਬਿਲਕੁਲ ਅੱਗੇ ਵਧਾਂਗੇ। ਅਮਰਦੀਪ ਸਿੰਘ ਪਰਤ ਤੋਂ ਜੁੜੇ ਆ ਭਾਜੀ, ਕਹਿੰਦੇ ਗੁੱਡ ਗੁਡ ਮਾਰਨਿੰਗ ਬਾਰਡਰ ਤੋਂ ਆਪਾਂ ਘਰ ਬਾਰ ਛੱਡਣ ਤੋਂ ਪਹਿਲਾਂ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਬਾਈ ਜੀ, ਜਦੋਂ ਤੱਕ ਉਹਨਾਂ ਦੇ ਰਹਿਣ ਖਾਣ ਦਾ ਅਰੇਂਜ ਨਹੀਂ ਕਰਦੇ ਉਹ ਪਲਾਨ ਨਹੀਂ ਕਰਨਗੇ। ਦੇਖੋ ਜੀ, ਵੈਸੇ ਤਾਂ ਮੈਨੂੰ ਕੱਲ ਪਤਾ ਲੱਗਿਆ, ਮੈਂ ਕਾਲ ਕੀਤੀ ਸੀ ਫਾਜ਼ਿਲਕਾ ਦੇ ਵਿੱਚ ਕੁਝ ਏਰੀਆ ਦੇ ਵਿੱਚ ਜਿੱਥੇ ਕੈਂਪ ਲਾਏ ਆ, ਉੱਥੇ ਡੀਸੀਆਂ ਨੂੰ ਇਹ ਆਰਡਰ ਹੋਇਆ ਸੀ ਵੀ ਜਦੋਂ ਤੁਸੀਂ ਕਿਸੇ ਨੂੰ ਵੀ ਪਲਾਇਣ ਲਈ ਕਹਿੰਦੇ ਆ ਤਾਂ ਤੁਸੀਂ ਉਹਨਾਂ ਦੇ ਖਾਣ ਪੀਣ ਦਾ ਤੇ ਅਰੇਂਜ ਕਰੋ ਤੇ ਕੈਂਪ ਲਾਓ। ਪਰ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਤਕਰੀਬਨ ਅਸੀਂ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਲੋਕ, ਜਿੰਨੇ ਸੱਜਣ ਮਿੱਤਰ ਸਾਡੇ ਰਿਸ਼ਤੇ ਨਾਤੇ ਬੈਠੇ ਆ, ਕਾਫੀ ਸੰਪੰਨ ਘਰ ਆ, ਕਾਫੀ ਸੌਖੇ ਆ, ਪਰਮਾਤਮਾ ਦੀ ਮਿਹਰ ਨਾਲ ਵਧੀਆ ਉਹਨਾਂ ਦਾ ਰਹਿਣ ਸਹਿਣ ਆ, ਚੰਗੇ ਘਰ ਚ ਰਹਿੰਦੇ ਆ। ਗੱਲ ਤਾਂ ਇਹ ਆ ਜਾਂਦੀ ਹੈ ਜੀ ਉਹ ਖਾਣ ਪੀਣ ਦਾ ਇੰਤਜ਼ਾਮ ਕੀ ਕਰ ਦੇਣਗੇ, ਕੀ ਤੁਹਾਨੂੰ ਉਹ ਕਿਹੋ ਜਿਹੀ ਰਿਹਾਇਸ਼ ਕਰਨਗੇ, ਤੇ ਅਖੀਰ ਆ ਕੇ ਕੈਂਪਾਂ ਚ ਤੰਬੂਆਂ ਦੇ ਵਿੱਚ ਰਹਿਣਾ ਉਹ ਔਖਾ ਹੋ ਜਾਂਦਾ। ਇਹ ਇੱਕ ਗੱਲ ਮੈਟਰ ਕਰਦੀ ਆ। ਸੋ ਔਖਾ ਜੀ ਕੁੱਲ ਮਿਲਾ ਕੇ। ਤੇ ਸਾਡੇ ਨਾਲ ਕਾਲਰ ਵੀ ਸਾਡੇ ਜੁੜ ਚੁੱਕੇ ਆ ਭੰਗੂ ਸਾਹਿਬ, ਆਪਾਂ ਉਹਨਾਂ ਨੂੰ ਜੀ ਆਇਆਂ ਕਹਿਣ ਤੋਂ ਪਹਿਲਾਂ ਮੈਂ ਦੋ ਹੋਰ ਮੈਸੇਜ। ਗੁਰੀ ਥਿੰਦੋਰਾਂ ਨੇ ਸਤਿ ਸ਼੍ਰੀ ਅਕਾਲ ਕਹੀ ਹੈ ਜੀ, ਤੇ ਸੁਖਦੀਪ ਸਿੰਘ ਰਿਆੜ ਕੋਬਰਮ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਕਹੀ ਹੈ ਤੇ ਕਹਿੰਦੇ ਪ੍ਰੋਗਰਾਮ ਇਜ ਗੁੱਡ ਐਜ ਆਲਵੇਜ ਸਨੀ ਡੇ ਪੰਪਿੰਗ ਵਾਟਰ ਆਊਟ ਆਫ ਫਾਰਮ। ਸੋ ਬਿਲਕੁਲ ਜੀ, ਕਿਆ ਬਾਤ ਹੈ, ਤੁਸੀਂ ਟਿਊਬਵੈਲ ਤੋਂ ਵਿੱਚੋਂ ਪਾਣੀ ਤਾਂ ਕੱਢੋ ਪਰ ਇਹ ਅਫਵਾਹ ਨਾ ਫੈਲਾ ਦਿਓ ਵੀ ਇਸ ਟਿਊਬਵੈਲ ਦੇ ਵਿੱਚ ਪਾਣੀ ਨਾਲ ਨਹਾ ਕੇ ਬਹੁਤ ਸਾਰੀਆਂ ਬਿਮਾਰੀਆਂ ਦੇ ਹੱਲ ਹੁੰਦੇ ਆ, ਕਿਉਂਕਿ ਅੱਜ ਦੇ ਅਖਬਾਰ 'ਚ ਵੱਡੀ ਖਬਰ ਵੀ ਲੱਗੀ ਆ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਹੀ ਸਰਸੇ ਜ਼ਿਲ੍ਹੇ 'ਚ ਇੱਕ ਟਿਊਬਵੈਲ ਇੱਥੇ ਆਇਆ ਜਿਹਦੇ ਤੋਂ ਬਿਮਾਰੀਆਂ ਦੇ ਇਲਾਜ ਕਰੀ ਜਾ ਰਿਹਾ ਬੰਦਾ, ਤੇ ਪਤਾ ਨਹੀਂ ਇਲਾਜ ਤਾਂ ਕਿਸੇ ਦਾ ਹੋਇਆ ਜਾਂ ਨਹੀਂ ਹੋਇਆ ਪਰ ਆਪ ਉਹ ਸੋਹਣੇ ਪੈਸੇ ਕਮਾ ਗਿਆ ਪਿਛਲੇ 10 ਕੁ ਦਿਨਾਂ ਦੇ ਵਿੱਚ ਹੀ ਟਿਊਬਵੈਲ ਵਾਲਾ। ਸੋ ਸੋਹਣੀ ਆਜ਼ਾਦ ਕੀਤੀ ਹੈ ਜੀ ਗੱਲ, ਜ਼ਰੂਰੀ ਨਹੀਂ ਕਰਜ਼ੇ ਨਾਲ ਬੰਦਾ ਮਰਿਆ ਜਾਵੇ, ਸਮਾਰਟ ਪਲੇ ਵੀ ਕੀਤਾ ਜਾ ਸਕਦਾ, ਸੋ ਸਮਾਰਟ ਪਲੇ ਕੀਤਾ ਬੰਦੇ ਨੇ। ਸੋ ਸਾਡੇ ਨਾਲ ਅਮਨ ਭੰਗੂ ਜੀ ਜਿਹੜੇ ਕਿੱਤੇ ਵੱਲੋਂ ਇੰਜੀਨੀਅਰ ਆ, ਕੰਮਾਂ ਬੰਨਿਓ ਸਮਾਜ ਸੇਵੀ ਆ ਤੇ ਕਲਮ ਬੰਨਿਓ ਇੱਕ ਲੇਖਕ ਆ, ਕੀ ਕਹਿੰਦੇ ਨੀ ਮੈਂ ਗੁਣ ਗਣਾਵਾਂ, ਬੜੇ ਗੁਣੀ ਬੰਦੇ ਆ ਜੀ ਤੇ ਉਹ ਸਾਡੇ ਨਾਲ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਤੁਸੀਂ ਹੁਣ ਤੱਕ ਅਮਨ ਭੰਗੂ ਦੀਆਂ ਕਈ ਸ਼ਾਰਟ ਮੂਵੀਜ਼ ਵੀ ਦੇਖ ਚੁੱਕੇ ਹੋਵੋਗੇ, ਨਿੱਕੀਆਂ ਨਿੱਕੀਆਂ ਫਿਲਮਾਂ ਬਣਾਉਂਦੇ ਰਹਿੰਦੇ ਆ ਸਮਾਜ ਦੇ ਵਿੱਚ ਕੁਝ ਨਾ ਕੁਝ ਚੰਗਾ ਕਰਨ ਲਈ ਆਪਣਾ ਯੋਗਦਾਨ, ਜਿਹਨੂੰ ਗੇਨ ਕੀਤਾ ਤੇ ਉਹ ਇੱਥੇ ਡਰੇਨ ਕਰਦੇ ਰਹਿੰਦੇ ਆ, ਉਹ ਚਾਹੇ ਇੱਥੇ ਕਰਦੇ ਆ ਪਰ ਉਹ ਆਪਣੇ ਭਾਈਚਾਰੇ ਲਈ ਜ਼ਿਆਦਾ ਕਰਦੇ ਆ। ਸੋ ਜੀ ਆਇਆਂ ਜੀ ਭੰਗੂ ਸਾਹਿਬ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਸ਼ੁਕਰੀਆ ਜੀ, ਬਹੁਤ ਬਹੁਤ ਮਿੰਟੋ ਭਰੋਟਾ ਜੀ, ਤੇ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਪਿਆਰ ਭਰੀ, ਤੇ ਧੰਨਵਾਦ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ।
ਜੀ ਬਿਲਕੁਲ ਜੀ, ਤੁਹਾਡੀ ਜਿਹੜੀ ਕਾਬਲੀਅਤ ਆ ਜਾਂ ਤੁਹਾਡੀ ਮਿਹਨਤ ਆ ਜੋ ਤੁਸੀਂ ਕਰ ਰਹੇ ਹੋ ਉਹਦੇ ਲਈ ਮੈਨੂੰ ਲੱਗਦਾ ਸੰਪਰਕ ਕੱਟਿਆ ਗਿਆ ਸਾਡਾ। ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮੈਂ ਦੁਬਾਰਾ ਭੰਗੂ ਸਾਹਿਬ ਨੂੰ ਜੀ ਆਇਆਂ ਕਹਿਣਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਸੋ ਦੋਸਤੋ, ਇੱਕ ਵਾਰ ਫੇਰ ਸਵਾਗਤ ਹੈ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ। ਮਾਫੀ ਚਾਹੁੰਦੇ, ਥੋੜੀ ਜਿਹੀ ਤਕਨੀਕੀ ਖਰਾਬੀ ਆ ਗਈ ਸੀ, ਭੰਗੂ ਸਾਹਿਬ ਦਾ ਜੀ ਐ ਕਹਿਤਾ ਸੀ ਤੇ ਉਦੋਂ ਬਾਅਦ ਭੰਗੂ ਸਾਹਿਬ ਗੱਲਬਾਤ ਕਰ ਰਹੇ ਸੀ, ਉਹ ਆਵਾਜ਼ ਪ੍ਰੋਪਰ ਨਹੀਂ ਸਾਡੇ ਕੋਲ ਆ ਰਹੀ ਸੀ, ਇਸ ਕਰਕੇ ਅਸੀਂ ਦੁਬਾਰਾ ਉਹਨਾਂ ਨਾਲ ਕਨੈਕਸ਼ਨ ਲਾਇਆ ਤੇ ਉਹ ਦੁਬਾਰਾ ਜੁੜ ਚੁੱਕੇ ਆ। ਸੋ ਭੰਗੂ ਸਾਹਿਬ ਦੁਬਾਰਾ ਤੁਹਾਡਾ ਸਵਾਗਤ ਹੈ ਜੀ।
ਸ਼ੁਕਰੀਆ ਜੀ, ਮਿਹਰਬਾਨੀ।
ਸੋ ਭੰਗੂ ਸਾਹਿਬ, ਆਪਾਂ ਜਿਹੜੇ ਅੱਜ ਵਿਸ਼ੇ ਲਈ ਜੁੜੇ ਆ, ਜਿਹੜੀ ਗੱਲ ਕਰਨੀ ਚਾਹੁੰਦੇ ਆ, ਉਹਨਾਂ ਗੱਲਾਂ ਚੋਂ ਜਿਹੜੀ ਮੇਨ ਇਹ ਆ ਜੀ ਵੀ ਪਿਛਲੇ ਪ੍ਰੋਗਰਾਮ ਚ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਵੀ ਜਿਹੜੇ ਮਾਪਿਆਂ ਲਈ ਪੇਰੈਂਟਸ ਵੀਜ਼ੇ ਲਈ ਸਰਕਾਰਾਂ ਨੇ ਕਈ ਬਿਆਨਬਾਜ਼ੀਆਂ ਕੀਤੀਆਂ, ਕੁਝ ਸਬਜ਼ ਬਾਗ ਦਿਖਾਏ, ਇਲੈਕਸ਼ਨਾਂ ਤੋਂ ਪਹਿਲਾਂ ਦੀਆਂ ਗੱਲਾਂ ਸੀ, ਪਰ ਜਿਵੇਂ ਜਿਵੇਂ ਹਾਲਾਤ ਘਟਨਾਕ੍ਰਮ ਬਦਲਦੇ ਆ ਉਵੇਂ ਉਵੇਂ ਗੱਲਾਂ ਚ ਤਬਦੀਲੀ ਹੋ ਜਾਂਦੀ ਆ, ਪਰ ਹੁਣ ਫੇਰ ਸਰਕਾਰ ਪਿਛਲੇ ਕੁਝ ਕੁ ਦਿਨਾਂ ਤੋਂ ਐਕਸ਼ਨ ਚ ਆ, ਸਾਨੂੰ ਇੰਨਾ ਕੁ ਤਾਂ ਪਤਾ, ਪਰ ਉਹ ਐਕਸ਼ਨ ਕੀ ਆ, ਕਿਵੇਂ ਆ, ਤੇ ਉਹਦੇ ਉਸ ਐਕਸ਼ਨ ਦੇ ਵਿੱਚ ਅਸੀਂ ਕੀ ਰਿਐਕਸ਼ਨ ਕਰ ਸਕਦੇ ਹਾਂ, ਇਹਨਾਂ ਚੀਜ਼ਾਂ ਬਾਰੇ ਜ਼ਰੂਰ ਤੁਸੀਂ ਸਟੱਡੀ ਕੀਤੀ ਹੈ, ਇਸ ਵਿਸ਼ੇ ਦੇ ਉੱਤੇ ਸਾਨੂੰ ਸਾਂਝ ਪਾਓ ਸਰੋਤਿਆਂ ਨਾਲ।
ਹਾਂਜੀ ਬਿਲਕੁਲ, ਦੇਖੋ ਆਸਟ੍ਰੇਲੀਅਨ ਸਰਕਾਰ ਨੇ ਜਿੱਦਾਂ ਕਿ ਆਪਣਾ ਜਿਹੜਾ ਚੋਣ ਮੈਨੀਫੈਸਟੋ ਸੀ ਉਹਨਾਂ ਵਿੱਚ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ, ਜਿਹੜੇ ਆਸਟ੍ਰੇਲੀਅਨ ਨੇ ਜਿਹੜੇ ਮਤਲਬ ਓਵਰਸੀਜ਼ ਤੋਂ ਆ ਕੇ ਇੱਥੇ ਵਸੇਬਾ ਕੀਤਾ ਜਿਨ੍ਹਾਂ ਨੇ, ਉਹਨਾਂ ਦੇ ਪੇਰੈਂਟਸ ਲਈ ਜੋ ਉਹ ਅਸੀਂ ਲੰਮੀ ਮਿਆਦ ਦਾ ਇੱਕ ਵੀਜ਼ਾ ਲੈ ਕੇ ਆਵਾਂਗੇ। ਉਹਨਾਂ ਨੇ 5 ਸਾਲ ਦਾ ਕਿਹਾ ਸੀ, ਘੱਟੋ ਘੱਟ 5 ਸਾਲ ਹੋਊਗਾ ਉਹ। ਸੋ ਉਸੇ ਜੋ ਮੈਨੀਫੈਸਟੋ ਦੀ ਜੋ ਉਹਨਾਂ ਦੀ ਗੱਲ ਸੀ ਉਹਦੇ ਤਹਿਤ ਉਹਨਾਂ ਨੇ ਇੱਕ ਨਵਾਂ ਵੀਜ਼ਾ ਇੰਟਰੋਡਿਊਸ ਕਰ ਰਹੇ ਨੇ, ਜਿਹੜਾ ਕਿ ਲਾਗੂ ਤਾਂ 1 ਜੂਨ 2017 ਤੋਂ ਹੋਏਗਾ, ਬਟ ਉਹਦਾ ਜਿੱਦਾਂ ਕਿ ਪ੍ਰੋਸੈਸ ਆ, ਉਹਨੂੰ ਬਿੱਲ ਪਾਸ ਹੋਏਗਾ ਤੇ ਜੋ ਵੀ ਉਹਨੂੰ ਲੱਗੂ ਪ੍ਰੋਸੈਸ ਆ ਉਹਦੇ ਥਰੂ ਜਾਣਾ ਉਹਨੇ। ਸੋ ਉਹਦੇ ਤਹਿਤ ਉਹਨਾਂ ਨੇ ਕੁਝ ਗਾਈਡਲਾਈਨਸ ਸਾਰੇ ਆਸਟ੍ਰੇਲੀਅਨ ਜਿਹੜੀ ਕਮਿਊਨਿਟੀ ਹੈ ਸਾਰਿਆਂ ਦੇ ਸਨਮੁਖ ਉਹਨਾਂ ਨੇ ਉਹ ਜੋ ਗਾਈਡਲਾਈਨਸ ਨੇ ਉਹ ਰਿਲੀਜ਼ ਕੀਤੇ ਨੇ। 2 ਹਫ਼ਤੇ ਪਹਿਲਾਂ ਉਹਨਾਂ ਦਾ ਬਿਆਨ ਆਇਆ ਸੀ ਤੇ ਉਸ ਤੋਂ ਬਾਅਦ ਇੱਕ ਪ੍ਰੋਡਕਟੀਵਿਟੀ ਕਮਿਸ਼ਨ ਹੈ ਉਹਨਾਂ ਦੀ ਵੀ ਰਿਪੋਰਟ ਸੀ ਉਹਦੇ ਇਸ ਦੇ ਉੱਤੇ, ਉਸ ਜੋ ਆਸਟ੍ਰੇਲੀਅਨ ਗਵਰਨਮੈਂਟ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਐਂਡ ਬਾਰਡਰ ਪ੍ਰੋਟੈਕਸ਼ਨ ਹੈ, ਉਹਨਾਂ ਨੇ ਉਸ ਰਿਪੋਰਟ ਦੇ ਮੱਦੇਨਜ਼ਰ ਜੋ ਉਹਨਾਂ ਨੇ ਉਹਨਾਂ ਨੂੰ ਸੁਜੈਸ਼ਨ ਜਾਂ ਰੈਕਮੈਂਡੇਸ਼ਨ ਦਿੱਤੀਆਂ ਸੀ ਉਹਦੇ ਤਹਿਤ ਉਹਨਾਂ ਨੇ ਇਹ ਗਾਈਡਲਾਈਨਸ ਇਸ਼ੂ ਕੀਤੀਆਂ ਨੇ ਤੇ ਉਹ ਜਿਹੜੀਆਂ ਗਾਈਡਲਾਈਨਸ ਨੇ ਉਸ ਤੋਂ ਬਾਅਦ ਉਹ ਆਪਣੇ ਤੋਂ ਉਹਨਾਂ ਗਾਈਡਲਾਈਨਸ ਦੇ ਅਧੀਨ ਆਪਣੇ ਤੋਂ ਇਹ ਮੰਗ ਰਹੇ ਨੇ ਵੀ ਤੁਸੀਂ ਆਪਣੇ ਸੁਝਾਅ ਸਾਨੂੰ ਦਿਓ, ਇਹ ਸਾਡੀਆਂ ਗਾਈਡਲਾਈਨ ਨੇ, ਅਸੀਂ ਇਹ ਚਾਹੁੰਦੇ ਹਾਂ। ਤੇ ਨਾਲ ਉਸ ਤੋਂ ਬਾਅਦ ਉਹਨਾਂ ਨੇ ਲਾਸਟ ਵੀਕ ਇੱਕ ਹੋਰ ਪੇਪਰ ਰਿਲੀਜ਼ ਕੀਤਾ, ਉਹਦੇ ਚ ਥੋੜੀ ਡਿਟੇਲ ਚ ਉਹਨਾਂ ਨੇ ਦੱਸਿਆ ਵੀ ਕੀ ਹੈ ਵੀਜ਼ਾ ਤੇ ਨਾਲ ਉਹਨਾਂ ਨੇ ਸਵਾਲ ਪੁੱਛੇ ਨੇ ਕਈ ਵੀ ਉਹ ਸਵਾਲਾਂ ਦੇ ਜਵਾਬ ਆਸਟ੍ਰੇਲੀਅਨਸ ਤੋਂ ਮੰਗ ਰਹੇ ਨੇ ਵੀ ਤੁਸੀਂ ਸਾਨੂੰ ਆਪਣੇ ਜਵਾਬ ਦਿਓ, ਸੁਝਾਅ ਦਿਓ ਤੇ ਨਾਲ ਉਹਨਾਂ ਨੇ ਇੱਕ ਈਮੇਲ ਐਡਰੈਸ ਦਿੱਤਾ ਕਿ ਆਪਣੇ ਸੁਝਾਅ ਤੁਸੀਂ ਸਾਨੂੰ ਇਸ ਮੇਲ ਤੇ ਕਰੋ ਤੇ ਅਸੀਂ ਕੰਸੀਡਰ ਕਰਾਂਗੇ ਹਰ ਇੱਕ ਜੋ ਵੀ ਸਾਨੂੰ ਈਮੇਲ ਆਊਗੀ ਕਿਸੇ ਦੀ ਵੀ ਆਈ ਉਹਨੂੰ ਅਸੀਂ ਕੰਸੀਡਰ ਕਰਾਂਗੇ ਤੇ ਜੇ ਉਹ ਸਾਨੂੰ ਸੁਜੈਸ਼ਨ ਵਧੀਆ ਵੀ ਲੱਗਾ ਤਾਂ ਅਸੀਂ ਇੰਪਲੀਮੈਂਟ ਵੀ ਕਰਾਂਗੇ ਉਹਨੂੰ। ਸੋ ਜੋ ਨਕਸ਼ਾ ਦੇ ਵਿੱਚ ਇਹ ਮਤਲਬ ਉਹਨੇ ਓਵਰਆਲ ਉਹ ਕੀਤਾ ਤੇ ਆਪਾਂ ਆਉਣ ਵਾਲੇ 2-4 ਮਿੰਟਾਂ ਵਿੱਚ ਡਿਟੇਲ ਚ ਵੀ ਗੱਲ ਕਰ ਲੈਂਦੇ ਵੀ ਉਹ ਕੀ ਸਵਾਲ ਨੇ ਤੇ ਆਪਣੇ ਕੀ ਜਵਾਬ ਹੋਣੇ ਚਾਹੀਦੇ ਨੇ ਜਾਂ ਕਿੱਦਾਂ ਦੇ ਹੋਣੇ ਚਾਹੀਦੇ ਨੇ।
ਜੀ ਜੀ ਪੰਗੂ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਬਹੁਤ ਵਧੀਆ ਸਾਨੂੰ ਇਸ ਗੱਲ ਤੇ ਮਾਣ ਕਰਨਾ ਬਣਦਾ ਵੀ ਅਸੀਂ ਉਹੋ ਜਿਹੇ ਕੰਟਰੀ ਚ ਆ, ਉਹੋ ਜਿਹੇ ਸਿਸਟਮ ਚ ਆ ਜਿੱਥੇ ਸਾਡੇ ਤੇ ਗੱਲਾਂ ਥੋਪੀਆਂ ਨਹੀਂ ਜਾਂਦੀਆਂ, ਸਾਡੇ ਦੇ ਉੱਤੇ ਸਾਨੂੰ ਕੋਈ ਵੀ ਫੈਸਲਾ ਲੈ ਕੇ ਦੱਸਿਆ ਨਹੀਂ ਜਾਂਦਾ, ਫੈਸਲਾ ਲੈਣ ਤੋਂ ਪਹਿਲਾਂ ਪੁੱਛਿਆ ਜਾ ਰਿਹਾ। ਸੋ ਇਹ ਗੱਲ ਮੰਨਣੀ ਪੈਣੀ ਆ, ਜਾਂ ਥੋੜਾ ਜਿਹਾ ਲਿਬਰਲ ਗਵਰਨਮੈਂਟ ਨੂੰ ਮੈਂ ਇੱਥੇ ਜ਼ਰੂਰ ਚੰਗਾ ਕਹਾਂਗਾ ਵੀ ਇਹ ਲਿਬਰਲ ਗਵਰਨਮੈਂਟ ਦੀ ਵਿੱਚ ਪਾਲਿਸੀ ਆ ਵੀ ਉਹ ਅਕਸਰ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਜਿਹੜੀ ਆਵਾਮ ਦੀ ਰਾਏ ਲੈਂਦੀ ਆ, ਤਾਂ ਇਹ ਕਈ ਸਰਕਾਰਾਂ ਹੁੰਦੀਆਂ ਵੀ ਬੰਦੇ ਤੇ ਥੋਪਦੀਆਂ। ਸੋ ਪਹਿਲਾਂ ਤਾਂ ਇਸ ਗੱਲ ਲਈ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝੀਏ ਜੀ, ਜਿਹੜੇ ਇਹੋ ਜਿਹੇ ਸਿਸਟਮ ਦੇ ਵਿੱਚ ਆ ਵੀ ਸਾਡੇ ਤੋਂ ਪੁੱਛਿਆ ਜਾ ਰਿਹਾ ਵੀ ਪੇਰੈਂਟਸ ਵੀਜ਼ੇ ਦੇ ਵਿੱਚ ਤਬਦੀਲੀਆਂ ਲਿਆ ਰਹੇ ਆ, ਦੱਸੋ ਤੁਸੀਂ ਕੀ ਚਾਹੁੰਦੇ ਹੋ। ਤੇ ਹੁਣ ਅੱਗੇ ਦੀ ਤੁਸੀਂ ਗੱਲ ਪੰਗੂ ਸਾਹਿਬ ਦੱਸੋ ਵੀ ਅਸੀਂ ਪਹਿਲੀ ਗੱਲ ਤਾਂ ਕਿੱਥੇ ਉਹ ਦੇ ਸਕਦੇ ਹਾਂ ਤੇ ਕਿਵੇਂ ਕੀ ਕੀ ਸਵਾਲ ਆ, ਤੁਸੀਂ ਉਹਨਾਂ ਬਾਰੇ ਹੁਣ ਵਿਸਤਾਰ ਤੇ ਸਾਡੇ ਸਰੋਤਿਆਂ ਨੂੰ ਦੱਸੋ ਤੇ ਸਰੋਤਿਆਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਲਾ ਕੇ ਇਹ ਜ਼ਰੂਰ ਸੁਣਿਓ, ਕਿਉਂਕਿ ਇਹ ਇਕੱਲੀ ਗੱਲਬਾਤ ਨਹੀਂ, ਇਹ ਤੁਹਾਡੇ ਜੀਵਨ ਨਾਲ, ਤੁਹਾਡੇ ਇੱਥੇ ਰਹਿਣ ਸਹਿਣ ਨਾਲ, ਤੁਹਾਡੇ ਪੇਰੈਂਟਸ ਨਾਲ, ਤੁਹਾਡੇ ਨਾਲ ਜੁੜੀ ਹੋਈ ਗੱਲ ਆ ਤੇ ਤੁਸੀਂ ਇਹਦੇ ਵਿੱਚ ਬਦਲਾਅ ਦਾ ਹਿੱਸਾ ਬਣ ਸਕਦੇ ਹੋ ਰਿਐਕਟ ਕਰਕੇ। ਜੀ ਪੰਗੂ ਸਾਹਿਬ।
ਹਾਂਜੀ ਬਿਲਕੁਲ ਭਾਜੀ, ਜਿੱਦਾਂ ਤੁਸੀਂ ਕਿਹਾ ਵੀ ਸਰਕਾਰ ਸਾਨੂੰ ਉਹਨਾਂ ਨੇ ਪੁੱਛਿਆ ਸਾਡੇ ਤੋਂ, ਸੋ ਇਹ ਬਹੁਤ ਵੱਡੀ ਗੱਲ ਹੈ, ਇਹੀ ਅਸਲੀ ਲੋਕਤੰਤਰ ਹੈ ਕਿ ਉਹ ਲੋਕਾਂ ਦੇ ਮਤਲਬ ਜੋ ਲੋਕਾਂ ਦੇ ਫੈਸਲੇ ਨੇ ਉਹ ਲੋਕਾਂ ਤੇ ਥੋਪਦੇ ਨੇ, ਲੋਕਾਂ ਤੋਂ ਪੁੱਛ ਕੇ ਉਹਨਾਂ ਨੂੰ ਉਹਦੇ ਪ੍ਰੋਵਿਜ਼ਨ ਦਿੰਦੇ ਨੇ ਵੀ। ਇੱਕ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਦੇਖੋ ਉਹਨਾਂ ਨੇ ਕਮਿਊਨਿਟੀ ਜਿਹੜੀ ਕਿ ਆਪਾਂ ਵੈਸੇ ਤਾਂ ਇੱਥੇ ਬਹੁਤ 100-150 ਸਾਲ ਤੋਂ ਪਹਿਲਾਂ ਇੱਥੇ ਮਤਲਬ ਇੰਡੀਅਨ ਇੱਥੇ ਆਏ ਹੋਏ ਨੇ, ਪਰ ਜਾਂ ਇੰਡੀਅਨ ਜਾਂ ਹੋਰ ਜਿਹੜੀ ਵੀ ਕਮਿਊਨਿਟੀ ਨੇ ਆਈਆਂ ਹੋਈਆਂ ਨੇ, ਪਰ ਫਿਰ ਵੀ ਪਿਛਲੇ 10-15 ਸਾਲਾਂ ਦੇ ਵਿੱਚ ਮੈਂ ਸਮਝਦਾ ਵੀ ਜੋ ਮੇਨ ਸਟ੍ਰੀਮ ਜਿਹੜਾ ਜਿਹੜੀ ਮਾਈਗ੍ਰੇਸ਼ਨ ਹੋਈ ਆ ਉਹ ਪਿਛਲੇ 15 ਸਾਲਾਂ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਵਧੀ ਹੈਗੀ। ਸੋ ਕਿੱਡੀ ਵੱਡੀ ਗੱਲ ਆ ਇੱਥੋਂ ਦੀ ਸਰਕਾਰ ਦੀ ਕਿ ਉਹਨਾਂ ਨੇ ਬੜੀ ਜਲਦੀ ਜੋ ਆਪਣੀਆਂ ਪ੍ਰੋਬਲਮ ਸੀਗੀਆਂ, ਜੋ ਕਮਿਊਨਿਟੀਜ਼ ਦੀਆਂ ਪ੍ਰੋਬਲਮ ਸੀ, ਉਹਨਾਂ ਨੂੰ ਸੁਣਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਉੱਥੇ ਐਕਟ ਕੀਤਾ, ਸੁਣ ਕੇ ਉਸ ਚੀਜ਼ ਨੂੰ ਉਹਨਾਂ ਨੇ ਮਹਿਸੂਸ ਕੀਤਾ, ਰਿਅਲਾਈਜ਼ ਕੀਤਾ ਕਿ ਪ੍ਰੋਬਲਮ ਆ ਰਹੀਆਂ ਨੇ ਵਾਕਈ ਕਮਿਊਨਿਟੀ ਨੂੰ ਤੇ ਸਾਨੂੰ ਕੁਛ ਕਰਨਾ ਚਾਹੀਦਾ। ਸੋ ਉਹਨਾਂ ਨੇ ਉਹਦੇ ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕਰਦੇ ਸੀ ਜੋ ਗਾਈਡਲਾਈਨ ਨੇ ਉਹ ਮੈਂ ਤੁਹਾਨੂੰ ਥੋੜੀ ਜਿਹੀ ਡਿਟੇਲ ਚ ਮਤਲਬ ਦੱਸ ਦਿੰਦਾ ਵੀ ਕੀ ਉਹਨਾਂ ਨੇ ਕੀਤਾ ਵੀ ਉਹ ਕੀ ਕਰਨਾ ਚਾਹ ਰਹੇ ਨੇ, ਕਰੰਟਲੀ ਕੀ ਅਰੇਂਜਮੈਂਟਸ ਨੇ, ਪਹਿਲਾਂ ਆਪਾਂ 1 ਮਿੰਟ ਉਹਦੇ ਤੇ ਗੱਲ ਕਰ ਲੈਣੇ, ਫਿਰ ਉਸ ਤੋਂ ਬਾਅਦ ਉਹ ਕੀ ਪ੍ਰਪੋਜ਼ ਕਰ ਰਹੇ ਨੇ। ਕਰੰਟਲੀ ਜਿਹੜੀਆਂ ਅਰੇਂਜਮੈਂਟਸ ਨੇ, ਸਭ ਤੋਂ ਪਹਿਲੀ ਤਾਂ ਹੈਗੀ ਵਿਜ਼ਿਟਰ ਵੀਜ਼ੇ ਦੀ, ਉਹਦੇ ਚ ਕੀ ਹੈ ਵੀ ਟੈਂਪਰਰੀਲੀ ਆਪਾਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਸਕਦੇ ਹਾਂ, ਉਹਦੀ ਫੀਸ ਵੀ ਬਹੁਤ ਮਤਲਬ $35 ਫੀਸ ਹੈ ਜਿੱਦਾਂ, ਤੇ ਉਹਦੇ ਚ ਤੁਸੀਂ ਆਪਣੇ ਜੇ ਤਾਂ ਤੁਸੀਂ ਤੁਹਾਡੇ ਪੇਰੈਂਟਸ ਦਾ ਕੋਈ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਜਾਂ ਏਜਡ ਪੇਰੈਂਟ ਜਾਂ ਕੋਈ ਵੀਜ਼ਾ ਪਹਿਲਾਂ ਅਪਲਾਈ ਕੀਤਾ ਹੋਇਆ, ਤਾਂ ਉਹ ਤੁਹਾਨੂੰ 5 ਸਾਲ ਦਾ ਸਮਾਂ ਦੇ ਦਿੰਦਾ ਵੀ ਤੁਹਾਨੂੰ ਅਸੀਂ 5 ਸਾਲ ਇੱਥੇ ਟੈਂਪਰਰੀ ਵਿਜ਼ਟਰ ਵੀਜ਼ੇ ਤੇ ਅਲਾਓ ਕਰ ਦਿੰਦੇ ਆ, ਤੇ ਜਿਹਦੇ ਪੇਰੈਂਟਸ ਨੇ ਨਹੀਂ ਕੀਤਾ ਹੋਇਆ ਉਹਨੂੰ ਉਹ ਵੀਜ਼ਾ ਅਪ ਟੂ 3 ਈਅਰਸ ਲੱਗ ਜਾਂਦਾ। ਉਹ ਡਿਪੈਂਡ ਕਰਦਾ ਜੇ ਉਹ ਪਹਿਲੀ ਵਾਰ ਲਾਉਂਦੇ ਨੇ ਤੁਹਾਨੂੰ 1 ਸਾਲ ਜਾਂ 18 ਮਹੀਨੇ ਦਾ ਲਾ ਕੇ 3 ਮਹੀਨੇ ਦੀ ਮੈਕਸੀਮਮ ਸਟੇ ਕਰਦੇ ਆ, ਉਸ ਤੋਂ ਬਾਅਦ ਤੁਸੀਂ ਜੇ ਇੱਕ ਵਾਰ ਆਏ ਹੋਣ ਤਾਂ ਤੁਹਾਨੂੰ 3 ਸਾਲ ਦਾ ਵੀਜ਼ਾ ਲਾ ਦਿੰਦੇ ਆ। ਉਹਦੇ ਵਿੱਚ ਵੀ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਹੁਣ, ਹਰ 3 ਮਹੀਨਿਆਂ ਬਾਅਦ ਪੇਰੈਂਟਸ ਨੂੰ ਟਰੈਵਲ ਕਰਨਾ ਪੈਂਦਾ ਜਿਹੜੇ ਪਹਿਲੀ ਵਾਰ ਇੱਥੇ ਆਉਂਦੇ ਨੇ। ਕਈ ਵਾਰ ਉਹਨਾਂ ਦੀ ਮੈਡੀਕਲ ਕੰਡੀਸ਼ਨ ਵੀ ਹੁੰਦੀ ਹੈ ਵੀ ਉਹ ਇੰਨਾ ਟਰੈਵਲ ਨਹੀਂ ਕਰ ਸਕਦੇ, ਜਾਂ ਹੋਰ ਏਦਾਂ ਦੀਆਂ 100 ਮੁਸ਼ਕਲਾਂ ਹੁੰਦੀਆਂ ਨੇ, ਚਲੋ ਆਪਣੇ ਹਨਾ ਹਰ ਇੱਕ ਫੈਮਿਲੀ ਦੀ। ਸੋ ਇਹ ਤਾਂ ਸੀਗੀ ਕਰੰਟ ਜੋ ਪ੍ਰੋਵੀਜ਼ਨ ਹੈ ਇੱਕ ਵਿਜ਼ਟਰ ਵੀਜ਼ੇ ਦੀ। ਦੂਸਰੀ ਜਿਹੜੀ ਪੇਰੈਂਟ ਵੀਜ਼ੇ ਦੀ ਹੈ ਉਹਦੇ ਚ 2 ਕੈਟੇਗਰੀ ਨੇ, ਇੱਕ ਕੰਟਰੀਬਿਊਟਰੀ ਤੇ ਇੱਕ ਨਾਨ ਕੰਟਰੀਬਿਊਟਰੀ। ਉਹਦੇ ਚ ਇਹ ਵੀ ਇੱਕ ਤਾਂ ਤੁਸੀਂ ਵੱਧ ਪੈਸੇ ਦੇ ਕੇ 1-1.5 ਸਾਲ ਦੇ ਅੰਦਰ ਪੱਕੇ ਹੋ ਜਾਓ, ਤੇ ਦੂਸਰਾ ਹੈਗਾ ਨਾਨ ਕੰਟਰੀਬਿਊਟਰੀ, ਤੇ ਉਹਦੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਭਾਜੀ ਉਹ ਹੈ ਘੱਟੋ ਘੱਟ 25 ਸਾਲ ਦਾ ਪ੍ਰੋਸੈਸਿੰਗ ਟਾਈਮ ਆ। ਸੋ ਜਿਹੜਾ ਕਿ ਬਹੁਤ ਹੀ ਇੰਪ੍ਰੈਕਟੀਕਲ ਹੈ। ਇੱਕ ਹੁਣ 60 ਸਾਲ ਦੇ ਪੇਰੈਂਟਸ ਦੀ ਜੇ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ ਤੇ ਜਦੋਂ ਉਹਨਾਂ ਦਾ ਵੀਜ਼ਾ ਲੱਗਣਾ ਉਹ 30 ਸਾਲਾਂ ਬਾਅਦ ਵੀਜ਼ਾ ਲੱਗਣਾ 25 ਸਾਲਾਂ ਬਾਅਦ, ਹਨਾ, ਉਦੋਂ ਉਹ ਇੰਨੀ ਉਹਨਾਂ ਦੀ ਏਜ ਹੋ ਜਾਣੀ ਹੈ, ਤੇ ਉਹਦਾ ਫਿਰ ਵੀ ਉਹਨਾਂ ਨੂੰ ਜੋ ਅਲਟਰਨੇਟ ਉਹਨਾਂ ਕੋਲ ਕੀ ਹੁੰਦਾ ਕਿ ਉਹ ਵਿਜ਼ਟਰ ਵੀਜ਼ਾ ਹੀ ਅਪਲਾਈ ਕਰਨਾ ਪੈਂਦਾ ਇੱਥੇ, ਤਾਂ ਕਿ ਆਪਣੇ ਬੱਚਿਆਂ ਦੇ ਨਾਲ, ਆਪਣੇ ਗ੍ਰੈਂਡ ਜਿਹੜੇ ਉਹਨਾਂ ਦੇ ਚਿਲਡਰਨ ਉਹਨਾਂ ਨਾਲ ਰਹਿ ਸਕਣਾ। ਤੇ ਇੱਕ ਰਿਟਾਇਰਮੈਂਟ ਵੀਜ਼ਾ ਹੁੰਦਾ, ਉਹਦੇ ਚ ਇਨਵੈਸਟਮੈਂਟ ਕਾਫੀ ਹੁੰਦੀ ਹੈ, ਤੇ ਹਰ ਇੱਕ ਦੀ ਇੰਨੀ ਅਫੋਰਡੇਬਿਲਿਟੀ ਵੀ ਨਹੀਂ ਹੁੰਦੀ ਕਿ ਉਹ ਇੰਨਾ ਅਫੋਰਡ ਕਰ ਸਕਣ, ਤੇ ਹਰ ਇੱਕ ਬੰਦਾ ਪਿੱਛੋਂ ਬੈਕਗਰਾਉਂਡ ਉਹਨਾਂ ਦੀ ਬਿਜ਼ਨਸ ਵੀ ਨਹੀਂ ਹੁੰਦੀ। ਸੋ ਇਸ ਕਰਕੇ ਇਹ ਵੀ ਆਪਸ਼ਨ ਹੈ ਜਿਹੜੀ ਉਹ ਹਰ ਇੱਕ ਲਈ ਅਵੇਲੇਬਲ ਨਹੀਂ ਹੈਗੀ। ਸੋ ਉਹਨਾਂ ਨੇ ਜੋ ਸਰਕਾਰ ਸੀ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਇੱਕ ਨਵਾਂ ਵੀਜ਼ਾ ਇੰਟਰੋਡਿਊਸ ਕੀਤਾ, ਜਿਹੜਾ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ 1 ਜੁਲਾਈ 2017 ਤੋਂ ਲਾਗੂ ਹੋਣਾ। ਉਹਦੇ ਚ ਇਹ ਹੈ ਕਿ ਉਹ ਜਿਹੜੇ ਪੇਰੈਂਟਸ ਨੇ ਉਹ 5 ਸਾਲ ਇੱਥੇ ਲਗਾਤਾਰ ਵੀ ਰਹਿ ਸਕਦੇ ਨੇ ਜੇ ਉਹ ਚਾਹੁਣ, ਤੇ 5 ਸਾਲਾਂ ਬਾਅਦ ਆਪਣਾ ਨਵਾਂ ਅਪਲਾਈ ਕਰ ਸਕਦੇ ਨੇ। ਸੋ ਜਿਹੜੇ ਇਸ ਵੀਜ਼ੇ ਦੇ ਵਿੱਚ ਨੇ ਏਦਾਂ ਦੀਆਂ, ਇਹ ਹੈ ਵੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਉਹ ਸਪੋਂਸਰ ਕਰਨਾ ਪੈਣਾ, ਜਿਹੜੇ ਆਸਟ੍ਰੇਲੀਅਨ ਬੱਚੇ ਨੇ ਉਹਨਾਂ ਨੂੰ ਉਹ ਸਪੋਂਸਰ ਕਰਨਗੇ। ਜਿੱਦਾਂ ਆਪਾਂ ਆਪਣੇ ਸਪਾਊਸ ਨੂੰ ਬੁਲਾਉਂਦੇ ਹਾਂ ਜਾਂ ਆਪਾਂ ਸਟੂਡੈਂਟ ਵੀਜ਼ੇ ਤੇ ਆਉਂਦੇ, ਪੇਰੈਂਟਸ ਸਪੋਂਸਰ ਕਰਦੇ ਹੈਗੇ। ਸੋ ਉਹ ਇੱਕ ਉਹਦੇ ਚ ਸਪੋਂਸਰਸ਼ਿਪ ਉਹਨਾਂ ਨੇ ਕਿਹਾ ਵੀ ਬੱਚਿਆਂ ਵੱਲੋਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਦੇ ਪੀ ਆਰ ਜਿਹੜੇ ਆਸਟ੍ਰੇਲੀਅਨ ਬੱਚੇ ਨੇ ਸਪੋਂਸਰ ਕਰਨਗੇ ਆਪਣੇ ਆਪਣੇ ਪੇਰੈਂਟਸ ਨੂੰ। ਤੇ ਹਾਂਜੀ, ਉਹਦੇ ਚ ਵੀ ਕੋਈ ਬੌਂਡ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਇੱਦਾਂ ਬੌਂਡ ਅਰੇਂਜਮੈਂਟਸ ਹੋਣਗੇ, ਜਿਹਨੂੰ ਉਹ ਜਿਹਦੀ ਟੈਕਨੀਕਲ ਟਰਮ ਹੈ ਅਸ਼ੋਰੈਂਸ ਆਫ ਸਪੋਰਟ ਕਹਿੰਦੇ ਨੇ ਉਹਨੂੰ, ਇਨ ਕੇਸ ਕਿ ਕੋਈ ਐਮਰਜੈਂਸੀ ਆ ਜਾਂਦੀ ਹੈ ਕਿ ਜਿਹੜੇ ਪੇਰੈਂਟਸ ਨੇ ਉਹ ਡੈਡ ਬਣ ਜਾਣ ਆਸਟ੍ਰੇਲੀਅਨ ਕਮਿਊਨਿਟੀ ਦੇ ਉੱਤੇ, ਤਾਂ ਉਹ ਬੌਂਡ ਦੇ ਵਿੱਚੋਂ ਪੈਸੇ ਕੱਟ ਕੇ ਆਪਣਾ ਜੋ ਵੀ ਉਹਨਾਂ ਦਾ ਖਰਚਾ ਉਧਰੋਂ ਐਡਜਸਟ ਕਰਦੇ ਉਹ। ਸੋ ਇੱਕ ਹੋਰ ਏਦਾਂ ਦੀਆਂ ਕਈ ਵਾਰ ਇਹ ਹੁੰਦਾ ਵੀ ਕੋਈ ਓਵਰ ਸਟੇ ਨਾ ਕਰਜੇ, ਤਾਂ ਕਿ ਉਸ ਤੋਂ ਬਾਅਦ ਜਦੋਂ ਓਵਰ ਸਟੇ ਹੋ ਜਾਂਦੀ ਹੈ ਕਿਸੇ ਦੀ, ਸਰਕਾਰ ਦੇ ਜਿਹੜੇ ਖਰਚੇ ਨੇ ਓਬਵੀਅਸਲੀ ਉਹ ਵੱਧ ਜਾਂਦੇ ਨੇ ਕਈ ਕਾਰਨਾਂ ਕਰਕੇ, ਉਹਦੇ ਕਰਕੇ ਉਹ ਬੌਂਡ ਦਾ ਪ੍ਰਪੋਜ਼ਲ ਕਰ ਰਹੇ ਨੇ। ਹਾਂਜੀ ਹਾਂਜੀ, ਸੋ ਉਹਨਾਂ ਨੇ ਜੋ ਇਹ ਤਜਵੀਜ਼ ਰੱਖੀ ਹੈ ਉਹਦੇ, ਹਾਂਜੀ
ਜੋ ਹੁਣ ਆਪਣੀ ਜਿਹੜਾ ਮਸਲਾ ਇਹ ਆ ਗਿਆ ਵੀ ਜਿਹੜੀ ਇਹਨਾਂ ਨੇ ਹੁਣ ਮੰਗੀ ਆਪਾਂ ਨੂੰ ਗੱਲਾਂ, ਤਾਂ ਇਹਦੇ ਵਿੱਚ ਆਪਾਂ ਇਹਦੇ ਚ ਕਿਹੜੇ ਥਾਂ ਤੇ ਜਾ ਕੇ ਤੇ ਕੀ ਕੀ ਮੰਗੀਆਂ ਸੀ, ਕੀ ਕੀ ਉਹਦੇ ਚ ਕਰ ਸਕਦੇ ਹਾਂ, ਹੁਣ ਸਾਡਾ ਪੱਖ ਆ ਗਿਆ, ਹੁਣ ਸਾਡੇ ਕੇ ਗੇਂਦ ਸਾਡੇ ਪਾਲੇ ਚ ਜਾਣਗੀ ਤੇ ਅਸੀਂ ਉਹਦਾ ਜਵਾਬ ਦੇਣਾ।
ਹਾਂਜੀ ਹਾਂਜੀ ਜੀ ਜੀ ਬਿਲਕੁਲ, ਉਹਨਾਂ ਨੇ ਵੀਜ਼ੇ ਬਾਰੇ ਕਈ ਸਵਾਲ ਪਏ ਨੇ ਵੀ ਜਿੱਦਾਂ ਕਿ ਕੀ ਏਜ ਲਿਮਿਟ ਹੋਣੀ ਚਾਹੀਦੀ ਹੈ। ਪਹਿਲਾਂ ਮੈਂ ਸਵਾਲਾਂ ਦੀ ਗੱਲ ਕਰ ਰਿਹਾ, ਫਿਰ ਆਪਾਂ ਜੋ ਅਸੀਂ ਪ੍ਰਪੋਜ਼ ਕਰ ਰਹੇ ਹਾਂ, ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਆਪਾਂ ਇਹਨੂੰ ਨੈਸ਼ਨਲ ਲੈਵਲ ਤੇ ਵੱਧ ਤੋਂ ਵੱਧ ਰਿਸਪੌਂਸ ਕਰਾਂਗੇ, ਤੇ ਰਿਸਪੌਂਸ ਕਿਵੇਂ ਕਰਨਾ ਉਹਦੀ ਵੀ ਮੈਂ ਗੱਲ 2 ਮਿੰਟਾਂ ਦੇ ਵਿੱਚ ਕਰਨਾ। ਪਹਿਲਾਂ ਇੱਕ ਵਾਰ ਕੁਇਕਲੀ ਜਿਹੜੇ ਸਵਾਲ ਉਹਨਾਂ ਨੇ ਕੀਤੇ ਨੇ ਆਪਾਂ ਉਹਨਾਂ ਦੇ ਗੋਥਰੂ ਹੋ ਲਈਏ। ਸਵਾਲ ਏਦਾਂ ਕਿ ਉਹਨਾਂ ਨੇ ਪੁੱਛਿਆ ਵੀ ਕੋਈ ਕੀ ਕੋਈ ਏਜ ਲਿਮਿਟ ਹੋਣੀ ਚਾਹੀਦੀ ਹੈ ਵੀ ਮਿਨੀਮਮ ਜਿਹੜੀ ਪੇਰੈਂਟ ਦੀ ਏਜ ਹੈ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਉਹ ਵੀ 55 ਜਾਂ 60 ਹੋਣੇ। ਇੱਕ ਤਾਂ ਉਹਨਾਂ ਨੇ ਪੁੱਛਿਆ ਵੀ ਏਜ ਲਿਮਿਟ ਹੋਣੀ ਚਾਹੀਦੀ ਹੈ, ਦੂਜਾ ਉਹਨਾਂ ਨੇ ਵਰਕ ਰਾਈਟਸ ਦਾ ਗੱਲ ਕੀਤੀ ਹੈ ਵੀ ਉਹਨਾਂ ਨੂੰ ਵਰਕ ਰਾਈਟ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ, ਤੇ ਇੱਕ ਉਹਨਾਂ ਨੇ ਇਹ ਪੁੱਛਿਆ ਵੀ ਸਬਸੀਕੁਐਂਟ ਵੀ ਜਦੋਂ ਹੁਣ ਇੱਕ ਵਾਰ ਤੁਹਾਡਾ 5 ਸਾਲ ਦਾ ਪੀਰੀਅਡ ਹੈ ਉਹ ਖਤਮ ਹੋ ਗਿਆ ਤਾਂ ਅਗਲਾ ਵੀਜ਼ਾ ਉਹ ਕਦੋਂ ਲਾ ਸਕਦੇ ਨੇ। ਉਹ ਆਨ ਸ਼ੋਰ ਲਾ ਸਕਦੇ ਨੇ, ਇੱਥੇ ਆਨ ਸ਼ੋਰ ਮਤਲਬ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਜਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਜੇ ਉਹ ਲਾ ਸਕਦੇ ਨੇ ਜਾਂ ਨਹੀਂ ਲਾ ਸਕਦੇ। ਏਦਾਂ ਦੀ ਜੇ ਸਪੌਂਸਰਸ਼ਿਪ ਦੇ ਵਿੱਚ ਜਿਹੜੇ ਸਵਾਲ ਨੇ ਜਿਹੜੇ ਬਹੁਤ ਹੀ ਅਹਿਮ ਨੇ ਕਿ ਆਪਣੀ ਜਿਹੜੀ ਬੌਂਡ ਹੈ ਆਪਾਂ ਉਹ ਭਰਨਾ ਵੀ ਕਿੰਨਾ ਹੋਣਾ ਚਾਹੀਦਾ ਉਹ ਬੌਂਡ, ਇਹ ਸਵਾਲ ਹੈ ਹਨਾ। ਤੇ ਇੱਕ ਉਹਨਾਂ ਨੇ ਇਹ ਕੀਤਾ ਬਈ ਜਿਹੜਾ ਬੱਚਾ ਸਪੌਂਸਰ ਕਰ ਰਿਹਾ ਉਹਦੀ ਫਾਈਨੈਂਸ਼ੀਅਲ ਕਪੈਸਿਟੀ ਕੀ ਹੈ, ਉਹ ਕਿੰਨਾ ਕੁ ਵੈਲ ਸੈਟਲਡ ਹੈ, ਤੇ ਹਾਂਜੀ ਵੀ ਇਹ ਚੀਜ਼ਾਂ ਉਹਨਾਂ ਨੇ ਮਤਲਬ ਦੇਖਣੀਆਂ ਨੇ ਸਾਰੀਆਂ ਤੇ ਉਹਨਾਂ ਦੇ ਹਰ ਇੱਕ ਚੀਜ਼ ਦਾ ਜਿੱਦਾਂ ਉਹਨਾਂ ਨੇ ਆਪਣੇ ਟੈਸਟ ਰੱਖਿਆ ਹੋਊਗਾ ਵੀ ਤੁਸੀਂ ਸਾਨੂੰ ਆਪਣੀ ਸਾਰੇ ਐਵੀਡੈਂਸ ਦੋ ਵੀ ਤੁਸੀਂ ਵੈਲ ਸੈਟਲਡ ਹੋ ਇੱਥੇ ਤੇ ਇੱਕ ਵੀ ਫੀਸ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਵੀ ਕਿੰਨੀ ਕਿੰਨੀ ਹੋਣੀ ਚਾਹੀਦੀ ਹੈਗੀ ਜੇ ਅਸੀਂ ਵੀਜ਼ਾ ਫੀਸ ਰੱਖੀਏ ਇਹਦੀ ਸੋ ਇਹ ਬਹੁਤ ਹੀ ਅਹਿਮ ਉਹਨਾਂ ਨੇ ਸਵਾਲ ਸਾਡੇ ਲਈ ਪੇਸ਼ ਕੀਤੇ ਨੇ ਤੇ ਮੈਂ ਸਮਝਦਾ ਵੀ ਇਹ ਇੱਕ ਸੁਨਹਿਰੀ ਮੌਕਾ ਸਾਡੇ ਲਈ ਕਿ ਅਸੀਂ ਆਪਣਾ ਜੋ ਪੱਖ ਹੈ ਜੋ ਆਪਣੇ ਵਿਚਾਰ ਨੇ ਉਹਨਾਂ ਨੂੰ ਦੱਸੀਏ ਤੇ ਜਿੰਨੇ ਵੱਧ ਤੋਂ ਵੱਧ ਆਪਾਂ ਦੱਸਾਂਗੇ ਤੇ ਓਨਾ ਮਤਲਬ ਉਹਨਾਂ ਚ ਵਜਨ ਆਊਗਾ ਆਪਣੀ ਗੱਲ ਦੇ ਵਿੱਚ ਜੇ ਆਪਾਂ ਉਹਨੂੰ ਕਰਾਂਗੇ ਤੇ ਜੇ ਉਹ ਕੰਸਿਸਟੈਂਟ ਹੋਊ ਆਪਣੀ ਗੱਲ ਵਜਨ ਉਹਦੇ ਚ ਹੋਰ ਵੀ ਜ਼ਿਆਦਾ ਆ ਜਾਣਾ ਕਿਉਂਕਿ ਉਹ ਸਮਝਣਗੇ ਵੀ ਹਾਂ ਸਾਰੀ ਕਮਿਊਨਿਟੀ ਇਹ ਚੀਜ਼ ਫੀਲ ਕਰ ਰਹੀ ਹੈ ਸੋ ਹਾਂਜੀ ਹਾਂ ਬਿਲਕੁਲ ਸੋ ਜੋ ਅਸੀਂ ਸਟੱਡੀ ਕੀਤੀ ਹੈ ਸੋ ਫਾਰ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਇੱਕ ਤਾਂ ਵੀਜ਼ਾ ਐਪਲੀਕੇਸ਼ਨ ਫੀਸ ਦਾ ਜਿਹੜਾ ਸਭ ਤੋਂ ਪਹਿਲਾਂ ਪੁਆਇੰਟ ਹੈ ਉਹ ਇੱਕ ਬਹੁਤ ਕਿਉਂਕਿ 5 ਸਾਲ ਦਾ ਵੀਜ਼ਾ ਤੇ ਇਹਦੇ ਚ ਇਹ ਫੀਸ ਹੈ ਉਹ ਉਸ ਅਕੋਰਡਿੰਗਲੀ ਰੱਖਣਗੇ ਵੀ 5 ਸਾਲ ਦੀ ਫੀਸ ਹੈ ਤੇ ਜਦੋਂ ਹੁਣ ਲਾਬੀ ਸੀ ਗੱਲ ਆ ਗਈ ਉਹਨਾਂ ਨੇ ਆਪਣਾ ਸਟਾਫ ਹੋਰ ਸਾਰੇ ਫੁਟਕਲ ਜੋ ਵੀ ਅਰੇਂਜਮੈਂਟ ਲੋਜਿਸਟਿਕਸ ਹੁੰਦੇ ਨੇ ਕਿਸੇ ਵੀ ਉਹਦੇ ਹਾਂਜੀ ਖਰਚੇ ਨੇ ਉਹ ਉਹਨਾਂ ਨੂੰ ਅਰੇਂਜਮੈਂਟ ਕਰਨੀਆਂ ਪੈਣਗੀਆਂ ਕਿਉਂਕਿ ਇੱਕਦਮ ਉਹਨਾਂ ਕੋਲ 20,000 50,000 ਜਿੰਨੀਆਂ ਵੀ ਐਪਲੀਕੇਸ਼ਨ ਜਾਣਗੀਆਂ ਤਾਂ ਉਹਨਾਂ ਨੂੰ ਹੈਂਡਲ ਵੀ ਕਰਨਾ ਉਹਨਾਂ ਨੇ ਸੋ ਉਹਨਾਂ ਦੇ ਰਿਸੋਰਸਿਸ ਹੋ ਰਹੇ ਨੇ ਵਧਾਉਣਗੇ ਤਾਂ ਉਹਦੇ ਸਾਰੀਆਂ ਚੀਜ਼ਾਂ ਨੂੰ ਉਹ ਮੱਦੇਨਜ਼ਰ ਰੱਖ ਕੇ ਇਹਦੀ ਵੀਜ਼ਾ ਫੀਸ ਉਹ ਕਰਨਗੇ ਸੋ ਪਹਿਲਾ ਪ੍ਰਪੋਜ਼ਲ ਤਾਂ ਇਹੀ ਹੈ ਵੀ ਜਿਹੜੀ ਵੀਜ਼ਾ ਫੀਸ ਹੈ ਉਹ $550 ਤੋਂ ਵੱਧ ਨਾ ਹੋਵੇ ਮਤਲਬ ਇਹ ਨਾ ਹੋਵੇ ਕਿ ਵੀਜ਼ਾ ਫੀਸ ਹੈ ਜਿਹੜੀ ਉਹ 2,000 ਜਾਂ 2,500 ਇੱਦਾਂ ਰੱਖੀ ਜਾਵੇ ਤਾਂ ਕਿ ਇਹ ਮੰਨਿਆ ਵੀ ਚਲੋ 5 ਸਾਲ ਲਈ ਆਉਣਾ ਇੱਕ ਵਾਰ ਤੁਸੀਂ ਦੇ ਦੋ 5 ਸਾਲ ਦੇ ਖਰਚਾ ਇੰਨਾ ਤੁਹਾਡਾ ਤਾਂ ਵੀ ਜਿਹੜੀ ਮੈਕਸੀਮਮ ਇੱਕ ਰੀਜਨੇਬਲ ਜੀ ਫੀਸ ਹੈ ਵੀ $550 ਹੋਣੀ ਚਾਹੀਦੀ ਹੈ ਜਿਹੜੀ ਪ੍ਰਾਇਮਰੀ ਐਪਲੀਕੈਂਟ ਦੀ ਤੇ ਸੈਕੰਡਰੀ ਐਪਲੀਕੈਂਟ ਦੀ ਫੀਸ ਜੇ ਕੰਬਾਈਨ ਐਪਲੀਕੇਸ਼ਨ ਕਰਦੇ ਨੇ ਤਾਂ 450 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਉਹ ਪਹਿਲਾ ਪ੍ਰਪੋਜ਼ਲ ਤਾਂ ਇਹ ਹੈ ਮੈਂ ਸਮਝਦਾ ਵੀ ਉਹਨਾਂ ਨੇ ਵੀ ਆਪਣੇ ਖਰਚੇ ਹੁਣ ਦੇਖੋ ਆਪਾਂ ਜੇ ਸਰਕਾਰ ਦੇ ਪੱਖੋਂ ਦੇਖੀ ਤਾਂ ਉਹਨਾਂ ਨੇ ਵੀ ਕਵਰ ਕਰਨੇ ਹੁੰਦੇ ਨੇ ਇਸ ਕਰਕੇ ਵੀ ਇੰਨੀ ਰੀਜਨੇਬਲ ਲੱਗਦੀ ਹੈਗੀ ਫੀਸ ਦੂਜਾ ਜਿਹੜਾ ਅਸ਼ੋਰੈਂਸ ਆਫ ਸਪੋਰਟ ਦਾ ਹੈ ਕਿ ਬੌਂਡ ਭਰਾਉਣਾ ਨੇ ਕਿਉਂਕਿ ਮੋਸਟਲੀ ਜਿਹੜੇ ਮਤਲਬ ਪਿਛਲੇ ਜੇ ਆਪਾਂ 15 ਸਾਲਾਂ ਦੀ ਜਿੱਦਾਂ ਗੱਲ ਕਰਦੇ ਸੀ ਪਹਿਲੇ 4-5 ਸਾਲ ਤਾਂ ਹਰੇਕ ਨੂੰ ਆਪਣੇ PR ਦੇ ਚੱਕਰਾਂ ਚ ਲੰਘ ਜਾਂਦੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਦੌਰ ਸ਼ੁਰੂ ਹੁੰਦਾ ਤੁਸੀਂ ਮੋਰਗੇਜ ਲੈ ਲੈਂਦੇ ਹੋ ਜਾਂ ਹਨਾ ਸੋ ਅਸੀਂ ਸਮਝਦੇ ਹਾਂ ਵੀ ਜੇ ਉਹ ਬੱਚੇ ਇੱਥੇ ਆਲਰੇਡੀ ਆਪਣਾ ਕੰਟਰੀਬਿਊਟ ਕਰ ਰਹੇ ਨੇ ਟੈਕਸ ਦੇ ਵਿੱਚ ਟੈਕਸ ਕਰ ਰਹੇ ਨੇ ਜਾਂ ਕੰਮਾਂ ਕਾਰਾਂ ਦੇ ਵਿੱਚ ਆਪਣਾ ਆਸਟ੍ਰੇਲੀਅਨ ਇਕਾਨਮੀ ਨੂੰ ਵੀ ਉਹ ਬੂਸਟ ਕਰ ਰਹੇ ਨੇ ਹਰ ਇੱਕ ਪੱਖੋਂ ਉਹ ਕਮਿਊਨਿਟੀ ਦੇ ਵਿੱਚ ਵੀ ਸਾਰੇ ਬਹੁਤ ਐਕਟਿਵ ਨੇ ਕੋਈ ਸੋਸ਼ਲ ਵਰਕ ਕਰ ਰਿਹਾ ਕੋਈ ਕੀ ਕਰ ਰਿਹਾ ਸੋ ਇੱਕ ਬੌਂਡ ਅਡੀਸ਼ਨਲ ਜੇ ਉਹਨਾਂ ਦੇ ਉੱਤੇ ਆਪਾਂ ਪਾ ਦਿੱਤਾ ਜਾਊਗਾ ਤਾਂ ਇੱਕ ਬਰਡਨ ਹੋ ਜਾਣਾ ਐਕਸਟਰਾ ਉਹ ਬੌਂਡ ਜੀ ਹਲੇ ਉਹਨਾਂ ਨੇ ਕੋਈ ਇਹ ਨੀ ਰੱਖਿਆ ਵੀ 5,000 ਹੋਊਗਾ ਜਾਂ 10,000 ਹੋਊਗਾ ਸਾਡਾ ਮੰਨਣਾ ਇਹ ਹੈ ਵੀ ਜੇ ਬੌਂਡ ਦੀ ਬਜਾਏ ਇੱਕ ਡੈਕਲੇਰੇਸ਼ਨ ਲਈ ਜਾਵੇ ਜਿਹੜੀ ਕਿ ਇੱਕ ਓਥ ਹੁੰਦੀ ਹੈਗੀ ਸਰਕਾਰੀ ਇੱਕ ਤਰ੍ਹਾਂ ਵੀ ਆਪਾਂ ਆਪਣਾ ਜਿੱਦਾਂ ਐਫੀਡੈਵਿਟ ਚਲੀ ਹੈਗੀ ਇਹਦੇ ਵਿੱਚ ਵੀ ਇੱਕ ਬੌਂਡ ਲੈ ਕੇ ਵੀ ਉਹਦਾ ਬਿਲਕੁਲ ਵੀ ਰਾਦਰ ਦੈਨ ਵੀ ਇੱਕ ਮਨੀ ਨੂੰ ਉੱਥੇ ਰੱਖਿਆ ਜਾਵੇ ਉਹਨੂੰ ਕਿਉਂਕਿ ਜੇ ਮੈਂ ਅੱਜ ਡੈਕਲੇਰੇਸ਼ਨ ਦਿੰਦਾ ਕੋਈ ਤਾਂ ਮੇਰੀ ਉਹ ਲੀਗਲ ਬਾਈਂਡਿੰਗ ਬਣਦੀ ਹੈ ਕਿ ਮੈਂ ਉਸ ਤੇ ਆਪਦਾ ਖੜਾ ਉਤਰਾਂ ਜੇ ਮੈਂ ਨਹੀਂ ਉਤਰਦਾ ਦਿੰਦਾ ਇੱਥੇ ਬ੍ਰੀਚ ਹੈ ਨਾ ਤਾਂ ਮੈਨੂੰ ਮਤਲਬ ਕੋਈ ਪੈਨਲਟੀ ਵੀ ਹੋ ਸਕਦੀ ਹੈ ਉਸਦੀ ਕਿਉਂਕਿ ਮੈਂ ਆਪਣੀ ਉਹਦੇ ਤੇ ਖੜਾ ਨਹੀਂ ਉਤਰਿਆ ਆਪਣੀ ਜੋ ਮੈਂ ਡੈਕਲੇਰੇਸ਼ਨ ਕੀਤੀ ਸੀ ਸੋ ਵੀ ਉਹਦੀ ਜਿਹੜੀ ਅਸ਼ੋਰੈਂਸ ਸਪੋਰਟ ਆ ਉਹਦੀ ਬਜਾਏ ਵੀ ਇੱਕ ਡੈਕਲੇਰੇਸ਼ਨ ਦੇ ਨਾਲ ਕੀ ਕੰਮ ਚਲਾਇਆ ਜਾ ਸਕੇ ਤਾਂ ਕਿ ਇੱਕ ਬਰਡਨ ਨਾ ਬਣੇ ਬੱਚਿਆਂ ਦੇ ਉੱਤੇ ਵੀ ਐਕਸਟਰਾ ਉਹਨਾਂ ਨੂੰ ਪੈਸੇ ਦੇਣੇ ਨੇ ਸੋ ਤੀਸਰਾ ਜੋ ਕਿ ਬਹੁਤ ਹੀ ਅਹਿਮ ਹੈ ਉਹ ਹੈਲਥ ਇੰਸ਼ੋਰੈਂਸ ਦਾ ਮੁੱਦਾ ਉਹਨਾਂ ਨੇ ਆਨਸ਼ੋਰ ਹੈਲਥ ਇੰਸ਼ੋਰੈਂਸ ਮੈਂਡੇਟਰੀ ਕਰਨੀ ਹੈ ਜੋ ਕਿ ਇੱਕ ਬਹੁਤ ਵਧੀਆ ਗੱਲ ਵੀ ਹੈ ਕਿਉਂਕਿ ਐਕਸਪੀਰੀਅੰਸ ਤੋਂ ਜੋ ਦੇਖਿਆ ਸੁਣਿਆ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਆਪਾਂ ਓਵਰਸੀਜ਼ ਤੋਂ ਇੰਸ਼ੋਰੈਂਸ ਲੈ ਕੇ ਆਉਂਦੇ ਹਾਂ ਉਹ ਚ ਖੱਜਲ ਖੁਆਰੀ ਬਹੁਤ ਹੈ ਕੋਈ ਵੀ ਇੱਥੇ ਖਰਚਾ ਹੁੰਦਾ ਉਹ ਕਈ ਵਾਰ ਨਹੀਂ ਵੀ ਦਿੰਦੇ ਉਧਰੋਂ ਵਾਪਸ ਜਾਂਦੇ ਹਨ ਤੇ ਇਸ ਕਰਕੇ ਵੀ ਆਨਸ਼ੋਰ ਚੰਗੀ ਗੱਲ ਵੀ ਹੈ ਮੈਂਡੇਟਰੀ ਹੈ ਕਿਉਂਕਿ ਉਹ ਨਾਲ ਦੀ ਨਾਲ ਇੱਕ ਤਾਂ ਰੀਇੰਬਰਸ ਹੋ ਜਾਂਦੀ ਹੈ ਇੱਕ ਉਹ ਇੱਥੋਂ ਦੇ ਜੋ ਮੈਡੀਕਲ ਸਿਸਟਮ ਹੈ ਉਹਦੇ ਧਿਆਨ ਹਿੱਤ ਸਾਰੀਆਂ ਕੰਪਨੀਆਂ ਕੰਮ ਕਰਦੀਆਂ ਨੇ ਪਰ ਉਹਦੇ ਚ ਇੱਕ ਰਿਸਕ ਇਹ ਹੈ ਵੀ ਹੁਣ ਜਦੋਂ ਇੱਥੋਂ ਮੈਂਡੇਟਰੀ ਹੋ ਗਈ ਤਾਂ ਉਹ ਜਿਹੜੀਆਂ ਕੰਪਨੀਜ਼ ਨੇ ਉਹ ਆਪਣੀ ਜਿਹੜੀ ਪ੍ਰਾਈਸਿਸ ਨੇ ਉਹ ਜਿੰਨੇ ਮਰਜ਼ੀ ਹਾਈਕ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਮੈਂਡੇਟਰੀ ਇੰਸ਼ੋਰੈਂਸ ਹੈ ਤੇ ਲੈਣੀ ਪੈਣੀ ਹੈ ਜੀ ਇਸ ਕਰਕੇ ਉਹ ਵੀ ਕੈਪਡ ਹੋਣੀ ਚਾਹੀਦੀ ਹੈ ਵੀ ਇਸ ਤੋਂ ਜ਼ਿਆਦਾ ਇੱਕ ਕੋਈ ਲਿਮਿਟ ਹੋਣੀ ਚਾਹੀਦੀ ਹੈ ਵੀ ਇਸ ਤੋਂ ਜ਼ਿਆਦਾ ਜਿਹੜੀ ਕੰਪਨੀ ਨੇ ਇੰਸ਼ੋਰੈਂਸ ਕੰਪਨੀ ਨੇ ਉਹ ਚਾਰਜ ਨਹੀਂ ਕਰ ਸਕਦੀ ਕਲਾਇੰਟ ਨੂੰ ਤੇ ਇਹ ਇੱਕ ਬਹੁਤ ਮਤਲਬ ਜ਼ਰੂਰੀ ਹੈ ਤਾਂ ਕਿ ਜਿਹੜੀਆਂ ਕੰਪਨੀ ਨੇ ਉਹਨਾਂ ਨੂੰ ਵੀ ਜਿੱਦਾਂ ਕਹਿ ਦਿੰਦੇ ਨੇ ਵੀ ਉਹਨਾਂ ਤੇ ਵੀ ਥੋੜਾ ਜਿਹਾ ਲਗਾਮ
ਖੁੱਲਾ
ਹੋ ਗਿਆ ਉਹਨਾਂ ਨੂੰ ਪਤਾ ਵੀ ਮੈਂ ਹਾਂਜੀ ਹਾਂ ਕਿਉਂਕਿ ਮੈਂਡੇਟਰੀ ਹੈ ਆਨਸ਼ੋਰ ਲੈਣੀ ਆਪਾਂ ਤੇ ਇੱਥੇ ਹੀ ਲੈਣੀ ਪੈਣੀ ਤੁਹਾਨੂੰ ਹਨਾ ਤੋਂ 3-4 ਕੰਪਨੀਆਂ ਨੇ ਜਿਹੜੀਆਂ ਮੇਨ ਨੇ ਤਾਂ ਉਹ ਆਪਣੇ ਹਿਸਾਬ ਨਾਲ ਪ੍ਰਾਈਸ ਰੱਖ ਸਕਦੀਆਂ ਨੇ ਥੋੜਾ ਜਿਹਾ ਅਲਰਟ ਕਹਿ ਲਓ ਵੀ ਆਪਾਂ ਸਰਕਾਰ ਨੂੰ ਕਰ ਰਹੇ ਹਾਂ ਵੀ ਸਾਨੂੰ ਇਹ ਹੈ ਵੀ ਥੋੜੀ ਜਿਹੀ ਕੋਈ ਕੈਪਿੰਗ ਕੀਤੀ ਜਾਵੇ ਤਾਂ ਕਿ ਉਹ ਉਸ ਤੋਂ ਵੱਧ ਵਧਾ ਨਾ ਸਕਣ ਉਹਨੂੰ। ਉਸ ਤੋਂ ਅੱਗੇ ਇਹ ਸੀ ਵੀ ਨੋ ਰੈਡ ਟੇਪ। ਰੈਡ ਟੇਪ ਦਾ ਇਹ ਸੀਗਾ ਕਿ ਜਿੱਦਾਂ ਮੈਂ ਕਿਹਾ ਸੀ ਇੱਕ ਟੈਸਟ ਹੋਊਗਾ ਵੀ ਉਹਨਾਂ ਨੇ ਕਰਨਾ ਵੀ ਤੁਸੀਂ ਕਿੰਨੇ ਕੁ ਫਾਈਨੈਂਸ਼ਲੀ ਵੈਲ ਸੈਟਲਡ ਹੋ ਇੱਥੇ, ਤੁਹਾਡੀ ਕੀ ਸਿਚੁਏਸ਼ਨ ਹੈ, ਤੁਹਾਡੇ ਕੋਲ ਕੀ ਰਿਸੋਰਸਿਸ ਨੇ, ਕੀ ਐਸੈਟਸ ਨੇ, ਤੁਹਾਡੀ ਕਿੱਦਾਂ ਦੀ ਜੋਬ ਹੈ, ਤੇ ਵੀ ਕਿੰਨੀ ਕੁ ਇਨਕਮ ਹੈ। ਉਹਦੇ ਬਿਹਾਫ ਤੇ, ਉਹ ਟੈਸਟ ਦੇ ਬਿਹਾਫ ਤੇ ਉਹਨਾਂ ਨੇ ਤੁਹਾਡੇ ਪੇਰੈਂਟਸ ਨੂੰ ਵੀਜ਼ਾ ਦੇਣਾ। ਉਹ ਸਾਡਾ ਵੀ ਆਪਣਾ ਇਹ ਹੋਣਾ ਚਾਹੀਦਾ ਵੀ ਜੇ ਅਸੀਂ ਆਸਟ੍ਰੇਲੀਆ ਨਾਲ ਸੈਟਲ ਦਾਂਗੇ, ਓਬਵੀਅਸਲੀ ਉਹ ਆਪਣਾ ਮੋਸਟਲੀ ਤਾਂ ਘਰ ਲਏ ਹੁੰਦੇ ਨੇ, ਜੇ ਨਹੀਂ ਵੀ ਤਾਂ ਕਿਰਾਏ ਤੇ ਰਹਿ ਰਹੇ ਨੇ ਤੇ ਆਪਣਾ ਸਾਰਾ ਫੈਮਿਲੀ ਦਾ ਖਰਚਾ ਆਲਰੇਡੀ ਚੱਕ ਰਹੇ ਨੇ, ਸਾਰਾ ਕਰ ਰਹੇ ਨੇ। ਸੋ ਇੱਕ ਬਰਾਬਰਤਾ ਹੋਣੀ ਚਾਹੀਦੀ ਹੈ, ਕਿਉਂਕਿ ਇਸੇ ਵਾਸਤੇ ਤਾਂ ਇਹ ਦੇਸ਼ ਲਈ ਮਤਲਬ ਆਪਾਂ ਇੱਥੇ ਆਏ ਹਾਂ ਬਰਾਬਰਤਾ ਲਈ, ਸਾਰਾ ਕੁਛ ਇੱਥੇ ਬਰਾਬਰ ਹੈ ਹਰ ਇੱਕ ਇਨਸਾਨ ਲਈ। ਸੋ ਵੀ ਇਹ ਇੱਕ ਫਾਈਨੈਂਸ਼ੀਅਲ ਟੈਸਟ ਹੈ ਜਿਹੜਾ, ਇਹ ਇੱਕ ਬੇਸਿਕ ਟੈਸਟ ਹੋਣਾ ਚਾਹੀਦਾ, ਨਾ ਕਿ ਵੀਜ਼ਾ ਗ੍ਰਾਂਟ ਕਰਨ ਦਾ ਇੱਕ ਕੰਡੀਸ਼ਨ ਲਾ ਕੇ, ਇੱਕ ਲੀਗਲ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਇਹ। ਉਹ ਟੈਸਟ ਜ਼ਰੂਰ ਕਰਨ, ਟੈਸਟ ਕਰਨਾ ਵੀ ਜ਼ਰੂਰੀ ਵੀ ਹੈ, ਪਰ ਵੀ ਇਹਦੇ ਬਿਹਾਫ ਤੇ ਕਿਸੇ ਨੂੰ ਵੀਜ਼ਾ ਦੇਣਾ, ਜੇ ਕੋਈ ਐਡਵਰਸ ਇਨਫੋਰਮੇਸ਼ਨ ਹੈ ਕਿਸੇ ਬਾਰੇ ਤਾਂ ਉਹਦੀ ਤਾਂ ਚਲੋ, ਜੇ ਕੋਈ ਇਨਫੋਰਮੇਸ਼ਨ ਗਲਤ ਹੈ, ਕੋਈ ਕ੍ਰਾਈਮ ਕੀਤਾ ਹੈ, ਉਹਦੇ ਲਈ ਤਾਂ ਚਲੋ ਜੋ ਵੀ ਉਹਨਾਂ ਨੇ ਡਿਸੀਜ਼ਨ ਲੈਣਾ ਸਰਕਾਰ ਨੇ, ਸਾਰਾ ਕੁਝ ਦੇਖਣਾ ਹੁੰਦਾ। ਪਰ ਜੇ ਇੱਕ ਆਮ ਕੋਈ ਵੀ ਆਪਾਂ ਕੰਮ ਕਰ ਰਹੇ ਹਾਂ, ਨੋਰਮਲ ਜੋਬ ਕਰ ਰਹੇ ਹਾਂ ਜਾਂ ਕੁਛ ਵੀ ਕਰ ਰਹੇ ਹਾਂ, ਤੇ ਇੱਕ ਬੰਦਾ ਕੋਈ ਬਿਜ਼ਨਸ ਦੇ ਵਿੱਚ ਸੈਟਲ ਹੈ, ਤੇ ਉਹ ਜਿਹੜਾ ਪੱਖਪਾਤ ਹੈ ਉਹ ਨਹੀਂ ਹੋਣਾ ਚਾਹੀਦਾ ਵੀ ਜੋ ਡਿਊ ਮਤਲਬ ਉਹਨਾਂ ਨੇ ਆਪਣੇ ਡਿਲੀਜੈਂਸ ਕਰਨੀ ਹੈ, ਉਹ ਤਾਂ ਜ਼ਰੂਰੀ ਹੈ, ਬਟ ਫਾਈਨੈਂਸ਼ੀਅਲ ਕੰਡੀਸ਼ਨ ਦੇ ਬੇਸ ਦੇ ਉੱਤੇ ਵੀਜ਼ਾ ਨਹੀਂ ਮਿਲਣਾ ਚਾਹੀਦਾ। ਸੋ ਉਸ ਤੋਂ ਅੱਗੇ ਇਹ ਸੀਗਾ ਕਿ ਜਿਹੜੀ ਵੀਜ਼ਾ ਟਰਮ ਹੈਗੀ ਉਹ ਕੇਸ ਆਫੀਸਰ ਨੇ ਡਿਟਰਮਿਨ ਕਰਨੀ ਹੈ, ਉਹਦੀ ਡਿਸਕ੍ਰੈਸ਼ਨ ਹੈ। ਉਹ ਤੁਹਾਨੂੰ ਵੀਜ਼ਾ 3 ਮਹੀਨੇ ਦਾ ਵੀ ਦੇ ਸਕਦਾ, ਉਹ ਵੀਜ਼ਾ ਤੁਹਾਨੂੰ 1 ਸਾਲ ਦਾ ਵੀ ਦੇ ਸਕਦਾ, ਉਹ ਤੁਹਾਨੂੰ 3 ਸਾਲ ਦਾ ਵੀ ਦੇ ਸਕਦਾ, ਤੇ ਵੱਧ ਤੋਂ ਵੱਧ 5 ਸਾਲ ਦਾ ਵੀਜ਼ਾ ਵੀ ਅਲਾਓ ਕਰ ਸਕਦੇ। ਉਹ ਦੁਬਾਰਾ ਫਿਰ ਉਸ ਚ ਇੱਕ ਤਾਂ ਫਾਈਨੈਂਸ਼ੀਅਲ ਕਪੈਸਿਟੀ ਦੇ ਬਿਹਾਫ ਤੇ ਉਹਨਾਂ ਨੇ ਦੇਣਾ ਉਹ, ਤੇ ਹੋਰ ਵੀ ਉਹਨਾਂ ਨੇ ਹਲੇ ਜੋ ਗਾਈਡਲਾਈਨ ਨੇ ਉਹ ਜਾਰੀ ਕਰਨਗੇ, ਜਦੋਂ ਵੀ ਆਇਆ ਆਪਾਂ ਗੱਲ ਕਰਾਂਗੇ ਉਦੋਂ, ਉਹਦੇ ਬਿਹਾਫ ਤੇ ਹੋਏਗਾ। ਸੋ ਸਾਨੂੰ ਸਾਡਾ ਇਹ ਹੁਣ ਜੋ ਬਣ ਰਿਹਾ ਕਿ ਇਹ ਨੀ ਹੋਣਾ ਚਾਹੀਦਾ ਕਿ ਕੇਸ ਆਫੀਸਰ ਡਿਸਾਈਡ ਕਰੇ, ਇੱਕ ਸਿੰਪਲ ਲਿਮਿਟ ਹੋਣੀ ਚਾਹੀਦੀ ਹੈ, ਤੁਸੀਂ 5 ਸਾਲ ਦਾ ਕੀਤਾ ਵੀਜ਼ਾ ਤਾਂ 5 ਸਾਲ ਦਾ ਅਲਾਓ ਕਰੋ। ਇਨ ਕੇਸ ਕੋਈ ਏਦਾਂ ਦੇ ਪ੍ਰੋਵੀਜ਼ਨ ਹੈਗੇ ਨੇ ਜਿਨ੍ਹਾਂ ਕਰਕੇ ਉਹ ਵੀਜ਼ਾ ਘੱਟ ਅਲਾਓ ਕਰਨਾ, ਤਾਂ ਉਹ ਜਿਹੜੀਆਂ ਗਾਈਡਲਾਈਨ ਨੇ ਉਹ ਪਹਿਲਾਂ ਇਸ਼ੂ ਕਰੋ ਵੀ ਇਹ ਗਾਈਡਲਾਈਨ ਨੇ, ਤਾਂ ਅਸੀਂ ਜਿੱਦਾਂ ਕਿ ਕੋਈ ਵੀ ਜੋ ਉਹਨਾਂ ਨੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਉਹ ਪਹਿਲਾਂ ਦੱਸਿਆ ਜਾਵੇ ਕਿ ਇਸ ਕਰਕੇ ਅਸੀਂ 3 ਸਾਲ ਦਾ ਕਰ ਰਹੇ ਹਾਂ, ਇਸ ਕਰਕੇ ਅਸੀਂ ਤੁਹਾਨੂੰ 5 ਸਾਲ ਦਾ ਵੀਜ਼ਾ ਦੇਵਾਂਗੇ, ਤਾਂ ਕਿ ਵੀਜ਼ਾ ਲਾਉਣ ਵਾਲੇ ਨੂੰ ਪਹਿਲਾਂ ਪਤਾ ਹੋਵੇ ਵੀ ਮੈਨੂੰ ਮੇਰਾ 3 ਸਾਲ ਦਾ ਵੀਜ਼ਾ ਮਿਲਣਾ ਤੇ ਮੈਂ ਇੰਨੇ ਪੈਸੇ ਲਾ ਰਿਹਾ, ਕਿਉਂਕਿ ਇਹਦੇ ਵਿੱਚ ਹੋਰ ਵੀ ਜਿੱਦਾਂ ਕਿਹਾ ਵੀ ਫੀਸ ਵੀ ਵੱਧ ਸਕਦੀ ਹੈ, ਮੈਂਡੇਟਰੀ ਇੰਸ਼ੋਰੈਂਸ ਵੀ ਹੈਗੀ ਹੈ। ਸੋ ਉਹ ਜਿਹੜਾ ਮਤਲਬ ਐਪਲੀਕੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ 3 ਸਾਲ ਦਾ ਵੀਜ਼ਾ ਮਿਲ ਰਿਹਾ, ਅਦਰਵਾਈਜ਼ ਤਾਂ 5 ਸਾਲ ਦਾ ਵੀਜ਼ਾ ਜੇ ਵੈਲ ਸੈਟਲਡ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਆਪਣੇ ਜੋ ਕੋਈ ਵੀ ਹਲੇ ਵੈਲ ਸੈਟਲਡ ਨਹੀਂ, ਹਾਲੇ ਤਾਂ ਆਪਾਂ ਸਟਰਗਲ ਹੀ ਕਰ ਰਹੇ ਹਾਂ ਸਾਰੇ, ਸੋ ਤਾਂ ਕਿਸੇ ਨੂੰ ਮਿਲਣਾ ਹੀ ਨਹੀਂ ਫਿਰ ਇਸ ਹਿਸਾਬ ਨਾਲ। ਉਸ ਤੋਂ ਅੱਗੇ ਇਹ ਸੀ ਕਿ ਹਾਂਜੀ
ਜੀ ਜੀ, ਸੋ ਮੈਂ ਥੋੜੀ ਜਿਹੀ ਸਰਲ ਚ ਸਾਡੇ ਸਰੋਤੇ ਕਿਉਂਕਿ ਬੜਾ ਹੀ ਰੀਝ ਲਾ ਕੇ ਸੁਣ ਰਹੇ ਆ, ਸਾਨੂੰ ਸਾਡੇ ਨਾ ਇੰਡੀਕੇਸ਼ਨ ਭੰਗੂ ਸਾਹਿਬ ਪਤਾ ਲੱਗ ਜਾਂਦਾ ਜਦੋਂ ਕੋਈ ਅਹਿਮ ਮੁੱਦੇ ਤੇ ਗੱਲ ਹੋ ਰਹੀ ਹੋਵੇ ਨਾ, ਤੇ ਉਦੋਂ ਈਮੇਲਾਂ ਤੇ ਮੈਸੇਜ ਅਹਿਮ ਬ੍ਰੇਕ ਲੱਗ ਜਾਂਦੇ ਆ, ਸਾਰੇ ਸੁਣਨ ਵੱਲ ਧਿਆਨ ਦੇ ਰਹੇ ਆ ਤੇ ਬੜੀ ਉਹ ਗੌਰ ਨਾਲ ਸੁਣ ਰਹੇ ਆ, ਕਿਉਂਕਿ ਹਰ ਬੰਦੇ ਦੀ ਕਹਾਣੀ ਆ, ਹਰ ਬੰਦੇ ਦੀ ਲੋੜ ਆ ਇਹ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ। ਸੋ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਲੈ ਕੇ ਆਏ ਹੋ। ਸੋ ਮੈਂ ਦੋਸਤਾਂ ਨੂੰ ਦੱਸਦਿਆਂ ਵੀ ਇਹ ਗੱਲਾਂ ਜੇ ਤੁਸੀਂ ਮਿਸ ਵੀ ਕਰਕੇ ਨਾ ਤੇ ਪਛਤਾਇਓ ਨਾ, ਇਹੀ ਸਾਰਾ ਡਰਾਫਟ ਆਪਾਂ ਛੇਤੀ ਭੰਗੂ ਸਾਹਿਬ ਬਣਾ ਕੇ ਤੇ ਆਪਾਂ ਆਨਲਾਈਨ ਵੀ ਇਹਨੂੰ ਪੇਜ ਜ਼ਰੀਏ, ਰੇਡੀਓ ਦੇ ਪੇਜ ਜ਼ਰੀਏ, ਅਖਬਾਰ ਦੇ ਜ਼ਰੀਏ ਸਾਰਿਆਂ ਤੱਕ ਪਹੁੰਚਦਾ ਕਰਾਂਗੇ। ਸੋ ਭੰਗੂ ਸਾਹਿਬ ਜਾਰੀ ਰੱਖੋ ਹੁਣ ਆਪਾਂ ਜਿਹੜੀ ਬਾਕੀ ਰਹਿੰਦੀ ਵੀ ਇਹ ਵਾਰਤਾ।
ਹਾਂਜੀ, ਹੁਣ 2-3 ਅੱਗੇ ਪੁਆਇੰਟ ਰਹਿ ਗਏ, ਮੈਂ ਤੁਹਾਨੂੰ ਕੁਇਕਲੀ ਕਰਕੇ ਤੇ ਫਿਰ ਆਪਾਂ ਜੇ ਕੋਈ ਸਰੋਤਿਆਂ ਦੇ ਸਵਾਲ ਨੇ ਆਪਾਂ ਉਹ ਵੀ ਲੈ ਸਕਦੇ ਹਾਂ। ਇੱਕ ਹੈ ਸਬਸੀਕੁਐਂਟ ਵੀਜ਼ਾ ਐਪਲੀਕੇਸ਼ਨ ਗੈਪ, ਜਿੱਦਾਂ ਸਬਸੀਕੁਐਂਟ ਵੀਜ਼ਾ ਐਪਲੀਕੇਸ਼ਨ ਦਾ ਇਹ ਹੈ ਕਿ ਮੰਨ ਲਓ ਤੁਹਾਡੇ ਪਹਿਲੇ 5 ਸਾਲ ਪੂਰੇ ਹੋ ਗਏ, ਤਾਂ ਹੁਣ ਜਿਹੜੀ ਅਗਲੀ ਐਪਲੀਕੇਸ਼ਨ ਆ ਉਹ ਤੁਹਾਡਾ ਕਦੋਂ ਲਾ ਸਕਦੇ ਹੋ ਤੁਸੀਂ ਤੇ ਕਿੱਥੋਂ ਲਾ ਸਕਦੇ ਹੋ? ਆਫਸ਼ੋਰ ਜਾ ਕੇ ਇੰਡੀਆ ਤੋਂ ਜਾਂ ਚਾਈਨਾ ਤੋਂ ਜਾਂ ਜਿੱਥੇ ਵੀ ਤੁਹਾਡਾ ਹੋਮ ਕੰਟਰੀ ਆ ਉੱਥੋਂ ਲਾ ਸਕਦੇ ਹੋ ਜਾਂ ਤੁਹਾਨੂੰ ਇੱਥੇ ਲਾਉਣੀ ਪੈਣੀ ਆ। ਮੋਸਟ ਲਾਈਕਲੀ ਇਹ ਜਿਹੜਾ ਵੀਜ਼ਾ ਇਹ ਆਫਸ਼ੋਰ ਤੋਂ ਹੀ ਅਪਲਾਈ ਹੋਣਾ, ਜਿਹੜੇ ਹਿਸਾਬ ਨਾਲ ਲੱਗ ਰਿਹਾ ਵੀ ਆਫਸ਼ੋਰ ਹੀ ਉਹਦੀ ਕੰਡੀਸ਼ਨ ਹੋਵੇ, ਤੁਸੀਂ ਆਸਟ੍ਰੇਲੀਆ ਤੋਂ ਬਾਹਰੋਂ ਹੀ ਵੀਜ਼ਾ ਲਾ ਸਕਦੇ ਹੋ। ਉਹਦੇ ਚ ਇਹ ਵੀ ਜੇ ਤਾਂ ਇਹ ਕੰਡੀਸ਼ਨ ਹੋਈ ਤਾਂ ਉਹਦੇ ਚ ਇਹ ਹੋਣਾ ਚਾਹੀਦਾ ਵੀ ਜਿਹੜਾ ਗੈਪ ਆ ਦੂਜੇ ਵੀਜ਼ੇ ਦਾ ਉਹ 3 ਮਹੀਨੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਤੁਸੀਂ 1-3 ਸਾਲ ਲਾ ਕੇ ਤੇ ਮੁੜ ਕੇ 6 ਮਹੀਨੇ ਦਾ ਗੈਪ ਪਾਉਣਾ ਪਵੇ ਤੁਹਾਨੂੰ, ਵੀ ਜੇ ਕੋਈ ਗੈਪ ਵੈਸੇ ਤਾਂ ਹੋਣਾ ਨੀ ਚਾਹੀਦਾ, ਨੈਕਸਟ ਡੇ ਜਾ ਕੇ ਉਹ ਵੀਜ਼ਾ ਲਾ ਸਕਦੇ ਨੇ ਜੇ ਦੁਬਾਰਾ ਆਉਣਾ ਚਾਹੁਣ, ਬਟ ਜੇ ਹੋਇਆ ਤਾਂ ਉਹ ਇਟ ਸ਼ੁਡ ਨਾਟ ਬੀ ਮੋਰ ਦੈਨ 3 ਮੰਥਸ, ਤੁਹਾਨੂੰ 3 ਮਹੀਨੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂ, ਬਟ ਜੇ ਤੁਸੀਂ ਆਨ ਸ਼ੋਰ ਹੋ ਤੇ ਤੁਹਾਨੂੰ ਕੋਈ ਇੱਥੇ ਪ੍ਰੋਬਲਮ ਹੈ ਤੇ ਤੁਸੀਂ ਟਰੈਵਲ ਨਹੀਂ ਕਰ ਸਕਦੇ ਜਾਂ ਕੋਈ ਹੋਰ ਫੈਮਿਲੀ ਦੀ ਏਦਾਂ ਦੀ ਕੋਈ ਸਿਚੁਏਸ਼ਨ ਹੈ, ਕੋਈ ਇੱਥੇ ਜਿਹੜੇ ਪਿੱਛੇ ਬੱਚੇ ਰਹਿ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਕਿ ਇੱਕ ਟਰਮ ਯੂਜ਼ ਕਰਦੇ ਨੇ ਇੰਗਲਿਸ਼ ਵਿੱਚ ਕੰਪੈਲਿੰਗ ਔਰ ਕੰਪੈਸ਼ਨੇਟ ਸਰਕਮਸਟਾਂਸਿਸ, ਵੀ ਅਗਰ ਉਹ ਸਰਕਮਸਟਾਂਸਿਸ ਉਸ ਐਪਲੀਕੈਂਟ ਦੇ ਹੈਗੇ ਨੇ ਪੇਰੈਂਟਸ ਦੇ, ਤਾਂ ਉਹਨਾਂ ਨੂੰ ਇੱਕ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਉਹ ਇੱਥੇ ਆਨ ਸ਼ੋਰ ਵੀ ਆਪਣਾ ਵੀਜ਼ਾ ਐਪਲੀਕੇਸ਼ਨ ਲਾ ਸਕਦੇ ਹੋਣ, ਇਨ ਕੇਸ ਮੰਨ ਲਓ ਟਰੈਵਲ ਨਹੀਂ ਕਰ ਸਕਦੇ, ਉਹਨਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਆ ਗਈ, ਇੱਥੇ ਬੈਕ ਜਿਹੜੀ ਫੈਮਿਲੀ ਇੱਥੇ ਬੱਚੇ ਰਹਿ ਰਹੇ ਨੇ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਮੈਡੀਕਲ ਜਾਂ ਕੋਈ ਏਦਾਂ ਦੀ ਕੋਈ ਪ੍ਰੋਬਲਮ ਆ ਜਿਹਦੇ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਜਾਣਾ ਤੇ ਆਉਣਾ ਮੁਸ਼ਕਲ ਹੋਊਗਾ, ਤਾਂ ਉਹਦੇ ਚ ਇੱਕ ਪ੍ਰੋਵੀਜ਼ਨ ਹੋਵੇ ਵੀ ਉਹ ਇੱਥੇ ਆਨ ਸ਼ੋਰ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਣ
ਜੀ।
ਤੇ ਉਸ ਤੋਂ ਅਗਲੀ ਜਿਹੜੀ ਹੈ ਉਹਨਾਂ ਨੇ ਇੱਕ ਇੰਗਲਿਸ਼ ਲੈਂਗੁਏਜ ਦਾ ਵੀ ਪੁੱਛਿਆ ਵੀ ਇੰਗਲਿਸ਼ ਲੈਂਗੁਏਜ ਹੋਣੀ ਚਾਹੀਦੀ ਹੈ ਜਾਂ ਨਹੀਂ। ਸੋ ਮੈਂ ਸਮਝਦਾ ਵੀ ਹੁਣ ਦੇਖੋ ਕਈ ਕਮਿਊਨਿਟੀਜ਼, ਇਕੱਲੇ ਆਪਾਂ ਜੇ ਆਪਾਂ ਇੰਡੀਆ ਜਾਂ ਪੰਜਾਬ ਦੀ ਗੱਲ ਨਾ ਵੀ ਕਰੀਏ, ਤਾਂ ਬਹੁਤ ਕਮਿਊਨਿਟੀਜ਼ ਇਹ ਜਿਹਨਾਂ ਦਾ ਇੰਗਲਿਸ਼ ਦੇ ਨਾਲ ਕੋਈ ਐਕਸਪੋਜ਼ਰ ਨਹੀਂ ਹੁੰਦਾ ਸਾਰੀ ਲਾਈਫ ਇਹਨਾਂ ਦਾ, ਹਨਾ, ਬੱਚੇ ਚਲੋ ਪੜ੍ਹ ਲੈਂਦੇ ਨੇ ਬਾਹਰ ਯੂਨੀਵਰਸਿਟੀ ਕਾਲਜਾਂ ਚ, ਪਰ ਪੇਰੈਂਟਸ ਬਿਲਕੁਲ ਹੀ ਅਣਜਾਣ ਤੇ ਉਹਨਾਂ ਨੂੰ ਕੋਈ ਇੰਗਲਿਸ਼ ਨਾਲ ਵਾਹ ਵਾਸਤਾ ਨਹੀਂ ਹੁੰਦਾ। ਸੋ ਇਹ ਟੈਸਟ ਬਾਰੇ ਸੋਚਣਾ ਵੀ ਮੈਂ ਕਹਿੰਦਾ ਇੱਕ ਬਹੁਤ ਵੱਡੀ ਗਲਤਫਹਿਮੀ ਵਾਲਾ ਕੰਮ ਹੀ ਹੋ ਜਾਣਾ, ਕਿਉਂਕਿ ਇਹ ਜਸਟੀਫਾਈ ਨਹੀਂ ਰਹਿਣਾ ਪੇਰੈਂਟਸ ਲਈ ਕਿ ਉਹ 60 ਸਾਲ ਜਾਂ 65 ਸਾਲ ਦੀ ਉਮਰ ਚ ਜਾ ਕੇ ਆਈਲੈਟਸ ਦਾ ਜਾ ਕੇ ਪੇਪਰ ਦੇਣ। ਸੋ ਇਹਦੇ ਤਾਂ ਸਿੰਪਲ ਇੱਕ ਇਹੀ ਹੈ ਵੀ ਕੋਈ ਇੰਗਲਿਸ਼ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ ਪੇਰੈਂਟਸ ਲਈ, ਜੋ ਹੈ ਨੇ ਜਿਵੇਂ ਹੈ ਨੇ ਉਹ ਇੱਥੇ ਆਉਣਗੇ ਆਪਣੇ ਬੱਚਿਆਂ ਚ ਰਹਿਣਾ, ਉਹਨਾਂ ਨੇ ਕਮਿਊਨਿਟੀ ਚ ਰਹਿਣਾ, ਤੇ ਇੰਗਲਿਸ਼ ਲੈਂਗੁਏਜ ਬਿਲਕੁਲ ਮਤਲਬ ਉਹਦੇ ਬਾਰੇ ਕੋਈ ਹੋਣਾ ਨਹੀਂ ਹੋਣਾ ਚਾਹੀਦਾ। ਤੇ ਇੱਕ ਇਹ ਹੈ ਵੀ ਜਿੱਦਾਂ ਹੁਣ ਬਹੁਤ ਸਾਰੇ ਪੇਰੈਂਟਸ ਨੇ ਉਹਨਾਂ ਨੇ ਵੀਜ਼ੇ ਅਪਲਾਈ ਕੀਤੇ ਹੋਏ ਨੇ, ਉਹਨਾਂ ਨੇ ਕਾਫੀ ਲੰਬੀਆਂ ਚੌੜੀਆਂ ਫੀਸਾਂ ਵੀ ਭਰੀਆਂ ਹੋਈਆਂ ਨੇ, 3600 ਏਦਾਂ ਕਰਕੇ ਫੀਸ ਹੈ ਵੀਜ਼ੇ ਦੀ, ਹੋਰ ਵੀ ਬਹੁਤ ਕਈ ਮਤਲਬ ਹਜ਼ਾਰਾਂ ਦੀ ਗਿਣਤੀ ਚ ਏਦਾਂ ਦੇ ਐਪਲੀਕੇਸ਼ਨ ਨੇ ਜਿਹੜੇ ਵੇਟ ਕਰ ਰਹੇ ਨੇ ਆਪਣੀ ਐਪਲੀਕੇਸ਼ਨ ਦੇ। ਸੋ ਜੇ ਉਹ ਪੇਰੈਂਟਸ ਡਿਸਾਈਡ ਕਰਦੇ ਨੇ ਕਿ ਅਸੀਂ ਤਾਂ ਹੁਣ ਟੈਂਪਰੇਰੀ ਸਾਡੇ ਲਈ ਇਹ ਬੈਟਰ ਆ ਵੀ ਅਸੀਂ ਆਈਏ 5 ਸਾਲ ਰਹੀਏ ਬੱਚਿਆਂ ਨਾਲ, ਸਾਲ ਡੇਢ ਸਾਲ ਸਾਲ ਖੰਡ ਜਿੰਨਾ ਸਾਡਾ ਦਿਲ ਕਰਦਾ ਅਸੀਂ ਵਾਪਸ ਲਾ ਆਈਏ ਤੇ ਫੇਰ ਆ ਜਾਈਏ, ਉਹ ਜੇ ਚਾਹੁਣ ਆਪਣੀ ਜਿਹੜੀ ਐਪਲੀਕੇਸ਼ਨ ਹੈ ਐਗਜ਼ਿਸਟਿੰਗ ਐਪਲੀਕੇਸ਼ਨ ਲਾਈ ਹੋਈ ਆ ਉਹਨੂੰ ਰੀਫੰਡ ਕਰ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ, ਤਾਂ ਕਿ ਉਹ ਜੋ ਉਹਨਾਂ ਨੇ ਐਪਲੀਕੇਸ਼ਨ ਫੀਸ ਭਰੀ ਸੀ ਉਹਨੂੰ ਵਿਦਡਰਾਅ ਕਰਨ, ਤਾਂ ਜਿਹੜੀ ਉਹ ਫੀਸ ਹੈ ਉਹਨਾਂ ਨੂੰ ਰੀਫੰਡ ਹੋ ਜਾਏ ਉਹ ਜਿਹੜੇ ਉਹਨਾਂ ਨੇ ਪੈਸੇ ਲਾਏ ਨੇ
ਦੁਬਾਰਾ ਨਾ ਲੱਗੇ ਦੋ ਵਾਰ
ਆਲਰੇਡੀ। ਹਾਂਜੀ ਹਾਂ, ਤਾਂ ਕਿ ਉਹ ਜਿਹੜੀ ਉਹ ਫੀਸ ਆ ਉਹ ਵਿਦਡਰਾਅ ਕਰਾ ਕੇ ਉਸੇ ਫੀਸ ਦੀ ਤੁਹਾਡੀ ਇਹ ਜਿਹੜੀ ਦੂਸਰੀ ਆਪਣੀ ਜਿਹੜਾ ਟੈਂਪਰੇਰੀ ਵੀਜ਼ਾ ਇਹਦੀ ਫੀਸ ਪੈ ਕੇ ਆਪਣਾ ਆ ਜਾਣ, ਤਾਂ ਕਿ ਉਹਨਾਂ ਦਾ ਉਹ ਪੈਸਾ ਖਰਾਬ ਨਾ ਹੋਵੇ ਜਿਹੜਾ ਉਹਨਾਂ ਨੇ ਪਹਿਲਾਂ ਲਾਇਆ ਹੋਇਆ। ਤੇ ਇੱਕ ਇਹ ਸੀ ਵੀ ਕਿ ਕੋਈ ਪਾਥਵੇ ਪਰਮਾਨੈਂਟ ਵੀਜ਼ੇ ਦਾ, ਇਹ ਵੀ ਕੱਲ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕੀਤਾ ਸੀ ਤੇ ਉੱਥੇ ਇੱਕ ਸਵਾਲ ਆਇਆ ਸੀ ਕਿ ਕੋਈ ਪਾਥਵੇ ਹੈ, ਉਹਨਾਂ ਨੇ ਪਾਥਵੇ ਨਹੀਂ ਰੱਖਿਆ ਇਸ ਵਾਰ ਵੀ ਪਹਿਲਾਂ ਟੈਂਪਰੇਰੀ ਤੇ ਤੁਹਾਨੂੰ ਬਾਅਦ ਸੀ ਪਰਮਾਨੈਂਟ ਦਾ ਵੀ ਪਾਥਵੇ, ਜਿੱਦਾਂ ਆਪਾਂ ਇੱਕ ਪਾਥਵੇ ਹੁੰਦੇ ਪਹਿਲਾਂ ਸਟੂਡੈਂਟ ਵੀਜ਼ੇ ਤੇ ਆ ਜਾਓ ਤੁਸੀਂ, ਸਟੂਡੈਂਟ ਤੋਂ ਬਾਅਦ ਤੁਹਾਡੇ ਲਈ ਪਾਥਵੇ ਹੈ, ਕਈ ਤਰ੍ਹਾਂ ਦੇ ਪਾਥਵੇ ਨੇ, ਤੁਸੀਂ ਸਕਿੱਲਡ ਮਾਈਗ੍ਰੇਸ਼ਨ ਹੋ ਸਕਦੀ ਹੈ ਤੁਹਾਡੀ, ਤੁਸੀਂ ਇੰਪਲੋਇਰ ਤੁਹਾਨੂੰ ਸਪੋਂਸਰ ਕਰਕੇ ਤੁਸੀਂ ਪੀਅਰ ਹੋ ਸਕਦੇ ਹੋ। ਸੋ ਫਿਲਹਾਲ ਉਹਨਾਂ ਨੇ ਕੋਈ ਏਦਾਂ ਦੀ ਪ੍ਰੋਵੀਜ਼ਨ ਨਹੀਂ ਰੱਖੀ, ਪਰ ਇਹ ਆਪਾਂ ਸੁਝਾਅ ਵੀ ਦੇ ਸਕਦੇ ਹਾਂ ਵੀ ਜੇ ਕੋਈ ਏਦਾਂ ਦੀ ਕੰਡੀਸ਼ਨ ਨੇ ਉਹ ਮੀਟ ਕਰਕੇ ਅੱਗੇ ਪਰਮਾਨੈਂਟ ਰੈਜੀਡੈਂਸੀ ਲੈਣੀ ਚਾਹੁਣ, ਤਾਂ ਉਹਨਾਂ ਨੂੰ ਉਹ ਵੀ ਇੱਕ ਪਾਥਵੇ ਜੇ ਦਿੱਤਾ ਜਾ ਸਕਦਾ ਹੋਵੇ ਤਾਂ ਉਹ ਵੀ ਇੱਕ ਬਹੁਤ ਮੈਂ ਸਮਝਦਾ ਕਿ ਬਹੁਤ ਬਿਹਤਰ ਗੱਲ ਹੋਊਗੀ, ਤਾਂ ਕਿ ਪੇਰੈਂਟਸ ਇੱਕ ਹੋਪ ਹੋਵੇ ਕਿ ਚਲੋ 5-10 ਸਾਲਾਂ ਨੂੰ ਅਸੀਂ ਪੱਕੇ ਹੋ ਜਾਣਾ ਆਪਣੇ ਬੱਚਿਆਂ ਕੋਲ ਰਹਿਣ ਲਈ ਅਸੀਂ ਪਰਮਾਨੈਂਟ ਤੌਰ ਤੇ ਰਹਾਂਗੇ। ਸੋ ਇਨ ਦਾ ਨਕਸ਼ਾ ਜੋ ਅਸੀਂ ਸੋ ਫਾਰ ਜਿੰਦੀ ਰਿਸਰਚ ਕੀਤੀ ਉਹਦੇ ਚ ਇਹ ਸਾਰੇ ਪੁਆਇੰਟਸ ਨੇਗੇ, ਤੇ ਇਹ ਭੇਜਣੇ ਕਿੱਥੇ ਨੇ ਉਹ ਇੱਕ ਉਹਨਾਂ ਨੇ ਆਪਣੀ ਈਮੇਲ ਆਪਾਂ ਨੂੰ ਦਿੱਤੀ ਹੈ ਕਿ ਤੁਸੀਂ ਇਸ ਈਮੇਲ ਦੇ ਉੱਤੇ ਸਾਨੂੰ ਆਪਣੇ ਸੁਝਾਅ ਦੇ ਸਕਦੇ ਹੋਗੇ, ਤੇ ਉਹ ਈਮੇਲ ਵੀ ਆਪਾਂ ਜਦੋਂ ਵੈਬਸਾਈਟ ਦੇ ਉੱਤੇ ਪਾਵਾਂਗੇ ਤਾਂ ਨਾਲ ਆਪਾਂ ਉਹ ਈਮੇਲ ਵੀ ਦੇਵਾਂਗੇ, ਤਾਂ ਕਿ ਆਪਣਾ ਸਾਰਿਆਂ ਪਤਾ ਮੈਂ ਦੱਸ ਵੀ ਸਕਦਾ ਹੁਣ ਜੇ ਕਿਸੇ ਨੇ ਨੋਟ ਕਰਨੀ ਆ
ਬਿਲਕੁਲ।
ਸੋ ਇਸ ਈਮੇਲ ਤੇ ਤੁਸੀਂ 31 ਅਕਤੂਬਰ 2016 ਦੇ 28 ਦਿਨ ਰਹਿ ਗਏ ਉਦੋਂ ਦੱਸ ਦੋ ਵੀ ਸਬਮਿਸ਼ਨ ਸੀ ਜਿੱਦਾਂ ਦੇ ਵਿੱਚ
ਜਿੰਨੇ ਵੀ ਸਾਡੇ ਸੋਸ਼ਲ ਵਰਕਰ ਆ ਉਹ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰਿਓ, ਜਿਵੇਂ ਅਕਸਰ ਕਹਿੰਦੇ ਹੁੰਦੇ ਆ ਵੀ ਦੱਬ ਕੇ ਸ਼ੇਅਰ ਕਰੋ। ਸੋ ਦੱਬ ਕੇ ਸ਼ੇਅਰ ਕਰਿਓ ਤਾਂ ਕਿ ਹਰ ਬੰਦੇ ਤੱਕ ਪਹੁੰਚੇ ਤੇ ਉਹ ਫੀਡਬੈਕ ਇੱਥੇ ਗਿਣੀ ਜਾਂਦੀ ਆ, ਹਰ ਚੀਜ਼ ਦੀ ਫੀਡਬੈਕ ਗਿਣੀ ਜਾਂਦੀ ਆ। ਸੋ ਫੀਡਬੈਕ ਜੇ ਜਾਊਗੀ ਤਾਂ ਸੁਧਾਰ ਹੋਣੇ ਲਾਜ਼ਮੀ, ਮੰਨ ਸਕਦੇ ਹਾਂ ਜੇ ਅਸੀਂ 1 ਰੁਪਈਆ ਵੀ ਨਹੀਂ ਤੇ 7-70 ਪੈਸੇ ਵੀ ਅਸੀਂ ਆਪਦੀਆਂ ਮੰਗਾਂ ਉਹਦੇ ਚ ਮਨਵਾਉਣ ਚ ਕਾਮਯਾਬ ਹੋ ਗਏ ਤਾਂ ਉਹ ਸਾਡੇ ਆਉਣ ਵਾਲੇ ਦਿਨਾਂ ਲਈ ਸੁਨਹਿਰੇ ਭਵਿੱਖ ਤੇ ਸੁਖਾਲਾ ਹੋ ਜਾਏਗਾ ਸਾਡੇ ਲਈ। ਸੋ ਪੰਗੂ ਸਾਹਿਬ ਤੁਸੀਂ ਇੰਨੀ ਕੁ ਮਿਹਨਤ ਕਰਕੇ ਆਏ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ ਤੇ ਸਾਰੀਆਂ ਗੱਲਾਂ ਦੱਸੀਆਂ, ਸਾਡੇ ਸਰੋਤੇ ਬਹੁਤ ਖੁਸ਼ ਹੋ ਰਹੇ ਆ ਇਹਨਾਂ ਸਾਰੀਆਂ ਗੱਲਾਂ ਲਈ। ਸੋ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ, ਤੇ ਅਸੀਂ ਫੇਰ ਕਿਸੇ ਦਿਨ ਤੁਹਾਨੂੰ ਜ਼ਰੂਰ ਬੁਲਾ ਕੇ ਜੇ ਕੋਈ ਵੀ ਇਸ ਵਿਸ਼ੇ ਦੇ ਉੱਤੇ ਕੋਈ ਗੱਲ ਕਰਨੀ ਹੋਊਗੀ ਤਾਂ ਜ਼ਰੂਰ ਤੁਹਾਨੂੰ ਬੁਲਾਵਾਂਗੇ, ਤੇ ਤੁਸੀਂ ਪਲੀਜ਼ ਜਦੋਂ ਵੀ ਡਰਾਫਟ ਰੈਡੀ ਹੋ ਜੇ ਤੇ ਉਹ ਸਾਡੇ ਸਰੋਤਿਆਂ ਨੂੰ ਜ਼ਰੂਰ ਨਾਲ ਦੀ ਨਾਲ ਭੇਜੋ ਤੇ ਤਾਂ ਕਿ ਅਸੀਂ ਸਾਂ ਕਰ ਸਕੀਏ। ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਹਾਂਜੀ ਨਹੀਂ, ਸ਼ੁਕਰੀਆ, ਮਿਹਰਬਾਨੀ। ਜਾਂਦੇ ਜਾਂਦੇ ਮੈਂ ਇਹੀ ਕਹਾਂਗਾ ਕਿ ਇਨ ਦਾ ਮੇਨ ਟਾਈਮ ਜੇ ਕਿਸੇ ਦਾ ਵੀ ਕੋਈ ਸਵਾਲ ਹੋਇਆ ਤਾਂ ਉਹ ਤੁਹਾਡੇ ਜ਼ਰੀਏ ਮੇਰੇ ਤੱਕ ਪਹੁੰਚਾ ਸਕਦੇ ਨੇ, ਤੇ ਮੈਂ ਜਿੰਨੀ ਜਲਦੀ ਤੋਂ ਜਲਦੀ ਜਦੋਂ ਵੀ ਆਪਾਂ ਅਗਲੀ ਵਾਰ ਮਿਲੇ ਤਾਂ ਉਹ ਸਵਾਲਾਂ ਦੇ ਸਾਰਿਆਂ ਦੇ ਜਵਾਬ ਜ਼ਰੂਰ ਦੇਵਾਂਗੇ। ਕਿਸੇ ਵੀ ਤਰ੍ਹਾਂ ਦਾ ਪੇਰੈਂਟ ਵੀਜ਼ਾ ਜੋ ਆ ਰਿਹਾ ਜੋ ਤੁਸੀਂ ਕੋਈ ਸੁਝਾਅ ਵੀ ਦੇਣਾ ਚਾਹੁੰਦੇ ਹੋ, ਕਿਉਂਕਿ ਇਹ ਤਾਂ ਚਲੋ ਅਸੀਂ ਰਿਸਰਚ ਕੀਤੇ ਪਰ ਤੁਹਾਡੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਕੋਈ ਗੱਲ ਹੋ ਸਕਦੀ ਹੈ, ਉਹ ਵੀ ਤੁਸੀਂ ਹਰਮਨ ਰੇਡੀਓ ਦੇ ਥਰੂ ਕਿਸੇ ਨੇ ਵੀ ਕੋਈ ਕਰਨੀ ਹੋਵੇ ਮੇਰੇ ਨਾਲ ਕਰ ਸਕਦੇ ਨੇ, ਕਿਉਂਕਿ ਅਸੀਂ ਇਹ ਜਿੱਦਾਂ ਕਿ ਤੁਸੀਂ ਭਾਜੀ ਨੇ ਦੱਸਿਆ ਵੀ ਡਰਾਫਟ ਹੈ ਜਿਹੜਾ ਇਹ ਆਪਾਂ ਸਰਕੂਲੇਟ ਵੀ ਕਰਨਾ, ਸ਼ੇਅਰ ਵੀ ਕਰਨਾ, ਸੋ ਇਹਦੇ ਕੰਮ ਚੱਲ ਰਿਹਾ, ਇੱਕ ਦੋ ਹੋਰ ਮੇਰੇ ਨਾਲ ਟੀਮ ਜੁੜੇ ਹੋਏ ਨੇ ਬੰਦੇ, ਅਸੀਂ ਕਰਕੇ ਇਹ ਬਹੁਤ ਜਲਦੀ, ਜੇ ਤੁਸੀਂ ਇੱਕ ਦੋ ਦਿਨਾਂ ਦੇ ਅੰਦਰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਈਮੇਲ ਕਰਿਓ ਤਾਂ ਕਿ ਅਸੀਂ ਉਸ ਨੂੰ ਵੀ ਕੰਸੀਡਰ ਕਰਕੇ ਇਹਦੇ ਵਿੱਚ ਪਾ ਕੇ ਤੇ ਵੱਧ ਤੋਂ ਵੱਧ ਆਪਣਾ ਇਹਨੂੰ ਜਨਤਕ ਕਰੀਏ।
ਜੀ ਬਿਲਕੁਲ ਜੀ, ਬਹੁਤ ਮਿਹਰਬਾਨੀ ਪੰਗੂ ਸਾਹਿਬ, ਤੁਸੀਂ ਇਸ ਬਹੁਮੁੱਲੀ ਜਾਣਕਾਰੀ ਲਈ ਸਾਡੇ ਸਾਰੇ ਬੰਨਿਓ ਸਾਰੇ ਬੰਨਿਓ ਧੰਨਵਾਦ।
ਥੈਂਕ ਯੂ, ਸ਼ੁਕਰੀਆ ਜੀ, ਮਿਹਰਬਾਨੀ।
ਸੋ ਦੋਸਤੋ, ਅਮਨ ਪੰਗੂ ਨਾਲ ਜੁੜੇ ਹੋਏ ਸਨ ਤੇ ਇਹਨਾਂ ਦੀ ਕਾਫੀ ਲੰਮੀ ਚੌੜੀ ਮਿਹਨਤ ਤੇ ਸੰਘਰਸ਼ ਤੋਂ ਬਾਅਦ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਜਿਹੜੀਆਂ ਉਹਨਾਂ ਨੇ ਬੜੀ ਬਰੀਕੀ ਨਾਲ ਘੋਖੀਆਂ ਪੜਤਾਲੀਆਂ, ਤੇ ਅਸੀਂ ਆਓ ਇਹਨਾਂ ਦਾ ਸਹਿਯੋਗ ਦੇਈਏ ਤੇ ਇਹਨਾਂ ਦੇ ਨਾਲ ਕਦਮ ਨਾ ਕਦਮ ਮਿਲਾਈਏ, ਕਿਉਂਕਿ ਸਾਡੇ ਲਈ ਇਹ ਸਾਰੀਆਂ ਗੱਲਾਂ ਹੋ ਰਹੀਆਂ। ਸਮਾਂ ਬੜੀ ਤੇਜ਼ੀ ਨਾਲ ਅੱਜ ਦੇ ਪ੍ਰੋਗਰਾਮ ਚ ਜਾ ਰਿਹਾ ਤੇ ਸਾਡੇ ਬਾਈ ਨਵਦੀਪ ਸਿੰਘ ਵੀ ਤਿਆਰ ਬੈਠੇ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ NRI ਦੀਆਂ ਵੋਟਾਂ ਦੇ ਸੰਬੰਧੀ। ਉਹਨਾਂ ਨੇ ਕਾਫੀ ਰਿਸਰਚ ਕੀਤੀ ਆ ਤੇ ਉਹਨਾਂ ਨੇ ਨਾਲ ਨਾਲ ਰਿਸਰਚ ਇੱਕ ਜਿਹੜੀ ਅਮਨ ਭੰਗੂ ਹੋਰੇ ਵੀ ਗੱਲ ਕਰ ਰਹੇ ਸੀ ਪ੍ਰੋਡਕਟੀਵਿਟੀ ਰਿਪੋਰਟ, ਉਹ ਰਿਪੋਰਟ ਕੀ ਕਹਿੰਦੀ ਆ ਉਹਦੇ ਤੇ ਵੀ ਉਹ ਬੜਾ ਕੰਮ ਕਰ ਰਹੇ ਆ, ਤੇ ਅਗਲੇ ਪ੍ਰੋਗਰਾਮ ਚ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਵੀ ਰਿਪੋਰਟ ਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਦਿੱਤੀਆਂ, ਕੀ ਦਰਜ ਆ, ਤੇ ਕਿਉਂਕਿ ਉਹ ਕਾਫੀ ਹੈਰਾਨੀ ਕਰਨ ਹੈਰਾਨੀ ਜਨਕ ਅੰਕੜੇ ਉਹਨਾਂ ਨੇ ਕੱਲ ਮੇਰੇ ਨਾਲ ਸਾਂਝੇ ਕੀਤੇ ਸਨ। ਸੋ ਅਸੀਂ ਨਵਦੀਪ ਸਿੰਘ ਹੋਰਾਂ ਨੂੰ ਵੀ ਛੇਤੀ ਆਨਲਾਈਨ ਲਵਾਂਗੇ, ਪਰ ਇਸ ਗੱਲਬਾਤ ਬਾਰੇ ਜੇ ਤੁਹਾਡੇ ਕੋਈ ਸਵਾਲ ਜਵਾਬ ਹੈ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ, ਅਸੀਂ ਅਮਨ ਭੰਗੂਰ ਤੱਕ ਪਹੁੰਚਾ ਦੇਵਾਂਗੇ। ਜਸ ਆਸਟ੍ਰੇਲੀਆ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਅ ਜੀ ਐਂਡ ਕਾਪੀ ਟੂ ਆਲ ਲਿਸਨਰ, ਪ੍ਰੋਗਰਾਮ ਬਹੁਤ ਵਧੀਆ ਸੋਹਣਾ ਚੱਲ ਪਿਆ ਜੀ, ਪੇਂਡੂ ਆਸਟ੍ਰੇਲੀਆ ਕੈਨੇਡਾ ਲਰਨਿੰਗ ਟੂਰ ਦਾ ਪਾਰਟ 5 ਵਿੱਚ ਕੀਤਾ, ਬਹੁਤ ਸੋਹਣਾ ਸੀ ਜੀ, 5 ਵਾਚ ਕੀਤਾ, ਕਹਿੰਦੇ ਸੋਹਣਾ ਸੀ। ਸੋ ਬਹੁਤ ਮਿਹਰਬਾਨੀ ਜੀ, ਪੇਂਡੂ ਕੈਨੇਡਾ ਤੁਸੀਂ ਪੇਂਡੂ ਆਸਟ੍ਰੇਲੀਆ ਦਾ ਜਿਹੜਾ ਕੈਨੇਡਾ ਟੂਰ ਦੇਖ ਰਹੇ ਹੋ, ਧੰਨਵਾਦ ਤੁਹਾਡਾ। ਸਤਿੰਦਰਪਾਲ ਸਿੰਘ ਸਿੰਨੀ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਬਹੁਤ ਹੀ ਇਨਫੋਰਮੋਟਿਵ ਹੈ ਜੀ ਅੱਜ ਦਾ ਪ੍ਰੋਗਰਾਮ, ਰੀਅਲੀ ਇੰਜੋਏ ਇਟ। ਸੋ ਬਿਲਕੁਲ ਜੀ, ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਾਂ ਵੱਧ ਤੋਂ ਵੱਧ ਤੁਹਾਡੇ ਨਾਲ ਕੋਈ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਸਕੀਏ। ਸਤਨਾਮ ਸਿੰਘ ਗਿੱਲ ਮੈਲਬਨ ਤੋਂ ਜੁੜਿਆ ਜੀ, ਆਈ ਥਿੰਕ ਫੋਰ PR ਪੈਥ ਗਿਵ ਵਰਕ ਰਾਈਟ ਟੂ ਪੇਰੈਂਟਸ ਐਂਡ ਇਫ ਦੇ ਕੰਟਰੀਬਿਊਟ 50,000 ਟੈਕਸ ਇਨ 10 ਈਅਰਸ ਇਟਸ ਮੇ ਬੀ ਹੈਲਪਿੰਗ ਐਵਰੀਵਨ। ਸੋ ਬਿਲਕੁਲ ਜੀ, ਇਹ ਵੀ ਇੱਕ ਸੁਝਾਅ ਹੈ ਤੁਹਾਡਾ, ਇਹ ਸੁਝਾਅ ਵੀ ਆਪਾਂ ਅਮਨ ਭੰਗੂ ਹੋਰਾਂ ਤੱਕ ਪਹੁੰਚਾ ਦੇਵਾਂਗੇ ਜੀ, ਤੇ ਹੋ ਸਕਦਾ ਵੀ ਇਹ ਵੀ ਕਿਤੇ ਨਾ ਕਿਤੇ ਲਾਹੇਵੰਦ ਹੋਵੇ। ਦਲਜੀਤ ਧਾਲੀਵਾਲ ਜੁੜਿਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਹਰਮਨ ਰੈਡੀ ਦੇ ਸਾਰੇ ਲਿਸਨਰ ਨੂੰ, ਗੋਇੰਗ ਟੂ ਕੋਪਸ ਹਾਰਬਰ। ਅੱਛਾ, ਇਹ ਕੁਲਵਿੰਦਰ ਧਾਲੀਵਾਲ ਹੋਰਾਂ ਦਾ ਈਮੇਲ ਆ, ਕਹਿੰਦੇ ਜੀ ਅਸੀਂ ਕੋਪਸ ਹਾਰਬਰ ਜਾ ਰਹੇ ਹਾਂ ਤੇ ਅੱਜ ਕੋਸ਼ਿਸ਼ ਕਰਾਂਗੇ ਹੋ ਸਕੇ ਤਾਂ ਉੱਥੇ ਹਰਮਨ ਸਟੂਡੀਓ ਵੀ ਜਾ ਕੇ ਆਈਏ। ਸੋ ਬਹੁਤ ਮਿਹਰਬਾਨੀ ਕੁਲਵਿੰਦਰ ਬਾਈ, ਤੁਸੀਂ ਜ਼ਰੂਰ ਅਮਨਦੀਪ ਹੋਰਾਂ ਨਾਲ ਸੰਪਰਕ ਕਰ ਲਿਓ, ਵਿਆਹ ਜੇ ਬਿਜੀ ਸਨ ਪਰ ਫਿਰ ਵੀ ਜ਼ਰੂਰ ਉਹ ਤੁਹਾਡੇ ਨਾਲ ਕੋਸ਼ਿਸ਼ ਕਰਨਗੇ ਕੋਆਪਰੇਟ ਕਰਨ ਦੀ। ਤੇ ਕੁਲਵੀਰ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਾਹਲਾ ਹੀ ਸਟਾਰਟ ਕਰ ਜੀ, ਅੱਜ ਪ੍ਰੋਗਰਾਮ ਬਾਹਲਾ ਸਟਾਰਟ ਕਰ ਜੀ, ਇਨਵਾਈਟ ਦਾ ਪਤਾ ਨੀ, ਗੱਲ ਸਮਝ ਨੀ ਆਈ ਜੀ ਸਿੰਘ ਕੁਲਵੀਰ ਜੀ, ਸਤਿ ਸ੍ਰੀ ਅਕਾਲ ਤੱਕ ਤਾਂ ਸਮਝ ਆਈ ਤੇ ਉਦੋਂ ਗਾਂਹ ਵਾਲੀ ਗੱਲ ਨੀ ਸਮਝ ਆ ਰਹੀ, ਨਹੀਂ ਤਾਂ ਅੱਗੇ ਇਸ ਟਾਈਮ ਲੱਗਦਾ ਸੀ ਜੀ, ਜਾਂ ਤਾਂ ਉਹ ਪ੍ਰੋਗਰਾਮ ਦੀ ਟਾਈਮਿੰਗ ਬਾਰੇ ਗੱਲ ਕਰ ਰਹੇ ਆ ਵੀ ਪਹਿਲਾਂ ਸਟਾਰਟ ਜਾਂ ਲੇਟ, ਨਹੀਂ ਇਹ ਜਿਹੜਾ ਘੰਟੇ ਦੀ ਤਬਦੀਲੀ ਆਈ ਆ ਸ਼ਾਇਦ ਜਾਂ ਉਹ ਤੁਹਾਨੂੰ ਪ੍ਰਭਾਵਿਤ ਕਰ ਰਹੀ ਆ, ਪਰ ਥੋੜੀ ਜਿਹੀ ਕਲੀਅਰ ਮੈਸੇਜ ਲਿਖਿਓ ਜੀ ਤਾਂ ਕਿ ਅਸੀਂ ਸਾਡੇ ਸਰੋਤਿਆਂ ਤੱਕ ਪਹੁੰਚਾ ਸਕੀਏ। ਸੋ ਦੋਸਤੋ, ਇੱਕ ਵੇਲਾ ਹੋ ਗਿਆ ਹੁਣ ਬ੍ਰੇਕ ਦਾ ਤੇ ਥੋੜੇ ਜਿਹੇ ਗੀਤ ਦਾ ਵੀ, ਤੇ ਉਦੋਂ ਬਾਅਦ ਮੈਨੂੰ ਲੱਗਦਾ ਆਪਾਂ ਇੰਨੇ ਚਿਰ ਚ ਨਵਦੀਪ ਸਿੰਘ ਹੋਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਜਿਹੜਾ NRI ਵੋਟਾਂ ਦੇ ਵਿਸ਼ੇ ਦੇ ਵਿੱਚ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਤੇ ਮੈਂ ਆਉਣਾ ਛੇਤੀ ਵਾਪਸ।
ਰੇਡੀਓ ਚੌਵੀ ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ, ਤੇ ਪਟਿਆਲੇ ਤੋਂ ਸਰਬਜੀਤ ਸਿੰਘ ਮੈਨੂੰ ਜਿਹੜੀ ਟੈਕਨੀਕਲ ਸਪੋਰਟ ਦੇ ਰਿਹਾ ਜੀ। ਤੇ ਤੁਸੀਂ ਸਾਨੂੰ ਦੂਰ ਦੁਰਾਡੇ ਦੁਨੀਆਂ ਦੇ ਕੋਨੇ ਕੋਨੇ ਚ ਸਾਡੇ ਨਾਲ ਜੁੜੇ ਹੋ। ਬੜੀ ਵਧੀਆ ਗੱਲਬਾਤ ਚੱਲ ਰਹੀ ਸੀਗੀ ਅਮਨ ਭੰਗੂਰਾ ਨਾਲ, ਉਹਨਾਂ ਨੇ ਆਪਣੇ ਜਿਹੜੇ ਵਿਚਾਰ ਰੱਖੇ ਆ। ਇਸੇ ਦੀ ਕੜੀ ਦੇ ਵਿੱਚ ਅਸੀਂ ਅਗਲੇ ਪ੍ਰੋਗਰਾਮ ਚ ਕੋਸ਼ਿਸ਼ ਕਰਾਂਗੇ ਇਸੇ ਨਾਲ ਰਲਦਾ ਮਿਲਦੀ ਗੱਲ ਦੇ ਉੱਤੇ। ਅਸੀਂ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਨੇ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਤੇ ਨਵਦੀਪ ਸਿੰਘ ਗੱਲਬਾਤ ਕੰਮ ਕਰ ਰਹੇ ਆ ਕਾਫੀ, ਤੇ ਜਦੋਂ ਉਹਦੀ ਪੂਰੀ ਉਹਨਾਂ ਨੇ ਘੋਖ ਪੜਤਾਲ ਕਰ ਲਈ ਤਾਂ ਅਗਲੇ ਪ੍ਰੋਗਰਾਮ ਤੇ ਆਪਾਂ ਉਹ ਵੀ ਸਾਂਝੀ ਕਰਾਂਗੇ। ਪਰ ਇਸ ਦੌਰਾਨ ਇੱਕ ਹੋਰ ਮਸਲਾ ਜਿਹੜਾ ਖਾਸ ਤੌਰ ਤੇ ਸਾਡੇ ਸਾਹਮਣੇ ਲਿਆਂਦਾ ਗਿਆ ਸੀ, ਉਹ ਮਸਲਾ ਇਹ ਸੀ ਜੀ ਵੀ NRI ਵੋਟਾਂ ਨੂੰ ਜਿਹੜੀਆਂ ਪਾਉਣ ਦੀ ਅਧਿਕਾਰ ਮਿਲ ਰਹੇ ਆ ਉਹ ਕਿਵੇਂ ਰਜਿਸਟਰਡ ਹੋ ਸਕਦੇ ਆ, ਇਹ ਜੀਆਂ ਗੱਲਾਂ ਸਨ ਕੁਝ ਇੱਕ। ਤੇ ਕਾਫੀ ਦਿਨਾਂ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਬਹੁਤ ਸਾਰੇ ਸਵਾਲ ਜਵਾਬ ਸਾਡੇ ਸੱਜਣ ਮਿੱਤਰ ਕਰ ਰਹੇ ਸਨ, ਤੇ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਨਵਦੀਪ ਸਿੰਘ ਹੋਰਾਂ ਨੇ ਕਾਫੀ ਵਰਕਆਊਟ ਕੀਤਾ ਤੇ ਕਾਫੀ ਕੁਝ ਇਹਦੀਆਂ ਬਰੀਕੀਆਂ ਦੇਖੀਆਂ, ਤੇ ਆਪਾਂ ਅੱਜ ਚਾਹੁੰਦੇ ਆ ਵੀ ਉਹਦੀਆਂ ਥੋੜੀਆਂ ਜਿਹੀਆਂ ਪਰਤਾਂ ਤੁਹਾਡੇ ਨਾਲ ਖੋਲੀਏ। ਤੋ ਨਵਦੀਪ ਸਾਡੇ ਨਾਲ ਜੁੜ ਚੁੱਕਿਆ ਇਸ ਟਾਈਮ ਤੇ, ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ, ਤੇ ਆਪਾਂ ਜਾਣਦੇ ਆ ਵੀ NRI ਵੋਟਾਂ ਦਾ ਸਿਸਟਮ ਕੀ ਆ ਤੇ ਕਿਉਂ ਕਿੱਥੇ ਤੇ ਕਿਵੇਂ ਅਸੀਂ ਲਾਹਾ ਲੈ ਸਕਦੇ ਆ। ਸੋ ਨਵਦੀਪ ਭਾਈ, ਪਹਿਲਾਂ ਦਾ ਸਵਾਗਤ ਆ ਤੁਹਾਨੂੰ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾ ਚ। ਨਵਦੀਪ ਭਾਈ, ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਇਹ NRI ਵੋਟਾਂ ਦੇ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਆ ਜਾਂ ਚਰਚਾ ਛਿੜੀ ਹੋਈ ਆ, ਇਹ ਇੱਕ ਸਾਰਾ ਮਾਜਰਾ ਕੀ ਆ, ਓਵਰਵਿਊ ਕੀ ਆ ਦਾ?
ਇਹਦਾ ਅਸਲੀ ਜਿਹੜਾ ਪਰਪਸ ਦਾ ਮੁੱਦਾ ਕਿ NRI ਜਦੋਂ ਵੀ ਕਦੇ ਮੰਨ ਲਓ ਵੋਟਾਂ ਜਿਹੜੇ ਉਹ ਹਿੰਦੁਸਤਾਨ ਚ ਹੁੰਦੇ ਨੇ ਤਾਂ ਉਹ ਵੋਟ ਕਈ ਵਾਰ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੇ ਵੋਟਰ ਕਾਰਡ ਉਸ ਵੇਲੇ ਵੈਲਿਡ ਨਹੀਂ ਹੁੰਦੇ, ਤੇ ਕਈ ਵਾਰੀ ਇਹ ਡਰ ਹੁੰਦਾ ਕਿ ਵੋਟਰ ਸੂਚੀ ਚ ਨਾਂ ਕੱਟਿਆ ਜਾਂਦਾ, ਬੰਦਾ 4 ਸਾਲ ਪਿੰਡ ਚੋਂ ਬਾਹਰ ਆ, ਕਿਸੇ ਨੇ ਸ਼ਿਕਾਇਤ ਕਰਤੀ ਕਿ ਬੰਦਾ ਤਾਂ ਇੱਥੇ ਰਹਿੰਦੇ ਨੀ। ਇਹਦੀ ਵੋਟ ਇੱਥੇ ਨਾ ਪਵੇ। ਇਸ ਤਰੀਕੇ ਨਾਲ ਬਹੁਤ ਸਾਰੀਆਂ ਗੁੰਝਲਾਂ ਹੁੰਦੀਆਂ ਜਿਨ੍ਹਾਂ ਕਰਕੇ ਬੰਦੇ ਆਪਦੇ ਵੋਟ ਦੇ ਹੱਕ ਤੋਂ ਵਾਂਝੇ ਰਹਿ ਜਾਂਦੇ ਨੇ। ਤੇ ਹੁਣ ਜਿਵੇਂ ਕਿ ਐਨ ਆਰ ਆਈ ਅਕਸਰ ਬਾਹਰਲੇ ਮੁਲਕਾਂ ਦੀਆਂ ਚੋਣਾਂ ਚ ਘੱਟ ਰੁਚੀ ਰੱਖਦੇ ਨੇ ਤੇ ਆਪਣੇ ਹਿੰਦੁਸਤਾਨ ਦੀਆਂ ਵੋਟਾਂ ਜ਼ਿਆਦਾ ਰੁਚੀ ਰੱਖਦੇ ਨੇ, ਉਹ ਇਸ ਕਰਕੇ ਉਹਨਾਂ ਦਿਲਾਂ ਚ ਤੰਗ ਹੁੰਦੀ ਹੈ ਕਿ ਅਸੀਂ ਜਾ ਕੇ ਇੰਡੀਆ ਜਾ ਕੇ ਵੋਟ ਪਾਈਏ। ਉਸ ਵੇਲੇ ਜਦੋਂ ਉਹ ਐਡੀ ਦੂਰੋਂ ਚੱਲ ਕੇ ਜਾਂਦੇ ਨੇ ਤੇ ਉਹਨਾਂ ਕੋਲ ਵੋਟਰ ਕਾਰਡ ਨਹੀਂ ਹੁੰਦਾ ਉਸ ਵੇਲੇ, ਤੇ ਉਹ ਵੋਟ ਨਹੀਂ ਪਾ ਸਕਦੇ। ਇਸ ਹਾਲਤ ਨੂੰ ਕਰਨ ਵਾਸਤੇ ਕਿ ਉਹ ਆਪਣੀ ਵੋਟ ਜਾਰੀ ਰੱਖਣ ਆਪਣੇ ਇੰਡੀਅਨ ਸਿਸਟਮ ਚ, ਤੇ ਜਦੋਂ ਵੀ ਕਦੇ ਵਾਪਸ ਜਾਣ ਉਹ ਆਪਦਾ ਪਾਸਪੋਰਟ ਸ਼ਨਾਖਤੀ ਕਾਰਡ ਵਜੋਂ ਵਰਤ ਕੇ ਆਪਦੀ ਵੋਟ ਪਾ ਸਕਣ। ਇਸ ਇਹ ਫੈਸਿਲਿਟੀ ਦੇਣ ਵਾਸਤੇ 2010 ਚ ਇੱਕ ਜਿਹੜਾ ਕਾਨੂੰਨ ਪਾਸ ਹੋਇਆ ਸੀ ਉਹਦੇ ਤਹਿਤ ਇਲੈਕਸ਼ਨ ਕਮਿਸ਼ਨ ਹਿੰਦੁਸਤਾਨ ਚ ਐਨ ਆਰ ਆਈਆਂ ਦੀ ਵੋਟ ਬਣਾਉਂਦਾ, ਉਹਦਾ ਇੱਕ ਉਹਨਾਂ ਨੇ ਰੱਖਿਆ ਹੋਇਆ ਪ੍ਰੋਸੈਸ, ਉਹ ਫਾਲੋ ਕਰਕੇ ਕੋਈ ਵੀ ਬੰਦਾ ਆਪਣੀ ਵੋਟ ਬਣਾ ਕੇ ਤੇ ਉੱਥੇ ਜਾ ਕੇ ਪਾ ਸਕਦਾ
ਜੀ। ਸੋ ਐਨ ਆਰ ਆਈ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪੈਣਾ, ਐਨ ਆਰ ਆਈ ਵੈਸੇ ਤਾਂ ਬਹੁਤ ਸਾਰੇ ਸੱਜਣ ਸਾਡੇ ਜਾਣਦੇ ਆ ਨਾਨ ਰੈਜੀਡੈਂਸ਼ੀਅਲ ਇੰਡੀਅਨ, ਇਹ ਜਦੋਂ ਅਸੀਂ ਕਿਸੇ ਦੂਜੇ ਮੁਲਕ ਦੇ ਸਿਟੀਜ਼ਨ ਹੋ ਗਏ ਤਾਂ ਐਨ ਆਰ ਆਈ ਦਾ ਅਧਿਕਾਰ ਤਾਂ ਉਸ ਦਿਨ ਖੋਲਿਆ ਮੈਨੂੰ ਲੱਗਦਾ ਸੀ।
ਬਿਲਕੁਲ ਜੀ, ਜਿੰਨਾ ਚਿਰ ਤੁਸੀਂ ਹਿੰਦੁਸਤਾਨੀ ਪਾਸਪੋਰਟ ਆਪਦੇ ਨਾਲ ਕੈਰੀ ਕਰਦੇ ਹੋ ਤੁਸੀਂ, ਉਹ ਤੁਹਾਡਾ ਵੈਲਿਡ ਪਾਸਪੋਰਟ ਆ, ਤੁਸੀਂ ਬਾਹਰਲੀ ਨਾਗਰਿਕਤਾ ਨਹੀਂ ਲਈ, ਉਸ ਦਿਨ ਤੱਕ ਤੁਸੀਂ ਆਪਣੀ ਪੁਰਾਣੀ ਵੋਟ ਪਾ ਸਕਦੇ ਹੋ, ਆਪਦੇ ਪੁਰਾਣੇ ਹੱਕ ਰੱਖ ਸਕਦੇ ਹੋ। ਐਨ ਆਰ ਆਈ ਦੀ ਡੈਫੀਨੇਸ਼ਨ ਕੀ ਹੈ ਕਿ ਜਿਹੜਾ ਵੀ ਬੰਦਾ ਹਿੰਦੁਸਤਾਨ ਚੋਂ ਬਾਹਰ ਰਹਿ ਰਿਹਾ ਉਹ ਆਪਦੇ ਇਕਨੋਮਿਕ ਕਾਰਨ ਕਰਕੇ ਰਹਿ ਰਿਹਾ ਹੋਵੇ, ਆਪਦੀ ਨੌਕਰੀ ਕਰਕੇ ਰਹਿ ਰਿਹਾ ਹੋਵੇ, ਜਾਂ ਕਿਸੇ ਹੋਰ ਕਾਰਨ ਕਰਕੇ ਕੋਈ ਫੈਮਿਲੀ ਰੀਜ਼ਨ ਕਰਕੇ ਬਾਹਰ ਰਹਿ ਰਿਹਾ ਹਿੰਦੁਸਤਾਨ ਚੋਂ, ਉਹ ਭਾਰਤ ਦਾ ਨਾਗਰਿਕ ਆ, ਭਾਰਤ ਦਾ ਪਾਸਪੋਰਟ ਰੱਖਦਾ ਤੇ ਉਹਨੇ ਹੋਰ ਕਿਸੇ ਦੇਸ਼ ਦੀ ਨਾਗਰਿਕਤਾ ਨਹੀਂ ਲਈ, ਸਿਰਫ ਤੇ ਸਿਰਫ ਉਹੀ ਬੰਦੇ ਹੱਕਦਾਰ ਨੇ ਇਹਦੇ, ਜਿਹੜੇ ਬੰਦੇ ਦੂਜੇ ਵਿਦੇਸ਼ਾਂ ਦੀ ਨਾਗਰਿਕਤਾ ਲੈ ਚੁੱਕੇ ਨੇ ਉਹ ਬੰਦੇ ਇਸ ਫੈਸਿਲਿਟੀ ਦੀ ਵਰਤੋਂ ਨਹੀਂ ਕਰ ਸਕਦੇ
ਜੀ। ਸੋ ਦੋਸਤੋ ਪਹਿਲੀ ਗੱਲ ਤਾਂ ਇਹ ਕਲੀਅਰ ਹੋ ਗਈ ਵੀ ਅਸੀਂ ਬਹੁਤ ਸਾਰੇ ਮਿੱਤਰਾਂ ਪਿਆਰਿਆਂ ਨੇ ਜਿਹੜੇ ਸ਼ੇਰ ਵਾਲੇ ਪਾਸਪੋਰਟ ਨੂੰ ਤਿਆਗਤਾ, ਸੋ ਇਹ ਜਿਹੜਾ ਕਾਨੂੰਨ ਆ ਰਿਹਾ ਇਹਦੇ ਚ ਸਾਨੂੰ ਚਾ ਮਨਾਉਣ ਦੀ ਲੋੜ ਨਹੀਂ, ਅਸੀਂ ਨਹੀਂ ਪਾ ਸਕਦੇ, ਅਸੀਂ ਪੂਰਨ ਧਿਆਨ ਆਪਦਾ ਹੁਣ ਉਸ ਮੁਲਕ ਦੇ ਵਿੱਚ ਰੱਖੀਏ ਜਿਹਨੂੰ ਅਸੀਂ ਅਡਾਪਟ ਕਰ ਲਿਆ, ਤੇ ਉਸ ਦੇ ਮੁਲਕ ਦੀ ਹੀ ਮਸਲੇ, ਉਸ ਮੁਲਕ ਦੀ ਸਿਆਸਤ ਤੇ ਉਸ ਚੀਜ਼ ਧਿਆਨ ਜ਼ਿਆਦਾ ਰੱਖੀਏ। ਜਿਹੜੇ ਸੱਜਣ ਮਿੱਤਰ ਐਨ ਆਰ ਆਈ ਸਟੇਟਸ ਦੇ ਉੱਤੇ ਆ ਤੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹ ਉਹਨਾਂ ਨੂੰ ਚਾਹੀਦਾ ਵੀ ਉਹ ਆਪਣੇ ਜਿਹੜੀ ਜਿੱਥੋਂ ਦਾ ਵੀ ਉਹਨਾਂ ਕੋਲੇ ਪਾਸਪੋਰਟ ਆ ਉੱਥੋਂ ਦੇ ਵਿੱਚ ਉਹ ਆਪਦਾ ਸਹਿਯੋਗ ਦੇਣ। ਸੋ ਇਹਦੇ ਵਿੱਚ ਸਹਿਯੋਗ ਦੇਣ ਲਈ ਹੁਣ ਅਗਲਾ ਸਵਾਲ ਇਹ ਆ ਗਿਆ ਵੀ ਇਹਨਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕੀਤੀ, ਕੀ ਸਿਸਟਮ ਆ, ਤੁਸੀਂ ਉਹ ਦੇਖਿਆ?
ਹਾਂਜੀ ਜਨਾਬ, ਉਹਦਾ ਸਿਸਟਮ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਆਨਲਾਈਨ ਫਾਰਮ ਉਹਦਾ ਅਵੇਲੇਬਲ ਆ। ਉਹਦਾ ਪ੍ਰੋਸੈਸ ਇਹ ਹੈ ਕਿ ਤੁਸੀਂ ਆਨਲਾਈਨ ਫਾਰਮ ਭਰੋ ਜਾਂ ਉਹਨੂੰ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਹੱਥ ਨਾਲ ਭਰ ਲਓ। ਉਸ ਤੋਂ ਬਾਅਦ ਚ ਦੋ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਨੇ, ਇੱਕ ਤਾਂ ਤੁਹਾਡੀ ਫੋਟੋ ਚਾਹੀਦੀ ਹੈ ਪਾਸਪੋਰਟ ਸਾਈਜ਼, ਦੂਸਰਾ ਉਹਨਾਂ ਨੂੰ ਪਾਸਪੋਰਟ ਦੇ ਪਹਿਲੇ ਤੇ ਅਖੀਰਲੇ ਪੇਜ ਦੀ ਸਕੈਨ ਕਾਪੀ ਚਾਹੀਦੀ ਹੈ ਜਾਂ ਉਹਦੀ ਫੋਟੋਸਟੈਟ ਕਾਪੀ ਸੈਲਫ ਅਟੈਸਟ ਕੀਤੀ, ਮਤਲਬ ਆਪਣੇ ਆਪਦੇ ਦਸਤਖਤਾਂ ਨਾਲ ਤੁਸੀਂ ਕਹਿੰਦੇ ਕਿ ਇਹ ਸਹੀ ਕਾਪੀ ਆ। ਇਹ ਦੋ ਡਾਕੂਮੈਂਟ ਜਿਹੜੇ ਹੈਗਾ ਫਾਰਮ ਦੇ ਨਾਲ ਭਰ ਕੇ ਤੁਸੀਂ ਆਪਦੇ ਸੰਬੰਧਿਤ ਚੋਣ ਅਧਿਕਾਰੀ ਜਿਹੜਾ ਤੁਹਾਡੇ ਹਲਕੇ ਦਾ ਹੈ ਉਹਨੂੰ ਭੇਜਣਾ, ਤੇ ਉਸ ਤੋਂ ਬਾਅਦ ਚ ਜਾਂ ਉਹਦਾ ਇਲੈਕਸ਼ਨ ਕਮਿਸ਼ਨ ਦਾ ਇੱਕ ਸੈਂਟਰਲਾਈਜ਼ਡ ਐਡਰੈਸ ਆ ਉੱਥੇ ਭੇਜ ਦੋ, ਉਹ ਆਪਣੇ ਆਪ ਉਹਨਾਂ ਨੂੰ ਫਰਦਰ ਭੇਜ ਦੇਣਗੇ,
ਫਰਦਰ ਭੇਜ ਦੇਣਗੇ ਜੀ।
ਤੇ ਉਸ ਤੋਂ ਬਾਅਦ ਚ ਉਹਨਾਂ ਨੇ ਉਹਦੀ ਪੜਤਾਲ ਕਰਨੀ ਹੈ ਹਿੰਦੁਸਤਾਨ ਜਿਹੜਾ ਤੁਹਾਡਾ ਫਾਰਮ ਪਹੁੰਚਿਆ, ਵਾਕਈ ਬੰਦਾ ਇਹ ਇੱਥੇ ਰਹਿੰਦਾ ਸੀ ਜਾਂ ਨਹੀਂ ਰਹਿੰਦਾ ਸੀ। ਉਹਦੇ ਵਾਸਤੇ ਜਿਹੜਾ ਚੋਣ ਅਧਿਕਾਰੀ ਆ ਉਹਦਾ ਨੁਮਾਇੰਦਾ ਤੁਹਾਡੀ ਵੋਟ ਦੀ ਤਫਤੀਸ਼ ਕਰਨ ਭੇਜ ਸਕਦਾ ਤੁਹਾਡੇ ਮੁਹੱਲੇ ਚ, ਤੁਹਾਡੇ ਗਲੀ ਚ। ਉੱਥੇ ਜੇ ਕੋਈ ਬੰਦਾ ਤੁਹਾਨੂੰ ਵੇਰੀਫਾਈ ਕਰ ਦਿੰਦਾ ਕਿ ਹਾਂਜੀ ਇਹ ਸ਼੍ਰੀਮਾਨ ਜੀ ਇੱਥੇ ਰਹਿੰਦੇ ਸੀ ਤੇ ਇਹਨਾਂ ਦੀ ਵੋਟ ਇੱਥੇ ਬਣਨੀ ਹੋਣੀ ਚਾਹੀਦੀ ਆ, ਤਾਂ ਤੁਹਾਡੀ ਵੋਟ ਉੱਥੋਂ ਫਾਈਨਲਾਈਜ਼ ਹੋ ਜਾਣੀ ਆ। ਜੇ ਕਿਸੇ ਕਾਰਨ ਕਰਕੇ ਉੱਥੇ ਕੋਈ ਤੁਹਾਡਾ ਨੁਮਾਇੰਦਾ ਨਹੀਂ ਹੈ ਹਿੰਦੁਸਤਾਨ ਤੁਹਾਨੂੰ ਵੇਰੀਫਾਈ ਕਰਨ ਵਾਲਾ, ਤਾਂ ਉਹ ਚੋਣ ਅਧਿਕਾਰੀ ਓਬਜੈਕਸ਼ਨ ਲਾ ਕੇ ਜਿਹੜੇ ਮੁਲਕ ਚੋਂ ਤੁਸੀਂ ਆਪਣਾ ਵਿਦੇਸ਼ੀ ਪਤਾ ਪਾਇਆ ਹੋਇਆ ਫਾਰਮ ਦੇ ਉੱਪਰ, ਤਾਂ ਉਸ ਮੁਲਕ ਦੇ ਕਮਿਸ਼ਨ ਨੂੰ ਭੇਜੋ ਕਿ ਇਹ ਬੰਦੇ ਨੂੰ ਇਹਨਾਂ ਨੂੰ ਵੇਰੀਫਾਈ ਕਰਕੇ ਦੱਸੋ ਵੀ ਕੀ ਇਹ ਸੱਜਣ ਸੱਚੀ ਮੁੱਚੀ ਉੱਥੋਂ ਰਹਿੰਦੇ ਆਏ ਨੇ। ਤਾਂ ਉਸ ਕੇਸ ਤੁਹਾਨੂੰ ਜਿਹੜੇ ਵਿਦੇਸ਼ਾਂ ਵਾਲੇ ਮਿਸ਼ਨ ਅਧਿਕਾਰੀ ਨੇ ਉਹ ਤੁਹਾਡੀ ਤਫਤੀਸ਼ ਕਰਕੇ ਤੁਹਾਡੀ ਵੋਟ ਬਣਾ ਦੇਣਗੇ। ਇਹ ਦਾ ਪ੍ਰੋਸੈਸ ਹੈ ਜੀ ਵੋਟ ਬਣਾਉਣ ਦਾ ਉੱਥੋਂ।
ਤੇ ਉਸ ਤੋਂ ਬਾਅਦ ਵੋਟ ਜਿਹੜੀ ਪਾਉਣ ਦਾ ਸਿਸਟਮ ਆ ਉਹ ਜਿਵੇਂ ਇੱਥੇ ਅਸੀਂ ਪੋਸਟਲ ਵੋਟ ਪਾ ਸਕਦੇ ਹਾਂ ਤਾਂ ਪੋਸਟਲ ਵੋਟ ਵੀ ਅਸੀਂ ਪਾ ਸਕਦੇ ਹਾਂ?
ਨਹੀਂ ਜੀ, ਆਪਣਾ ਹਿੰਦੁਸਤਾਨ ਸਟੈਪ ਬਾਏ ਸਟੈਪ ਐਡਵਾਂਸ ਹੋ ਰਿਹਾ, ਹਲੇ ਇੰਨੇ ਐਡਵਾਂਸ ਨਹੀਂ ਹੋਏ ਕਿ ਉਹਨਾਂ ਨੂੰ ਪੋਸਟਲ ਵੋਟ ਤੇ ਯਕੀਨ ਹੋਵੇ। ਆਪਾਂ ਨੂੰ ਉੱਥੇ ਜਾ ਕੇ ਸਿਰਫ ਤੇ ਸਿਰਫ ਇੱਕੋ ਫਾਇਦਾ ਇਸ ਵੋਟ ਦਾ ਕਿ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਵੋਟਰ ਸ਼ਨਾਖਤੀ ਕਾਰਡ ਵਜੋਂ ਉੱਥੇ ਵਰਤਿਆ ਜਾ ਸਕਦਾ, ਤੇ ਤੁਹਾਡੀ ਜਿਹੜੀ ਵੋਟ ਕੱਟੀ ਗਈ ਆ ਜਾਂ ਕੁਛ ਹੋਰ ਹੋ ਗਿਆ ਉਹ ਰੀਇਨਸਟੇਟ ਹੋ ਜਾਣੀ ਆ।
ਕਿਉਂਕਿ ਇੱਥੇ ਜ਼ਿਆਦਾ ਇਹ ਪ੍ਰਚਾਰਿਆ ਜਾ ਰਿਹਾ ਵੀ ਹੁਣ ਐਨ ਆਰ ਆਈ ਘਰ ਬੈਠੇ ਹੀ ਪਕਣਗੇ ਵੋਟ, ਇਹੋ ਜਿਹੇ ਹੈਡਿੰਗ ਪੜ੍ਹਨ ਨੂੰ ਮਿਲ ਰਹੇ ਆ। ਤਾਂ ਇਹ ਇਸ ਲਈ ਮੈਂ ਤੁਹਾਨੂੰ ਸਵਾਲ ਕਰ ਰਿਹਾ ਸੀ ਵੀ ਫੇਰ ਸਾਨੂੰ ਤਾਂ ਇਹੀ ਇੱਕ ਤੁਹਾਡੇ ਕਹਿਣ ਦੇ ਮੁਤਾਬਕ ਇੱਕ ਸਾਡੀ ਆਈਡੈਂਟੀ ਹੀ ਸੇਵ ਹੁੰਦੀ ਹੈ ਇਹਦੇ ਨਾਲ।
ਬਿਲਕੁਲ ਜਨਾਬ, ਤੁਹਾਡੀ ਆਈਡੈਂਟੀ ਸੇਵ ਹੁੰਦੀ ਹੈ, ਤੁਹਾਡਾ ਵੋਟ ਦਾ ਅਧਿਕਾਰ ਰਹਿੰਦਾ, ਵੋਟਰ ਕਾਰਡ ਹੋਣਾ ਆਪਣੇ ਆਪ ਚ ਸ਼ਨਾਖਤ ਦਾ ਹਿੱਸਾ ਤੁਹਾਡੀ ਦਾ। ਜਦੋਂ ਤੁਸੀਂ ਕਦੇ ਜਾਂਦੇ ਹੋ ਤਾਂ ਤੁਸੀਂ ਆਪਦੇ ਆਪ ਨੂੰ ਥੋੜੀ ਹੋਂਦ ਕੀ ਹੈ, ਹੋਂਦ ਤੁਸੀਂ ਇੱਕ ਵੋਟਰ ਹੋ ਕੇ ਤੁਹਾਡਾ ਹੱਕ ਹੈ ਹਿੰਦੁਸਤਾਨ ਦੇ ਵਿੱਚ
ਜੀ,
ਜਿਹੜਾ ਉਹ ਹੱਕ ਹੈ ਉਹ ਕਾਇਮ ਰੱਖਣ ਵਾਸਤੇ ਇਹ ਵੋਟ ਕਾਰਡ ਹੈ ਕਿ ਤੁਸੀਂ ਜਦੋਂ ਕਦੇ ਵੀ ਚਾਹੋ ਜਾ ਕੇ ਵੋਟ ਪਾ ਸਕਦੇ, ਉੱਥੇ ਖੜ ਕੇ ਵੋਟ ਪਾ ਸਕਦੇ। ਜਿਹੜਾ ਪ੍ਰੋਕਸੀ ਵੋਟ ਜਾਂ ਪੋਸਟਲ ਵੋਟ ਆ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਦੇ ਵੈਬਸਾਈਟ ਤੇ ਕੁਐਸਚਨ ਲਿਖਿਆ, ਈਵਨ ਜਿੱਥੇ ਸ਼ੁਰੂ ਹੁੰਦੀ ਹੈ ਗੱਲ ਇਹ ਸਾਰੀ, ਜਿਹੜਾ ਪਹਿਲਾ ਪਹਿਰਾ ਇੱਥੇ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਵੈਬਸਾਈਟ ਲਿਖਿਆ, ਉੱਥੇ ਵੀ ਇਹੀ ਲਿਖਿਆ ਕਿ ਤੁਸੀਂ ਵਾਪਸ ਜਾ ਕੇ ਆਪਦੀ ਕੋਨਸਟੀਚੁਐਂਸੀ ਜਾਂ ਆਪਦੇ ਪੋਲਿੰਗ ਬੂਥ ਤੇ ਵੋਟ ਪਾ ਸਕਦੇ, ਉੱਥੇ ਉਹਨਾਂ ਨੇ ਪੋਸਟਲ ਵੋਟ ਬਾਰੇ ਕੋਈ ਸਲਾਹ ਨਹੀਂ ਦਿੱਤੀ।
ਜੀ ਜੀ ਜੀ, ਸੋ ਫਿਰ ਦੋਸਤੋ ਬਹੁਤ ਵੱਡੀ ਗੱਲ ਇਹ ਕਲੀਅਰ ਹੋ ਗਈ ਆ ਵੀ ਸਾਨੂੰ ਹਜੇ ਪੋਸਟਲ ਵੋਟ ਲਈ ਹੋ ਸਕਦਾ ਵੀ ਵੇਟ ਕਰਨਾ ਪਵੇ, ਕਿਉਂਕਿ ਹੌਲੀ ਹੌਲੀ ਜਿਵੇਂ ਨਵਦੀਪ ਹੋਰਾਂ ਨੇ ਕਿਹਾ ਅਡਾਪਟ ਤਾਂ ਕਰ ਰਿਹਾ ਸਾਡਾ ਸਿਸਟਮ ਵੀ ਚੰਗੇ ਸਿਸਟਮ ਨੂੰ, ਪਰ ਜ਼ਿਆਦਾ ਕਰਾਊਡ ਹੋਣ ਕਰਕੇ ਜ਼ਿਆਦਾ ਵੱਡਾ ਸਰਕਲ ਹੋਣ ਕਾਰਨ ਕਈ ਵਾਰੀ ਇਹਨਾਂ ਚੀਜ਼ਾਂ ਦੇ ਉੱਤੇ ਵਕਤ ਲੱਗ ਜਾਂਦਾ। ਸੋ ਸਾਨੂੰ ਆਸ ਰੱਖਣੀ ਚਾਹੀਦੀ ਹੈ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਸ਼ਾਇਦ ਪੋਸਟਲ ਵੋਟ ਵੀ ਪਾਉਣ ਦੇ ਕਾਬਲ ਹੋ ਸਕੀਏ। ਸੋ ਹੁਣ ਐਨ ਆਰ ਆਈ ਜਿਹੜੇ ਸੱਜਣ ਮਿੱਤਰ ਸਾਡੇ ਆਸਟ੍ਰੇਲੀਆ ਦੇ ਅਕਸਰ ਬਹੁਤ ਸਾਰੇ ਮੈਂ ਜਿਨ੍ਹਾਂ ਨੂੰ ਵੀ ਮਿਲਦਾ, ਜੇ ਉਹਨਾਂ ਨੂੰ ਕਹਿਣਾ ਵੀ ਹੋਰ ਦੇਸ਼ ਕਦੋਂ ਜਾਣਾ, ਤਾਂ ਤਕਰੀਬਨ ਉਹਨਾਂ ਦਾ ਟਾਰਗੇਟ ਇਲੈਕਸ਼ਨ ਹਜੇ ਰੱਖੇ ਹੋਏ ਆ। ਉਹ ਕਹਿੰਦੇ ਇਲੈਕਸ਼ਨਾਂ ਵੇਲੇ ਜਾਵਾਂਗੇ, ਚਾਹੇ ਤਾਂ ਉਹ ਇਲੈਕਸ਼ਨਾਂ ਨੂੰ ਦਾ ਆਨੰਦ ਮਾਣਨਾ ਚਾਹੁੰਦੇ ਹੋਣ, ਚਾਹੇ ਉਹ ਤਬਦੀਲੀ ਦੇ ਵਿੱਚ ਆਪਦਾ ਯੋਗਦਾਨ ਪਾਉਣਾ ਚਾਹੁੰਦੇ ਹੋਣ ਜਾਂ ਜਿਸ ਰੂਪ ਚ ਵੀ ਹੈ, ਤਾਂ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਉਦੋਂ ਜਾਣ ਤੋਂ ਪਹਿਲਾਂ ਜੋ ਪ੍ਰੋਸੈਸ ਨਵਦੀਪ ਹੋਰਾਂ ਨੇ ਦੱਸਿਆ ਇਹਨੂੰ ਤੁਸੀਂ ਜ਼ਰੂਰ ਕਰ ਲਿਓ, ਤਾਂ ਕਿ ਤੁਹਾਨੂੰ ਕੱਲੀ ਸਪੋਰਟ ਦੇ ਨਾਲ ਨਾਲ ਤੁਸੀਂ ਆਪਣੀ ਵੋਟ ਵੀ ਵਰਤ ਸਕੋ ਜੇ ਤੁਸੀਂ ਨਾਨ ਰੈਜੀਡੈਂਸ਼ਲ ਇੰਡੀਅਨ ਦੇ ਸਟੇਟਸ ਤੇ ਹੋ। ਹੋਰ ਕੋਈ ਖਾਸ ਨਵਦੀਪ ਭਾਈ ਗੱਲ ਇਸ ਵਿਸ਼ੇ ਦੇ ਉੱਤੇ ਕਰਨੀ ਚਾਹੋ?
ਗੱਲ ਹੋਰ, ਜਿਹੜੇ ਵੋਟਰ ਸੂਚੀ ਹੈ ਹਿੰਦੁਸਤਾਨ ਦੀ, ਜਿਹੜੀ ਆਪਣੇ ਚੋਣ ਲਿਸਟਾਂ ਬਣਦੀਆਂ ਨੇ, ਉਹ ਇਲੈਕਸ਼ਨ ਕਮਿਸ਼ਨ ਦੇ ਵੈਬਸਾਈਟ ਤੇ ਕੋਈ ਵੀ ਬੰਦਾ ਦੇਖ ਸਕਦਾ। ਜੇ ਕੋਈ ਵੀਰ ਵੋਟ ਪਾਉਣ ਜਾ ਰਿਹਾ ਉਹਦੇ ਕੋਲੇ ਵੈਲਿਡ ਆਪਣਾ ਫੋਟੋ ਆਈ ਕਾਰਡ ਹੈ ਤੇ ਉਹਦਾ ਨਾਂ ਵੋਟਰ ਸੂਚੀ ਦੇ ਵਿੱਚ ਹੈ, ਤਾਂ ਉਸ ਉਸ ਹਾਲਤ ਚ ਉਹ ਬੰਦਾ ਇਹ ਨਵਾਂ ਪ੍ਰੋਸੈਸ ਸ਼ੁਰੂ ਨਾ ਕਰੇ।
ਅੱਛਾ ਜੀ,
ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵੈਬਸਾਈਟ ਤੇ ਮੈਨੂੰ ਕਿਤੇ ਵੀ ਇਹਦਾ ਕੋਈ ਸਮਾਂਬੱਧ ਜਾਂ ਟਰਨ ਅਰਾਊਂਡ ਟਾਈਮ ਜਿਹਨੂੰ ਆਪਾਂ ਕਹਿੰਦੇ ਵੀ ਕਿੰਨੇ ਟਾਈਮ ਚ ਪ੍ਰੋਸੈਸ ਪੂਰਾ ਹੋਜੂ, ਇਹਦੀ ਜਾਣਕਾਰੀ ਮੈਨੂੰ ਕਿਤੇ ਵੀ ਨਹੀਂ ਮਿਲੀ। ਤੇ ਉਹਨਾਂ ਦੇ ਸ਼ਰਤਾਂ ਚ ਇੱਕ ਸ਼ਰਤ ਇਹ ਵੀ ਹੈ ਕਿ ਜੇ ਤੁਹਾਡੇ ਕੋਲ ਵੋਟਰ ਕਾਰਡ ਹੈ ਤਾਂ ਤੁਸੀਂ ਉਹ ਵੀ ਆਪਣਾ ਸਰੈਂਡਰ ਕਰੋਗੇ, ਕਿ ਕਿਤੇ ਇਹ ਨਾ ਹੋਵੇ ਕਿ ਤੁਸੀਂ ਨਵੀਂ ਕਾਰਵਾਈ ਸ਼ੁਰੂ ਕਰ ਦੋ, ਪੁਰਾਣਾ ਵੋਟਰ ਕਾਰਡ ਵੀ ਸਰੈਂਡਰ ਕਰ ਦੋ, ਤੁਹਾਡਾ ਸੂਚੀ ਚ ਨਾਂ ਵੀ ਹੈ ਤੇ ਨਵਾਂ ਕਾਰਡ ਤੁਹਾਡੇ ਕੋਲ ਨਾ ਹੋਵੇ ਤੇ ਉਸ ਵੇਲੇ ਤੁਸੀਂ ਉੱਥੇ ਪਹੁੰਚ ਕੇ ਵੀ ਵੋਟ ਨਾ ਪਾ ਸਕੋ। ਸੂਚੀ ਤੁਹਾਨੂੰ ਨਾਂ ਨਹੀਂ ਮਿਲਦਾ ਜਾਂ ਕੋਈ ਪ੍ਰੋਬਲਮ ਆ ਗਈ ਹੈ ਤਾਂ ਉਸ ਕੇਸ ਤੁਸੀਂ ਐਨ ਆਰ ਆਈ ਵੋਟ ਵਾਲਾ ਪ੍ਰੋਸੈਸ ਸ਼ੁਰੂ ਕਰੋ।
ਸੋ ਇਹ ਧਿਆਨ ਦੇਣ ਯੋਗ ਆ ਜੀ ਗੱਲ ਵੀ ਕਈ ਵਾਰੀ ਕੀ ਹੁੰਦਾ ਸੀ ਕਾਲ ਦੇ ਵਿੱਚ ਸਟੈਪ ਚੱਕ ਲੈਂਦੇ ਆ ਤੇ ਸਾਨੂੰ ਪਹਿਲਾਂ ਆਪਣੀ ਪੜਤਾਲ ਕਰੀਏ ਵੀ ਅਸੀਂ ਅਜੇ ਤੱਕ ਉੱਥੇ ਉਹਨਾਂ ਦੀ ਵੋਟਰ ਸੂਚੀ ਚ ਅਲਾਈਵ ਆ, ਸਾਡਾ ਕਾਰਡ ਕੰਮ ਕਰ ਰਿਹਾ, ਜੇ ਹੈ ਤਾਂ ਫੇਰ ਤੁਹਾਨੂੰ ਲੋੜ ਨਹੀਂ ਹੈ ਸਾਰੇ ਪ੍ਰੋਸੈਸ ਵੀ ਜਾਣ ਦੀ। ਸੋ ਨਵਦੀਪ ਭਾਈ ਬਹੁਤ ਵਧੀਆ ਜਾਣਕਾਰੀ ਤੁਸੀਂ ਕੱਢ ਕੇ ਲਿਆਏ ਹੋ ਸਾਡੇ ਸਰੋਤਿਆਂ ਲਈ, ਤੇ ਉਮੀਦ ਆ ਜੀ ਇਸਦਾ ਬਹੁਤ ਸਾਰਾ ਫਾਇਦਾ ਸਾਡੇ ਸਰੋਤਿਆਂ ਨੂੰ ਮਿਲੂਗਾ, ਕਿਉਂਕਿ ਕਾਫੀ ਲੋਕਾਂ ਦੇ ਮਨ ਚ ਸਵਾਲ ਸੀ, ਜਿਗਿਆਸਾ ਸੀ, ਕਈ ਤਾਂ ਮੇਰੇ ਵਰਗੇ ਸਿੱਧੀ ਜਿਹੀ ਛਾਲਾ ਮਾਰ ਜਾਂਦੇ ਸੀ ਵੀ ਐਤਕੀ ਮੈਂ ਵੋਟ ਉੱਥੇ ਵੀ ਪਾਊਂਗਾ, ਕਿਉਂਕਿ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਆ ਤੇ ਅਸੀਂ ਗਾਂ ਫਿਰ ਸਾਡੇ ਚ ਇੱਕ ਕਮੀ ਆ, ਅਸੀਂ ਅਧੂਰੀ ਜਾਣਕਾਰੀ ਫੈਲਾਉਣੇ ਵੀ ਬਹੁਤ ਆ। ਅੱਜ ਇੱਕ ਮੈਂ ਇੱਕ ਬੜਾ ਵਧੀਆ ਨਾ ਨਵਦੀਪ ਭਾਈ ਇੱਕ ਦੇਖ ਰਿਹਾ ਸੀਗਾ, ਇੱਕ ਮੈਨੂੰ ਕਿਸੇ ਨੇ ਫੋਟੋ ਭੇਜੀ ਸੀ ਉਹ ਵਟਸਐਪ ਦੇ ਉੱਤੇ, ਉਹ ਫੋਟੋ ਦੇ ਵਿੱਚ ਨਾ ਉਹ ਬਾਪੂ ਦੇ ਤਿੰਨ ਬਾਂਦਰ ਦਿਖਾਏ ਆ ਤੇ ਉਹ ਬਾਂਦਰਾਂ ਦਾ ਥੋੜਾ ਜਿਹਾ ਅਧੂਨੀਕਰਨ ਕਰਤਾ ਬਾਂਦਰਾਂ ਦਾ, ਤੇ ਉਹ ਬਾਂਦਰ ਦਾ ਹੱਥ ਚ ਇੱਕ ਦੇ ਤਾਂ ਇਹ ਫੜਾ ਰੱਖਿਆ ਗਾ ਕੀਬੋਰਡ ਤੇ ਉਹਦੇ ਥੱਲੇ ਲਿਖਿਆ ਵੀ ਬੁਰਾ ਮਤ ਟਾਈਪ ਕਰੋ, ਦੂਜੇ ਬਾਂਦਰ ਨੇ ਗੂਠਾ ਜਿਹਾ ਖੜਾ ਕਰ ਰੱਖਿਆ ਤੇ ਉਹਦੇ ਚ ਕਿਹਾ ਵੀ ਬੁਰਾ ਮਤ ਲਾਈਕ ਕਰੋ, ਤੇ ਤੀਜੇ ਬਾਂਦਰ ਨੇ ਸ਼ੇਰ ਦੀ ਫੱਟੀ ਫੜ ਰੱਖੀ ਹੈ ਤੇ ਉਹ ਕਿਹਾ ਜੀ ਬੁਰਾ ਮਤ ਸ਼ੇਅਰ ਕਰੋ। ਸੋ ਕਹਿੰਦੇ ਜੀ ਗਾਂਧੀ ਜਯੰਤੀ ਦੇ ਉੱਤੇ ਇੱਕ ਵਿਸ਼ੇਸ਼ ਇਹ ਹੁਣ ਅਧੂਨਿਕ ਜਿਹੜਾ ਪੇਸ਼ ਕੀਤਾ ਸੀ ਕੱਲ ਕਿਸੇ ਨੇ, ਸੋ ਉਹੀ ਗੱਲ ਹੈ ਜੀ ਦੋਸਤੋ। ਜੀ ਜੀ,
ਅੱਜ ਦੇ ਸਮੇਂ ਚ ਇਹ ਹੈ ਕਿ ਜਦੋਂ ਫੇਸਬੁੱਕ ਆ ਗਈ ਜਾਂ ਵਟਸਐਪ ਆ ਗਿਆ ਤੇ ਇੱਕ ਮੋਬਾਈਲ ਚ ਕੈਮਰਾ ਆ ਗਿਆ, ਹਰ ਬੰਦਾ ਹੀ ਅੱਜ ਦੀ ਤਰੀਕ ਚ ਪੱਤਰਕਾਰ ਬਣ ਜਾਂਦਾ। ਜਾਂ ਰਿਪੋਰਟਿੰਗ ਸ਼ੁਰੂ ਕਰਦੇ, ਜਿਹੜੀ ਰਿਪੋਰਟਿੰਗ ਆ ਉਹ ਬੜਾ ਜ਼ਿੰਮੇਵਾਰੀ ਦਾ ਕੰਮ ਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੂਰੀ ਪੜਤਾਲ ਕਰਕੇ ਉਹਦੇ ਹਰ ਪੱਖ ਤੋਂ ਉਹਨੂੰ ਦੇਖ ਕੇ ਉਸ ਤੋਂ ਬਾਅਦ ਉਹਦੇ ਬਾਰੇ ਆਪਣਾ ਨਿਰਪੱਖ ਤੁਸੀਂ ਵਿਚਾਰ ਰੱਖੋ, ਨਾ ਕਿ ਤੁਸੀਂ ਇੱਕ ਐਂਗਲ ਫੜਿਆ ਤੇ ਉਹਨੂੰ ਉਧੇੜਿਆ ਤੇ ਉਹਦੇ ਤੇ ਆਪਦੀ ਰਾਇ ਲਾਈ ਤੇ ਉਸ ਤੋਂ ਬਾਅਦ ਗੱਲ ਦਾ ਹੋਰ ਬਣਾ ਕੇ ਤੁਸੀਂ ਉਹਨੂੰ ਪੇਸ਼ ਕਰ ਦਿੰਦੇ ਹੋ। ਇਹ ਬੜੀ ਖਤਰਨਾਕ ਰੁਝਾਨ ਆ ਜਿਹੜਾ ਖਾਸ ਕਰ ਫੇਸਬੁੱਕ ਤੇ ਦੇਖਣ ਨੂੰ ਮਿਲਦਾ। ਜੇ ਕਈ ਵਾਰੀ ਕੀ ਹੁੰਦਾ ਕਿ ਉਹ ਥੋੜਾ ਜਿਹਾ ਉਤੇਜਕ ਵੀ ਹੁੰਦਾ ਕਿ ਜਦੋਂ ਇੱਕ ਪਾਸਵਰਡ ਵਿਚਾਰ ਦਿੱਤਾ ਜਾਂਦਾ ਉਹ ਗੱਲ ਫੈਲਦੀ ਬੜੀ ਆ ਜੰਗਲ ਦੀ ਅੱਗ ਵਾਂਗੂ, ਜਿਵੇਂ ਹਵਾ ਪਹਿਲਾਂ ਬ੍ਰਾਂਡ ਐਮਏ ਦਾ ਕੰਨੋ ਕੰਨੀ ਫੈਲਦੀ ਸੀ, ਹੁਣ ਤਾਂ ਹਵਾ ਦੁਨੀਆ ਲੈਵਲ ਤੇ ਫੈਲਦੀ ਆ। ਇਹ ਬੜਾ ਜ਼ਰੂਰੀ ਹੈ ਕਿ ਸਮਝ ਕੇ ਪੜਤਾਲ ਕਰਕੇ ਪੜਚੋਲ ਕਰਕੇ ਫੇਰ ਹੀ ਗੱਲ ਕੀਤੀ ਜਾਵੇ।
ਜੀ ਸੋ ਬਹੁਤ ਵਧੀਆ ਜੀ, ਤੇ ਅਸੀਂ ਤਾਂ ਹੀ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਹੜਾ ਆਪਾਂ ਹਰਮਨ ਰੇਡੀਓ ਦਾ ਪਲੇਟਫਾਰਮ ਆ, ਜਿਹੜਾ ਇਸ ਪਲੇਟਫਾਰਮ ਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਕਲੀਅਰ ਕਰਨ ਲਈ ਹੀ ਬਣਾਇਆ, ਤੇ ਇਸ ਨੂੰ ਵਧੀਆ ਇਹਦੀ ਵਰਤੋਂ ਕਰੀਏ, ਸੁਵਰਤੋਂ ਕਰੀਏ, ਦੁਰਵਰਤੋਂ ਹੋਣ ਤੋਂ ਬਚਾਈਏ। ਸੋ ਨਵਦੀਪ ਭਾਈ ਤੁਸੀਂ ਵਕਤ ਚੋਂ ਵਕਤ ਕੱਢ ਕੇ ਇਹ ਬਹੁਤ ਮਹਿਮੁੱਲੀ ਜਾਣਕਾਰੀ ਲੈ ਕੇ ਆਇਓ, ਤੇ ਅਗਲੇ ਹਫਤੇ ਆਪਾਂ ਪ੍ਰੋਡਕਟੀਵਿਟੀ ਰਿਪੋਰਟ ਦੀ ਗੱਲ ਕਰਨੀ ਹੈ। ਸੋ ਉਮੀਦ ਆ ਜੀ ਅਗਲੇ ਹਫਤੇ ਤੱਕ ਤੁਹਾਨੂੰ ਅਸੀਂ ਹੋਮਵਰਕ ਬਹੁਤ ਦੇਣ ਲੱਗ ਗਏ ਅੱਜ ਕੱਲ ਬੱਚਿਆਂ ਵਾਂਗੂ, ਸੋ ਤੁਸੀਂ ਜ਼ਰੂਰ ਜੀ ਆਪਦੇ ਕੌਮ ਨੂੰ, ਆਪਦੇ ਲੋਕਾਂ ਨੂੰ, ਆਪਦੇ ਸਮਾਜ ਨੂੰ, ਵੇਲੇ ਦੇ ਸਮਾਜ ਨੂੰ ਦੇ ਰਹੇ ਹੋ ਤਾਂ ਇਹ ਇੱਕ ਬਹੁਤ ਚੰਗੀ ਗੱਲ ਆ। ਤੇ ਸਾਰੇ ਮੈਂ ਸੱਜਣਾ ਮਿੱਤਰਾਂ ਨੂੰ ਬੇਨਤੀ ਕਰੂੰਗਾ ਵੀ ਜਦੋਂ ਤੁਹਾਡੇ ਕੋਲ ਕਿਤੇ ਵੀ ਕੋਈ ਵਕਤ ਮਿਲਦਾ, ਜੇ ਕੋਈ ਚੰਗੀ ਇਨਫੋਰਮੇਸ਼ਨ ਤੁਹਾਡੇ ਹੱਥ ਲੱਗਦੀ ਆ ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੋ, ਤੇ ਜਦੋਂ ਮਰਜ਼ੀ ਜੀ ਆਇਆ ਤੁਹਾਨੂੰ ਆ ਕੇ ਰੇਡੀਓ ਅਖਬਾਰ ਜਿਹੜੀ ਅਸੀਂ ਚਾਹੁੰਦੇ ਆ ਵੀ ਸਾਰੇ ਸੱਜਣਾ ਮਿੱਤਰਾਂ ਨੂੰ ਅਵੇਅਰ ਕਰੀਏ। ਸੋ ਬਹੁਤ ਮਿਹਰਬਾਨੀ ਨਵਦੀਪ ਬਾਈ, ਤੇ ਆਪਾਂ ਅਗਲੇ ਹਫਤੇ ਫੇਰ ਜੁੜਦੇ ਹਾਂ ਜੀ ਪ੍ਰੋਡਕਟੀਵਿਟੀ ਰਿਪੋਰਟ।
ਠੀਕ
ਓਕੇ। ਸੋ ਨਵਦੀਪ ਸਿੰਘ ਬ੍ਰਿਸਬਨ ਤੋਂ ਜੁੜੇ ਹੋਏ ਸੀ ਜੀ। AMW ਵਰਕਸ਼ਾਪ ਦੀ ਅਸੀਂ ਰੋਜ਼ ਮਸ਼ਹੂਰੀ ਸੁਣਦੇ ਹਾਂ, ਬ੍ਰਿਸਬਨ ਦੇ ਵਿੱਚ ਬਹੁਤ ਵਧੀਆ ਵਰਕਸ਼ਾਪ ਚਲਾਉਂਦੇ ਆ ਜੀ ਉਹ, ਤੇ ਪਰ ਨਾਲ ਨਾਲ ਬੜੀਆਂ ਵਧੀਆ ਨੌਲੇਜ ਦੀਆਂ ਗੱਲਾਂ ਵੀ ਉਹ ਸਾਡੇ ਲਈ ਲੈ ਕੇ ਆਉਂਦੇ ਆ। ਸੋ ਬਹੁਤ ਧੰਨਵਾਦੀ ਆ ਜੀ ਉਹਨਾਂ ਦੇ, ਤੇ ਬਹੁਤ ਸਾਰੇ ਸੁਨੇਹੇ ਆ ਰਹੇ ਆ, ਤੇ ਸੁਨੇਹਿਆਂ ਦੇ ਨਾਲ ਨਾਲ ਮੈਂ ਸੱਜਣਾ ਮਿੱਤਰਾਂ ਨੂੰ ਦੱਸਣਾ ਚਾਹਾਂਗਾ ਵੀ 02-85-99-2811 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ। ਹੁਣ ਜਿੰਨਾ ਕੁ ਰਹਿੰਦਾ ਟਾਈਮ ਅੱਧਾ ਘੰਟਾ ਤੁਹਾਡੇ ਨਾਲ ਗੱਲਾਂ ਮਾਰ ਲਈਏ। ਰਾਜੀ ਭੰਗੂ ਸਿੰਘਾਪੁਰ ਵਾਲੇ ਸਾਡੇ ਨਾਲ ਜੁੜੇ ਸਨ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਹਰਮਨ ਪਰਿਵਾਰ ਨੂੰ ਕੀ ਹਾਲ ਨੇ ਜੀ? ਸਾਰਿਆਂ ਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਵਿਦ ਫੁੱਲ ਇਨਫੋਰਮੇਸ਼ਨ। ਸੋ ਜੀ ਕੋਸ਼ਿਸ਼ ਹੈ ਜੀ ਫੁੱਲ ਆਫ ਇਨਫੋਰਮੇਸ਼ਨ ਲਿਆਉਣ ਦੀ। ਤੇ ਮੱਖਣ ਸੋਹੀ ਜੁੜੇ ਆ ਜੀ ਸਾਡੇ ਨਾਲ ਗੋਲਡ ਕੋਸਟ ਤੋਂ, ਕਹਿੰਦੇ ਰੇਡੀਓ ਸੁਣਨ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਸੋਹਣਾ ਸ਼ੁਰੂ ਹੋਇਆ। ਬਾਈ ਜੀ ਜਿਸ ਕੋਲ ਡਿਊਲ ਸਿਟੀਜ਼ਨ ਆ ਉਹ ਵੋਟ ਬਣਾ ਸਕਦਾ ਹੈ, ਜੇ ਇਹ ਇਹਨਾਂ ਨੇ ਸਵਾਲ ਕੀਤਾ OCI ਵਾਲਾ, ਜਿਹਦੇ ਕੋਲ OCI ਆ। ਬਿਲਕੁਲ ਜੀ ਮੈਂ ਲੇਟ ਹੋ ਗਿਆ ਪਰ ਕੋਈ ਨੀ, ਇਹਦਾ ਵੀ ਆਪਾਂ ਕੱਢਾਂਗੇ। ਪਰ ਮੈਨੂੰ ਨੀ ਲੱਗਦਾ ਵੀ ਇਹਦਾ ਸਵਾਲ ਜੈਸ ਚ ਹੋਊਗਾ, ਇਹਦਾ ਸਵਾਲ ਨੋ ਚ ਹੀ ਆ, ਕਿਉਂਕਿ OCI ਦੇ ਤੁਸੀਂ ਇਹਦੇ ਵਿੱਚ ਰੂਲ ਪੜ੍ਹ ਸਕਦੇ ਹੋ, ਉਹਦੇ ਵਿੱਚ ਕਈ ਚੀਜ਼ਾਂ ਦੀ ਰਿਸਟ੍ਰਿਕਸ਼ਨ ਆ, ਜਿਹਦੇ ਚੋਂ ਵੋਟ ਪਾਉਣੀ ਜਾਂ ਵੋਟਾਂ ਚ ਖੜਾ ਹੋਣਾ ਤੇ ਇੱਕ ਖੇਤੀ ਲਾਇਕ ਜ਼ਮੀਨ ਲੈਣੀ, ਇਹ ਜਿਹੀਆਂ ਚੀਜ਼ਾਂ ਉਹ ਤੇ ਰਿਸਟ੍ਰਿਕਟਡ ਆ। ਸੋ ਕੋਈ ਨੀ ਜੀ ਆਪਾਂ ਇਹਦੇ ਬਾਰੇ ਵੀ ਹੋਰ ਪੜਤਾਲ ਕਰਕੇ ਲੈ ਕੇ ਆਵਾਂਗੇ, ਨਵਦੀਪ ਬਾਈ ਨੂੰ ਕਹਾਂਗੇ ਇਹਨਾਂ ਦੇ ਬਾਰੇ ਵੀ ਹੋਰ ਪੜਤਾਲ, ਤੇ ਤੁਸੀਂ ਵੀ ਇਸ ਚੀਜ਼ ਦੀ OCI ਦੀ ਵੈਬਸਾਈਟ ਤੋਂ ਜ਼ਰੂਰ ਪੜਤਾਲ ਕਰਿਓ। ਸਤਿੰਦਰਪਾਲ ਸਿੰਘ ਜੁੜਿਆ ਜੀ ਸਿਡਨੀ ਤੋਂ ਸਾਡੇ ਨਾਲ, ਤੇ ਉਹਨਾਂ ਨੇ ਮੀਡੀਆ ਰਿਲੀਜ਼ ਇੱਕ ਭੇਜਿਆ। ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਭੰਗੂ ਬਾਈ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਹੀ ਇਨਫੋਰਮੇਟਿਵ ਅੱਜ ਦਾ ਪ੍ਰੋਗਰਾਮ, ਰੀਅਲੀ ਇੰਜੋਇੰਗ ਇਟ। ਨਿਊ ਟੈਂਪਰੇਰੀ ਵੀਜ਼ਾ ਫਾਰ ਸਪੋਂਸਰਡ ਪੇਰੈਂਟਸ, ਉਹਨਾਂ ਨੇ ਉਹ ਮੀਡੀਆ ਰਿਲੀਜ਼ ਜਿਹੜਾ ਐਲੈਕਸ ਹੌਕ ਐਮਪੀ ਹੋਰਾਂ ਨੇ ਭੇਜਿਆ ਸੀ ਉਹ ਭੇਜੀ ਆ, ਪਰ ਇਹਦੇ ਤੇ ਸਾਡੀ ਬੜੀ ਖੁੱਲ੍ਹ ਕੇ ਚਰਚਾ ਜਿਹੜੀ ਹੋ ਚੁੱਕੀ ਹੈ ਜੀ, ਬਹੁਤ ਮਿਹਰਬਾਨੀ ਸਿੰਦਰਪਾਲ ਜੀ। ਤੇ ਅਮਨ ਢਿੱਲੋਂ ਟੌਂਸਵਿਲ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਜੀ ਕੈਂਗਰੂ ਨਾਮਾ ਕਿੱਥੋਂ ਲੈ ਸਕਦੇ ਹਾਂ, ਕੀ ਇਹ ਪੰਜਾਬ ਵਿੱਚ ਬੁੱਕ ਸ਼ਾਪਸ ਤੇ ਅਵੇਲੇਬਲ ਹੈ? ਦੇਖੋ ਜੀ ਕੈਂਗਰੂ ਨਾਮਾ ਇਸ ਟਾਈਮ ਮੈਨੂੰ ਨਹੀਂ ਲੱਗਦਾ ਕਿਸੇ ਬੁੱਕ ਸ਼ਾਪ ਤੇ ਅਵੇਲੇਬਲ ਹੋਗੀ, ਕਿਉਂਕਿ ਪਹਿਲਾ ਜਿਹੜਾ ਐਡੀਸ਼ਨ ਸੀ ਉਹ ਸਾਰਾ ਨਿਕਲ ਚੁੱਕਿਆ, ਤੇ ਨੈਕਸਟ ਐਡੀਸ਼ਨ ਮੈਂ ਥੋੜਾ ਜਿਹਾ ਡਿਲੇ ਕਰ ਰਿਹਾ ਸੀ, ਮੈਂ ਚਾਹੁੰਦਾ ਸੀ ਵੀ ਮੈਂ ਜਦੋਂ ਜਾਵਾਂ ਉਦੋਂ ਰਿਲੀਜ਼ ਕਰਾਂ, ਪਰ ਮੈਨੂੰ ਲੱਗਦਾ ਵੀ ਕਾਫੀ ਮੰਗ ਆ ਰਹੀ ਹੈ ਉਹ ਕਰਨਾ ਪੈਣਾ। ਪਰ ਉਦੋਂ ਵੀ ਬਿਹਤਰ ਜਿਹੜਾ ਤਰੀਕਾ ਸੀ ਆਨਲਾਈਨ ਪਾਇਆ ਸੀ ਜੀ, ਆਨਲਾਈਨ ਤੁਸੀਂ ਕੈਂਗਰੂ ਨਾਮਾ ਪੜ੍ਹ ਸਕਦੇ ਹੋ, ਪਰ ਥੋੜੀ ਜੀ ਤੁਹਾਨੂੰ ਵੇਟ ਕਰਨਾ ਪੈਣਾ ਕਿਉਂਕਿ ਆਨਲਾਈਨ ਉਹ ਮੇਰੀ ਵੈਬਸਾਈਟ mintubrad.com ਦੇ ਉੱਤੇ ਉਪਲਬਧ ਸੀ, ਪਰ ਪਿਛਲੇ ਕੁਝ ਕੁ ਦਿਨਾਂ ਤੋਂ ਮੇਰੀ ਵੈਬਸਾਈਟ ਜਿਹੜੀ ਹੈਕ ਹੋ ਗਈ ਸੀ ਤੇ ਉਹਦੇ ਦੇ ਉੱਤੇ ਦੁਬਾਰਾ ਅਮਨਦੀਪ ਤੇ ਸਰਬਜੀਤ ਲੱਗੇ ਹੋਏ ਜਦੋਂ ਜਦ ਕਰ ਰਹੇ ਆ ਜਦੋਂ ਵੀ ਉਹ ਕਮਬੈਕ ਹੁੰਦੀ ਆ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਬਾਕੀ ਮੈਨੂੰ ਲੱਗਦਾ ਟੌਂਸਵਿਲ ਦੇ ਵਿੱਚੋਂ ਵੀ ਤੁਹਾਨੂੰ ਮੇਰੀ ਕਿਤਾਬ ਮਿਲ ਜੂਗੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਟੌਂਸਵਿਲ ਮੰਗਵਾਈ ਸੀ ਕਿਤਾਬ ਸੇ ਜੋ ਟੌਂਸਵਿਲ ਦੇ ਵਿੱਚ ਕੋਈ ਵੀ ਸੱਜਣ ਮਿੱਤਰ ਸੁਣਦਾ ਤੇ ਜਿਹਦੇ ਕੋਲ ਕੈਂਗਰੂ ਨਾਮਾ ਹੈ ਤਾਂ ਉਹ ਕਿਤਾਬ ਇਹੀ ਹੁੰਦੀ ਹੈ ਜੀ ਕਿਤਾਬ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਆਪ ਪੜ੍ਹ ਲਈ ਤਾਂ ਗਾਂਹ ਦਿਓ ਤਾਂ ਉਹ ਜ਼ਿਆਦਾ ਬਿਹਤਰ ਹੁੰਦਾ ਸੋ ਕੋਸ਼ਿਸ਼ ਕਰਦਾ ਜੀ ਮੈਂ ਆਪ ਜੀ ਤੱਕ ਕੈਂਗਰੂ ਨਾਮਾ ਪਹੁੰਚਾਊਂਗਾ ਜ਼ਰੂਰ ਕਿਵੇਂ ਨਾ ਕਿਵੇਂ ਸੋ ਮਹਿੰਦਰ ਸਿੰਘ ਹਾਂਸ ਜੁੜੇ ਆ ਜੀ ਬ੍ਰੈਂਪਟਨ ਵਾਲੇ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਤੇ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਹੇ ਹੋ ਸਤਿੰਦਰਪਾਲ ਸਿੰਘ ਫਿਰ ਜੁੜੇ ਆ ਜੀ ਕਹਿੰਦੇ OCI ਡਿਊਲ ਸਿਟੀਜ਼ਨ ਕਾਊਂਟ ਨਹੀਂ ਹੁੰਦੇ OCI ਸਿਰਫ ਇੱਕ ਵੀਜ਼ਾ ਟਾਈਪ ਹੈ ਓਕੇ ਜੀ ਤੇ ਫਿਰ ਡਿਊਲ ਸਿਟੀਜ਼ਨ ਕਾਊਂਟ ਹੁੰਦੇ ਆ ਜੀ ਇਹ ਵੀ ਇਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ ਤਾਂ ਕਿ ਸਾਡੇ ਸਾਰਿਆਂ ਦੇ ਗਿਆਨ ਦੇ ਵਿੱਚ ਹੋਰ ਵਾਧਾ ਹੋਵੇ ਕਈ ਵਾਰੀ ਗੱਲਾਂ ਕੀ ਹੁੰਦੀਆਂ ਵੀ ਅਸੀਂ ਉਹਦੀ ਗਹਿਰਾਈ ਚ ਜਾਂਦੇ ਨੀ ਤੇ ਉੱਤੋਂ ਉੱਤੋਂ ਤਰਦੀਆਂ ਤਰਦੀ ਜਾਣਕਾਰੀ ਰੱਖ ਲੈਂਦੇ ਹਾਂ ਤੇ ਜਿਹੜੀ ਹਮੇਸ਼ਾ ਹੀ ਖਤਰਨਾਕ ਹੁੰਦੀ ਆ ਸੋ ਜ਼ਰੂਰ ਜੀ ਸਤਿੰਦਰ ਜੀ ਤੁਸੀਂ ਇਹ ਜਾਣਕਾਰੀ ਚ ਵਾਧਾ ਕੀਤਾ ਧੰਨਵਾਦ ਤੁਹਾਡਾ ਤੇ ਸਾਨੂੰ ਗਾਂਹ ਦੀ ਵੀ ਦੱਸਿਓ ਜੇ ਤੁਹਾਨੂੰ ਪਤਾ ਹੋਵੇ ਸੋ ਦੋਸਤੋ ਫੋਨ ਲਾਈਨਾਂ ਖੁੱਲੀਆਂ 02-85-99-28-11 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਮੈਂ ਹੁਣ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਜੇ ਸਾਡੇ ਕੋਈ ਕਾਲਰ ਸੱਜਣ ਮਿੱਤਰ ਕਾਲ ਕਰਦਾ ਤਾਂ ਕਾਲ ਲੈ ਕੇ ਆਉਣਾ ਤੇ ਨਹੀਂ ਤਾਂ ਫਿਰ ਮੇਰੇ ਕੋਲੇ ਜਿਹੜੀਆਂ ਪੰਜਾਬ ਦੀਆਂ ਖਬਰਾਂ ਵੀ ਮੈਨੂੰ ਕਹਿ ਰਹੀਆਂ ਵੀ ਸਾਡੇ ਬਾਰੇ ਵੀ ਥੋੜੀ ਬਹੁਤ ਗੱਲਬਾਤ ਕਰੋ ਸੋ ਅਸੀਂ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਮਿਲਦਾ ਤੁਹਾਨੂੰ ਫਿਰ
ਲਓ ਜੀ ਅਗਲਾ ਗਾਣਾ ਪੇਸ਼ ਹੈ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਗੱਲ ਕੁਝ ਇਸ ਤਰ੍ਹਾਂ ਦੀ ਹੈ ਕਿ ਕਿਸੇ ਫੌਜੀ ਨੌਜਵਾਨ ਨੇ ਬੜੇ ਚਿਰਾਂ ਮਗਰੋਂ ਛੁੱਟੀ ਆਉਣਾ ਹੁੰਦਾ ਤਾਂ ਉਸ ਦੀ ਘਰਵਾਲੀ ਨੂੰ ਬੜਾ ਚਾਅ ਹੁੰਦਾ ਆਪਣੇ ਮਾਹੀ ਦੇ ਆਉਣ ਦਾ ਉਹ ਹਾਰ ਸ਼ਿੰਗਾਰ ਕਰਦੀ ਹੈ ਸੁਰਖੀ ਬਿੰਦੀ ਲਾਉਂਦੀ ਹੈ ਤੇ ਜਦੋਂ ਸ਼ੀਸ਼ਾ ਤੱਕਣ ਲੱਗਦੀ ਹੈ ਭਈ ਮੈਂ ਕਿੰਨੀ ਕੁ ਸੋਹਣੀ ਲੱਗਦੀ ਹਾਂ ਤਾਂ ਉਧਰੋਂ ਉਸਦੀ ਸੱਸ ਆ ਜਾਂਦੀ ਹੈ ਉਹ ਸ਼ੀਸ਼ੇ ਨੂੰ ਫੜ ਕੇ ਤੋੜ ਦਿੰਦੀ ਹੈ ਸ਼ੀਸ਼ਾ ਟੁੱਟ ਜਾਂਦਾ ਤੇ ਸ਼ੀਸ਼ੇ ਦੇ ਟੁਕੜਿਆਂ ਵਾਂਗੂ ਉਹ ਤੱਤੜੀ ਦੇ ਅਰਮਾਨ ਵੀ ਬਿਖਰ ਜਾਂਦੇ ਨੇ ਉਸ ਦੇ ਦਿਲ ਚੋਂ ਇੱਕ ਧਾਰ ਨਿਕਲਦੀ ਹੈ ਤੋਂ ਆਪਣੇ ਦਿਲ ਦੀਆਂ ਸਧਰਾਂ ਨੂੰ ਇੰਜ ਬਿਆਨ ਕਰਦੀ ਹੈ
ਮਾਹੀ ਨੇ ਸੀ ਆਉਣਾ ਹੋਨੀ ਮੈਂ ਬਣ ਕੇ ਪਟੋਲਾ ਉਹਦੇ ਸਾਹਮਣੇ ਸੀ ਆਉਣਾ ਆਉਣਾ ਹੱਦਾਂ ਤੋਂ ਵੈਰੀ ਨੂੰ ਉਹਨੇ ਮਾਰ ਕੇ ਵੇ ਤੇਰੀ ਹੀ ਮਾਂ ਨੇ ਸ਼ੀਸ਼ਾ ਵੇ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਾਂ ਮੈਂ ਮੁੱਖ ਵੀ ਨਾ ਤੱਕਿਆ ਸੰਭਾਲ ਕੇ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਹਾਂ ਮੈਂ ਮੁੱਖ ਵੀ ਨਾ ਤੱਕਿਆ ਸੰਭਾਲ ਕੇ ਗੋਡੇ ਗੋਡੇ ਚਾਸੀ ਜਿਵੇਂ ਮੇਰਾ ਅੱਜ ਹੋਣਾ ਸੱਜਰਾ ਵਿਆਸੀ ਸੱਜਰਾ ਵਿਆਸੀ ਚੋਰ ਹੁੰਦਾ ਮੈਂ ਕੰਨੋ ਫੜ ਕੇ ਤਾੜਦੀ ਜੇਠ ਹੁੰਦਾ ਮੈਂ ਜੁੱਤੀ ਸਿਰ ਚ ਮਾਰਦੀ ਉਹ ਪੈੜੀ ਸੱਸ ਨੂੰ ਕੀ ਅੱਖਾਂ ਪਾਉਣ ਦਿੰਦੀ ਨਾ ਪਛਾਕਾਂ ਸੱਸ ਨੂੰ ਕੀ ਅੱਖਾਂ ਪਾਉਣ ਦਿੰਦੀ ਨਾ ਪਛਾਕਾਂ ਇਹਨੇ ਰੱਖ ਦਿੱਤੀ ਮੱਤ ਮੇਰੀ ਮਾਰ ਕੇ ਬਤੇਰੀ ਮਾਂ ਨੇ ਸ਼ੀਸ਼ਾ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਭਾਲ ਕੇ
ਕਾਤੋਂ ਲਾਇਆ ਤੂੰ ਉਡੀਕਾਂ ਵਾਲਾ ਸਾਨੂੰ ਡੰਨ ਵੇ ਕਾਤੋਂ ਲਾਇਆ ਤੂੰ ਉਡੀਕਾਂ ਵਾਲਾ ਸਾਨੂੰ ਡੰਨ ਵੇ ਘੜੀ ਘੜੀ ਉੱਠ ਤੱਕਾਂ ਬੂਹੇ ਵੱਲ ਚੰਨ ਵੇ ਥੱਕ ਤੱਕ ਤੱਕ ਨੈਣ ਮੈਂ ਤਾਂ ਹੋ ਗਈ ਸੁਦੈਣ ਤੱਕ ਤੱਕ ਨੈਣ ਮੈਂ ਤਾਂ ਹੋ ਗਈ ਸੁਦੈਣ ਬਹਿ ਗਈ ਅੰਤ ਨੂੰ ਪੀੜੇ ਤੇ ਮੈਂ ਤਾਂ ਹਾਰ ਕੇ ਵੇ ਤੇਰੀ ਮਾਂ ਨੇ ਸ਼ੀਸ਼ਾ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਭਾਰ ਕੇ
ਜੀ ਦੋਸਤੋ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਵੇ ਮੈਂ ਮੁੱਖ ਵੀ ਨਾ ਤੱਕਿਆ ਸਵਾਰ ਕੇ ਜਗਤਾਰ ਜੱਗਾ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਕਾਫੀ ਫੇਮਸ ਹੋਇਆ ਸੀ ਜੀ ਆਪਣੇ ਟਾਈਮ ਦੇ ਵਿੱਚ ਤੇ ਤੁਸੀਂ ਵੀ ਗੀਤ ਦਾ ਆਨੰਦ ਮਾਣਿਆ ਜੀ ਉਮੀਦ ਆ ਪਸੰਦ ਆਇਆ ਹੋਣਾ ਤੇ ਕਾਫੀ ਪੁਰਾਣੀਆਂ ਗੱਲਾਂ ਤੇ ਯਾਦਾਂ ਤਾਜ਼ੀਆਂ ਹੋ ਗਈਆਂ ਹੋਣੀਆਂ ਤੇ ਇੱਧਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ ਸਰਦਾਰ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਸੋ ਆਪਾਂ ਜੀਆਂ ਕਹਿੰਦੇ ਹਾਂ ਕੰਗ ਸਾਹਿਬ ਨੂੰ ਤੇ ਉਮੀਦ ਕਰਦੇ ਹਾਂ ਵੀ ਉਹ ਕੋਈ ਨਾ ਕੋਈ ਸਾਡੇ ਨਾਲ ਵਧੀਆ ਗੱਲ ਆਪਣੇ ਤਜਰਬਿਆਂ ਚੋਂ ਸਾਂਝੀ ਕਰਨਗੇ ਸੋ ਸਤਿ ਸ੍ਰੀ ਅਕਾਲ ਕੰਗ ਸਾਹਿਬ
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜਿਹੜਾ ਸ਼ੀਸ਼ੇ ਵਾਲਾ ਭਾਈ ਆ ਇਹਨੂੰ ਪੁੱਛੇ ਦੇ ਘਰ ਦੇ ਇੱਕੋ ਸ਼ੀਸ਼ਾ ਸੀਗਾ ਵੀ ਸ਼ੀਸ਼ਾ ਘਰ ਦੇ ਵਿੱਚ ਇੱਕੋ ਸੀਗਾ
ਉਹ ਜਿਹੜੇ ਟਾਈਮਾਂ ਦੀ ਗੱਲ ਆ ਜਦੋਂ ਸੱਸਾਂ ਇਹੋ ਜਿਹੀਆਂ ਹੁੰਦੀਆਂ ਸੀ ਨਾ ਜੀ ਉਦੋਂ ਸ਼ੀਸ਼ੇ ਵੀ ਇੱਕੋ ਹੀ ਹੁੰਦਾ ਸੀ
ਅੱਜ ਮੈਨੂੰ ਟਾਈਮ ਥੋੜਾ ਭੁਲੇਖਾ ਰਹਿ ਗਿਆ ਥੋੜਾ ਪ੍ਰੋਗਰਾਮ ਨਹੀਂ ਸੁਣ ਹੋਇਆ ਮਾਫੀ ਚਾਹੁੰਦਾ ਅੱਛਾ ਗੱਲ ਹੋ ਰਹੀ ਸੀ ਪਾਕਿਸਤਾਨ ਦਾ ਐਲਾਨ ਦੀ
ਜੀ
ਤਾਂ ਹੁਣ ਸਰਹੱਦ ਤੇ ਆ ਕੇ ਬੱਟੇ ਮਾਰ ਲਾ ਪਏ ਗੋਲੀਆਂ ਮੁੱਕ ਗਈਆਂ
ਜੀ ਜੀ ਜੀ
ਬਾਘਾ ਬਾਘਾ ਬਾਰਡਰ ਤੇ ਆ ਕੇ ਹੁਣ ਬੱਟੇ ਮਾਰ ਲਾ ਪਏ ਕਿੰਨੀ ਸ਼ਰਮ ਦੀ ਗੱਲ ਆ ਦੱਸੋ
ਜੀ ਜੀ
ਬਾਕੀ
ਮੈਨੂੰ ਕੰਗ ਸਾਹਿਬ ਥੋੜੀ ਜੀ ਮੈਂ ਰੋਕਣਾ ਚਾਹੂੰਗਾ ਤੁਹਾਨੂੰ ਆਪਣਾ ਮੁੱਦਾ ਜੋ ਛੇੜਿਆ ਤੇ ਮੈਂ ਕੱਲ ਮੇਰੇ ਮਨ ਦੇ ਵਿੱਚ ਇੱਕ ਬੜਾ ਸਵਾਲ ਸੀ ਕੱਲ ਨਾ ਅਚਾਨਕ ਰੀਟਰੀਟ ਸੈਰਾਮਣੀ ਕੱਲ ਨੀ ਤਿੰਨ ਚਾਰ ਦਿਨ ਪਹਿਲਾਂ ਕੱਲ ਤਾਂ ਉੱਥੇ ਪੱਥਰ ਹੀ ਚਲਾਏ ਆ ਤਿੰਨ ਚਾਰ ਦਿਨ ਪਹਿਲਾਂ ਨਾ ਰੀਟਰੀਟ ਸੈਰਾਮਣੀ ਜਿਹੜੀ ਆ ਰਹੀ ਸੀਗੀ ਟੀਵੀ ਤੇ ਦਿਖਾਈ ਜਾ ਰਹੀ ਸੀ ਤੇ ਮੈਨੂੰ ਉਂਝ ਵੀ ਜਿਹੜਾ ਇਨ ਪਰਸਨ ਵੀ ਦੇਖਣ ਦਾ ਮੌਕਾ ਮਿਲਿਆ ਫਾਜ਼ਿਲਕਾ ਸਰਹੱਦ ਦੇ ਉੱਤੇ ਤੇ ਪਰ ਮੈਂ ਬਾਘਾ ਸਰਹੱਦ ਤਾਂ ਨੀ ਕਿਤੇ ਜਾ ਸਕਿਆ ਪਰ ਮੈਨੂੰ ਫਾਜ਼ਿਲਕਾ ਵਾਲੇ ਏਰੀਏ ਦੇ ਵਿੱਚ ਜਿਹੜੀ ਸਰਹੱਦ ਆ ਉੱਥੇ ਮੈਂ ਜ਼ਰੂਰ ਗਿਆ ਤੇ ਉੱਥੇ ਮੈਨੂੰ ਰੀਟਰੀਟ ਸੈਰਾਮਣੀ ਦੇਖਣ ਦਾ ਮੌਕਾ ਮਿਲਿਆ ਹਾਂਜੀ ਉਹ ਦੇਖਣ ਦਾ ਮੌਕਾ ਮਿਲਿਆ ਤੇ ਉਸ ਦੇ ਵਿੱਚ ਕੱਲ ਨਾ ਪਰਸੋਂ ਜਦੋਂ ਆ ਰਹੀ ਸੀ ਤਾਂ ਮੇਰੇ ਬੱਚੇ ਵੀ ਸਾਰੇ ਦੇਖ ਰਹੇ ਸੀ ਘਰੇ ਬੈਠੇ ਸੀ ਤਾਂ ਉਹ ਅਸੀਂ ਹਾਲਾਤ ਜੋ ਦੇਖ ਰਹੇ ਸੀ ਉਹਨਾਂ ਲੋਕਾਂ ਦੀ ਤੇ ਹੱਸਣੋ ਨਾ ਹਟਣ ਜਵਾਕ ਆਖਣ ਯਾਰ ਕਮਾਲ ਹੋ ਗਈ ਵੀ ਇਹ ਕਰੀ ਕੀ ਜਾਂਦੇ ਆ ਕਿਵੇਂ ਉਹ ਲੱਤਾਂ ਪਟਕਾ ਪਟਕਾ ਮਾਰਦੇ ਆ ਕਿਵੇਂ ਡੌਲੇ ਦਿਖਾਉਂਦੇ ਆ ਇੱਕ ਦੂਜੇ ਨੂੰ ਕਿਵੇਂ ਮੁੱਛਾਂ ਨੂੰ ਵੱਟ ਦਿੰਦੇ ਆ ਝੰਡਾ ਉਤਾਰਦੇ ਵੀ ਆਏ ਆ ਜਿਵੇਂ ਲੜਨਾ ਹੁੰਦਾ ਗੁੱਸੇ ਦੇ ਵਿੱਚ ਮੈਨੂੰ ਇਹ ਦੱਸੋ ਤੁਸੀਂ ਆਰਮੀ ਦੀ ਬੈਕਗ੍ਰਾਉਂਡ ਚ ਰਹੇ ਹੋ ਇੰਨੀ ਉਮਰ ਭੋਗੀ ਆ ਕੀ ਇਹ ਕਿਸੇ ਹੋਰ ਦੋ ਮੁਲਕਾਂ ਦੇ ਬਾਰਡਰ ਦੇ ਉੱਤੇ ਵੀ ਇਹੋ ਜਿਹਾ ਡਰਾਮਾ ਇਹੋ ਜਿਹੀ ਹਾਸੋਹੀਣੀਆਂ ਗੱਲਾਂ ਹੁੰਦੀਆਂ ਜਾਂ ਭਾਰਤ ਪਾਕਿਸਤਾਨ ਦੇ ਵਿੱਚ ਹੀ ਹੁੰਦੀਆਂ ਦੁਨੀਆਂ ਚ
ਨਹੀਂ ਇਹ ਭਾਰਤ ਪਾਕਿਸਤਾਨ ਦੇ ਵਿਚਾਲੇ ਹੁੰਦੀਆਂ ਜੀ ਇੰਨੇ ਇੰਨੇ ਉੱਚੇ ਪੈਰ ਚੱਕ ਲਏ ਮੈਂ ਤਾਂ ਆਰਮੀ ਚ ਕੁਝ ਦੇਖਿਆ ਨੀ ਇੰਨੇ ਇੰਨੇ ਉੱਚੇ ਪੈਰ ਚੱਕਦਾ ਪਰੇਡ ਲਈ ਨਾਰਮਲ ਪਰੇਡ ਕਰਦੇ ਆ 36 ਇੰਚ ਪੈਰ ਦਾ ਥੋੜਾ ਹੁੰਦਾ ਇੰਨਾ ਨੀ ਹੁੰਦਾ ਜਿੰਦਾ ਸਿਰ ਤੇ ਲੈ ਜਾਂਦੇ ਆ ਇਹ ਪਤਾ ਨੀ ਕੀ ਦਿਖਾਉਣਾ ਚਾਹੁੰਦੇ ਆ ਮੈਂ ਤਾਂ ਹੈਰਾਨ ਹੁੰਦਾ ਇਸ ਗੱਲ ਦਾ ਪੈਰ ਚੱਕਣਗੇ ਸਿਰ ਤੇ ਉੱਪਰ ਲੈ ਜਾਣਗੇ ਇਹ ਪਤਾ ਨੀ ਕਿਹੜੀ ਲੀਡਰੀਟ ਹੈ ਜੀ ਸਾਡੇ ਟਾਈਮ ਤੇ ਨਹੀਂ ਸੀਗੀ ਜੀ ਤੇ ਦੂਸਰੇ ਇਹ ਆ ਵੀ ਜੇ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਜਿਹੜੀ ਇਹ ਲੜਾਈ ਆ ਪਾਕਿਸਤਾਨ ਨੇ ਨਹੀਂ ਲੜਨੀ ਹੁਣ ਗਵਾਲੇ ਛੱਡਣੇ ਸ਼ੁਰੂ ਕਰ ਦਿੱਤੇ ਭੂੰਬੜੇ ਆਪਾਂ ਕਹਿੰਦੇ ਪੰਜਾਬੀ ਚ ਹਾਂਜੀ ਉਧਰ ਇਲਾਕੇ ਦੇ ਵਿੱਚ ਬਾਰਡਰ ਤੇ ਭੂੰਬੜੇ ਮਿਲੇ ਆ ਉੱਥੇ ਲਿਖਿਆ ਮੋਦੀ ਨੂੰ ਕੋਈ ਮੈਸੇਜ ਲਿਖਿਆ ਉਹਨਾਂ ਨੂੰ ਕਹੋ ਵੀ ਹੁਣ ਤੁਸੀਂ ਇਹਨਾਂ ਜੋਗੇ ਰਹਿ ਗਏ ਜਿਸ ਵੇਲੇ ਕੋਈ ਤਕੜਾ ਬੰਦਾ ਜਿਹੜਾ ਆ ਮਾੜੇ ਨੂੰ ਥੱਪੜ ਦੋ ਮਾਰ ਦਿੰਦਾ ਉਹ ਦੋ ਕੁ ਮਿੰਟਾਂ ਬਾਅਦ ਫੇਰ ਕਹਿੰਦਾ ਹੋਰ ਮਾਰ ਹਾਂਜੀ ਉਹ ਫਿਰ ਦੋ ਹੋਰ ਮਾਰ ਦਿੰਦਾ ਉਹ ਫਿਰ ਕਹਿੰਦਾ ਹੁਣ ਮਾਰ ਸੋ ਇਹ ਪਾਕਿਸਤਾਨ ਦਾ ਇਹ ਕੰਮ ਆ ਮੈਂ ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀਗੀ ਇਹਨਾਂ ਨੇ ਲੜਨਾ ਨੀ ਹੈ ਏਡੇ ਮਾੜੀ ਮੋਟੀ ਝਪਟ ਹੋਈ ਜਿਹੜੀ ਬਾਰਡਰ ਤੇ ਤਾਂ ਹਮੇਸ਼ਾ ਹੁੰਦੀ ਆਈ ਆ ਪੈਂਹਠ ਲੜਾਈ ਦੇ ਵਿੱਚ ਜਿਸ ਵੇਲੇ ਉਹ ਕੱਲ ਦੱਸ ਰਹੇ ਸੀਗੇ ਪਰਸੋਂ ਮੇਰਾ ਖਿਆਲ ਹੈ ਵੀ 65 ਲੜਾਈ ਦੇ ਵਿੱਚ ਲਾਹੌਰ ਜਿਹੜਾ ਸੀਗਾ ਇਹ ਗਨ ਫਾਇਰ ਦੇ ਅੰਡਰ ਸੀਗਾ ਅਗਰ ਇੰਡੀਅਨ ਆਰਮੀ ਚਾਹੁੰਦੀ ਗਨ ਫਾਇਰ ਕਰਕੇ ਲਾਹੌਰ ਦਾ ਸੱਤਿਆਨਾਸ਼ ਕਰ ਸਕਦੀ ਸੀ ਰਾਵੀ ਤੱਕ ਖਾਲੀ ਕਰ ਗਏ ਸੀਗੇ ਇਹ ਪਰ ਨਹੀਂ ਕੀਤਾ ਚਲੋ ਹਾਂਜੀ ਤੇ ਉਧਰ ਉਧਰ ਸਿਆਲਕੋਟ ਸੈਕਟਰ ਵਿੱਚ ਚਮਿੰਡਾ ਕੋਈ ਸਟੇਸ਼ਨ ਹੈ ਉੱਥੇ ਗੰਨਾਂ ਲੱਗੀਆਂ ਹੋਈਆਂ ਸੀ ਆਰਮੀ ਦੀਆਂ ਇੰਡੀਅਨ ਆਰਮੀ ਦੀਆਂ ਇਹਨਾਂ ਇਲਾਕਾ ਤਾਂ ਲਿਆ ਸੀਗਾ, ਉਹ ਤਾਂ ਮੁੜਨਾ ਪਿਆ ਕਿਉਂਕਿ ਜਿਸ ਵੇਲੇ ਹਕੂਮਤਾਂ ਦਾ ਕੋਈ ਸਮਝੌਤਾ ਹੋ ਜਾਂਦਾ ਫਿਰ ਫੌਜ ਨੂੰ ਦੁੱਖ ਤਾਂ ਬਹੁਤ ਲੱਗਦਾ ਕਿਉਂਕਿ ਜਵਾਨ ਬੜੇ ਮਰੇ ਆ, ਨੁਕਸਾਨ ਬਹੁਤ ਹੁੰਦਾ ਤੇ ਬੜਾ ਦੁੱਖ ਲੱਗਦਾ ਇਹਨਾਂ ਗੱਲਾਂ ਦਾ। ਲੜਾਈ ਕੋਈ ਵੀ ਨੀ ਚਾਹੁੰਦਾ, ਜਦ ਪਰ ਸਿਰ ਤੇ ਜਦ ਆ ਪੈਂਦੀ ਆ ਫਿਰ ਤਾਂ ਉਹ ਪਿੱਛੂ ਕਾ ਹਮਾਹੀ ਉੱਤੇ ਦਰਗ ਜਸਤ ਹਲਾਲ ਅਸਬਰਦਨ ਮਸ਼ਮਸ਼ੀਰ ਦਸਤ, ਗੁਰੂ ਸਾਹਿਬ ਦਾ ਵਾਕ ਹੈ ਇਹ।
ਬਹੁਤ ਮਿਹਰਬਾਨੀ, ਤੁਸੀਂ ਜੁੜੇ ਹੋ ਤੇ ਆਪਣੇ ਵਿਚਾਰ ਰੱਖੇ, ਬਹੁਤ ਧੰਨਵਾਦ ਤੁਹਾਡਾ। ਤੇ ਮੇਰੇ ਮਨ ਚ ਵੀ ਇਹ ਸੀ, ਮੈਨੂੰ ਰੀਟਰੀਟ ਬਾਰੇ ਮੈਂ ਸਵਾਲ ਤੁਹਾਨੂੰ ਕੀਤਾ, ਸੋ ਬਹੁਤ ਬਹੁਤ ਮਿਹਰਬਾਨੀ ਜੀ।
ਹਾਂਜੀ, ਤੁਸੀਂ ਆਪਣਾ ਨਾਮ ਮਿੰਟੂ ਸਿੰਘ ਰੱਖ ਲੋ ਜੀ।
ਕੋਈ ਨੀ ਜੀ, ਕੋਈ ਨੀ, ਜਰੂਰ ਰੱਖਾਂਗੇ। ਤੁਸੀਂ ਸਾਡੇ ਬਜ਼ੁਰਗ
ਲੋਕ ਰਾਜ ਕਰਦੇ ਆ ਬਈ, ਬਈ ਨਾ ਤਾਂ ਕੁਛ ਵੀ ਹੋਵੇ। ਨਾਨਕ ਸਿੰਘ ਨੇ ਇੱਕ ਕਹਾਣੀ ਲਿਖੀ ਸੀ, ਨਾਂ ਵਿੱਚ ਕੀ ਪਿਆ, ਉਹ ਕਹਿੰਦੇ ਕੋਈ ਸ਼ੇਰ ਸਿੰਘ ਸੀਗਾ ਆਪਣੇ ਉਹਦਾ ਭਰਾ, ਕਹਿੰਦਾ ਸ਼ੇਰ ਸਿੰਘ ਡਰ ਤਾਂ ਨੀ ਲੱਗਦਾ, ਉਹ ਕਹਿੰਦਾ ਡਾਂਗ ਦਾ ਗਿਆ ਜਾ ਮੰਜੇ ਵਾਲੇ ਬਿੱਲੀ ਫਿਰਦੀ ਆ। ਸੋ ਇਹ ਨਾ ਕੋਈ ਮਤਲਬ
ਜੁੜੇ ਹੋਏ ਸਨ ਜੀ, ਤੇ ਬੇਲੇ ਬੇਲੇ ਸਿਰ ਉਹ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ। ਸੋ ਬਹੁਤ ਧੰਨਵਾਦ ਜੀ ਕੰਗ ਸਾਹਿਬ ਦਾ। ਤੇ ਬਾਕੀ ਜਿਹੜੀ ਗੱਲ ਚੱਲ ਰਹੀ ਸੀ ਜੀ ਰੀਟਰੀਟ ਸੈਰਾਮਨੀ ਦੀ, ਤੇ ਅੱਜ ਖਬਰ ਅਖਬਾਰ ਦੀ ਮੁੱਖ ਸੁਰਖੀ ਬਣੀ ਹੋਈ ਆ, ਤੇ ਉਸ ਖਬਰ ਦੇ ਵਿੱਚ ਇਹ ਗੱਲ ਕਹੀ ਹੈ ਜੀ, ਬਾਘੇ ਦੇ ਵਿੱਚ ਭੂਤਰੇ ਪਾਕਿਸਤਾਨੀਆਂ ਨੇ ਚਲਾਏ ਪੱਥਰ, ਰੀਟਰੀਟ ਦੌਰਾਨ ਪਾਕ ਦਰਸ਼ਕਾਂ ਵੱਲੋਂ ਕੀਤੀ ਪੱਥਰਬਾਜ਼ੀ। ਸੋ ਦੋਸਤੋ, ਬਹੁਤ ਸਾਰੇ ਤੁਹਾਡੇ ਚੋਂ ਸੱਜਣ ਮਿੱਤਰ ਜਾਣਦੇ ਹੋਣਗੇ ਵੀ ਇਹ ਜਿਹੜੀ ਰੀਟਰੀਟ ਸੈਰਾਮਨੀ ਕੀ ਆ ਤੇ ਇਹਦੀ ਹਿਸਟਰੀ ਕੀ ਆ ਤੇ ਕਿਉਂ ਮਨਾਈ ਜਾਂਦੀ ਆ, ਕਿਉਂ ਹੁੰਦੀ ਆ। ਪਰ ਜਿਹੜੀ ਜੇ ਆਮ ਨੋਰਮਲ ਨਜ਼ਰੀਏ ਦੇਖੀਏ, ਫਸਟ ਟਾਈਮ ਬਹੁਤ ਡੇਲੀ 500-700 ਬੰਦਾ ਦੋਨੇ ਪਾਸੇ ਦੇਖਣ ਆਉਂਦਾ। ਪਾਕਿਸਤਾਨ ਵੀ ਸਟੇਡੀਅਮ ਵਾਂਗੂ ਉੱਥੇ ਚ ਕੁਰਸੀਆਂ ਲੱਗੀਆਂ ਹੋਈਆਂ, ਭਾਰਤ ਦੇ ਵਿੱਚ ਵੀ ਕੁਰਸੀਆਂ ਲੱਗੀਆਂ ਹੋਈਆਂ, ਤੇ ਉੱਥੇ ਬੈਠ ਕੇ ਫਿਰ ਦੋਨੇ ਪਾਸੇ ਉਹ ਸੈਰਾਮਨੀ ਦੇਖੀ ਜਾਂਦੀ ਹੈ। ਤੇ ਇਸ ਸੈਰਾਮਨੀ ਦੇ ਵਿੱਚ ਸ਼ਾਮ ਨੂੰ ਜਿਹੜਾ ਝੰਡਾ ਉਤਾਰਨ ਦੀ ਜਿਹੜੀ ਰਸਮ ਆ ਉਹ ਕੀਤੀ ਜਾਂਦੀ ਆ ਦੋਨੇ ਪਾਸਿਓਂ ਸੇਮ ਟਾਈਮ ਦੇ ਉੱਤੇ। ਪਰ ਜੇ ਤੁਸੀਂ ਉਹਦਾ ਮਾਹੌਲ ਦੇਖ ਰਹੇ ਹੋ, ਜੇ ਤੁਸੀਂ ਨਹੀਂ ਦੇਖਿਆ ਤਾਂ ਯੂਟਿਊਬ ਤੇ ਦੇਖ ਲਿਓ, ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਤੇ ਹਾਸੀ ਨਿਕਲੂ ਵੀ ਇਹ ਕਰੀ ਕੀ ਜਾਂਦੇ ਆ, ਕਹਿਣਾ ਕੀ ਚਾਹੁੰਦੇ ਆ, ਕਰਨਾ ਕੀ ਚਾਹੁੰਦੇ ਆ। ਉੱਥੇ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਗਿਆ ਹੁੰਦਾ ਜਿਵੇਂ ਕੋਈ ਡਰਾਮਾ ਹੋ ਰਿਹਾ ਹੁੰਦਾ, ਤੁਹਾਡੇ ਸਾਹਮਣੇ ਕੋਈ ਫਿਲਮ ਚੱਲ ਰਹੀ ਹੁੰਦੀ ਆ। ਤਾਂ ਉਹਦੇ ਵਿੱਚ ਪਰਸੋਂ ਤਾਂ ਉਹ ਥੋੜੀ ਜਿਹੀ ਇਸ ਗੱਲ ਦੇ ਉੱਤੇ ਬੈਨ ਕਰ ਦਿੱਤਾ ਸੀ ਵੀ ਦਰਸ਼ਕਾਂ ਨੂੰ ਭੇਜਿਆ ਨਾ ਜਾਵੇ ਰੀਟਰੀਟ ਦੇ ਟਾਈਮ ਦੇ ਉੱਤੇ, ਕਿਉਂਕਿ ਕੁਝ ਵੀ ਹੋ ਸਕਦਾ, ਮਾਹੌਲ ਕਦੋਂ ਵੀ ਗੜਬੜਾ ਸਕਦੀ ਆ। ਪਰ ਕੱਲ ਜਿਹੜੀ ਉੱਥੇ ਫੇਰ ਜਿਹੜਾ ਉੱਥੇ ਇਕੱਠ ਹੋਇਆ ਤੇ ਪਰ ਕੱਲ ਜਿਹੜੇ ਉਹ VIP ਗੈਲਰੀ ਵੱਲ ਜਿਹੜੇ ਪੱਥਰ ਸੁੱਟੇ ਗਏ ਆ, ਉਹਨਾਂ ਪੱਥਰਾਂ ਦੇ ਕਾਰਨ ਭਾਵੇਂ ਕੋਈ ਨੁਕਸਾਨ ਤਾਂ ਨਹੀਂ ਹੋਇਆ, ਪਰ ਕਈ ਚੀਜ਼ਾਂ ਸੰਭੋਲਕ ਨੁਕਸਾਨ ਵੱਧ ਕਰ ਜਾਂਦੀਆਂ, ਆਪਦਾ ਜਿਹੜੀ ਉਹ ਆਪਦੀ ਸੋਚ ਦਰਸਾ ਜਾਂਦੀਆਂ ਵੀ ਸਾਡੀ ਸੋਚ ਕੀ ਸੀ ਜਾਂ ਅਸੀਂ ਕੀ ਕਰਨਾ ਚਾਹੁੰਦੇ ਸੀ। ਸੋ ਉਹ ਕੱਲ ਹੋਈ ਹੈ ਜੀ, ਤੇ ਉਸ ਲਈ ਅਸੀਂ ਜਿਹੜੀ ਇਸ ਦੀ ਨਿੰਦਾ ਵੀ ਕਰਦੇ ਹਾਂ। ਤੇ ਪਰ ਮੈਨੂੰ ਲੱਗਦਾ ਵੀ ਕਈ ਵਾਰੀ ਇਹ ਜਿਹੀਆਂ ਗੱਲਾਂ ਨਾ ਸ਼ਰਾਰਤੀ ਲੋਕ ਵੀ ਕਰਦੇ ਆ, ਜ਼ਰੂਰੀ ਨਹੀਂ ਵੀ ਇਹ ਗੱਲਾਂ ਕੱਲੀਆਂ ਅਫੀਸ਼ੀਅਲ ਤੌਰ ਤੇ ਕਰਵਾਈਆਂ ਜਾਣ, ਕਰੀਆਂ ਜਾਣ, ਜਾਂ ਅਸੀਂ ਕਿਸੇ ਦੋਸ਼ੀ ਲੀਡਰ ਨੂੰ ਜਾਂ ਪਾਰਟੀ ਨੂੰ ਕਹੀਏ, ਹੋ ਸਕਦਾ ਕਈ ਵਾਰੀ ਇਹ ਜਿਹੀਆਂ ਗੱਲਾਂ ਸ਼ਰਾਰਤੀ ਲੋਕ ਕਰਦੇ ਆ। ਤੇ ਉਹਨਾਂ ਸ਼ਰਾਰਤੀ ਲੋਕਾਂ ਨੇ ਵੀ ਇੱਕ ਪੱਥਰ ਮਾਰਿਆ, ਇੱਕ ਮੁਲਕ ਦੀ ਜਿਹੜੀ ਇੱਜ਼ਤ ਸਵਾਲ ਦਾ ਤੇ ਹੁੰਦੀ ਆ, ਪਰ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ ਜੀ। ਅਸੀਂ ਤਾਂ ਇਹੀ ਕਹਾਂਗੇ ਵੀ ਦੁਨੀਆਂ ਦੇ ਕਿਦੋਂ ਕਿਸੇ ਕੋਨੇ 'ਚ ਇੱਕ ਦੂਜੇ ਦੇ ਬਾਰਡਰਾਂ ਦੇ ਉੱਤੇ ਇਹ ਜਿਹੀਆਂ ਡਰਾਮੇ ਨਹੀਂ ਕੀਤੇ ਜਾਂਦੇ, ਤਾਂ ਸਾਡੇ ਵੀ ਕਿਉਂ ਉਹ ਕੀਤੇ ਜਾਂਦੇ ਆ, ਸਾਡੇ ਵੀ ਕਿਉਂ ਉਹਨੂੰ ਇਸ ਢੰਗ ਦਿੱਤਾ ਗਿਆ ਵੀ ਜੱਗ ਹਸਾਇਆ ਜਾਂਦਾ ਇਹਨਾਂ ਗੱਲਾਂ ਲਈ। ਸੋ ਇਹ ਖਬਰ ਬਣੀ ਹੋਈ ਸੀ ਤੇ ਕੰਗ ਸਾਹਿਬ ਨੇ ਇਹਦੇ ਬਾਰੇ 'ਚ ਜਾਣਕਾਰੀ ਦਿੱਤੀ, ਸੋ ਕੰਗ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜੀ। ਤੇ ਇੱਧਰ ਸਾਡੇ ਨਾਲ ਹੋਰ ਬਹੁਤ ਸਾਰੇ ਸੁਨੇਹੇ ਆ ਰਹੇ ਆ, ਤੇ ਅੱਜ ਮੈਨੂੰ ਲੱਗਦਾ ਕਾਲ ਕਰਨ ਦੇ ਤਾਂ ਮੂਡ 'ਚ ਨਹੀਂ ਸੱਜਣ ਮਿੱਤਰ, ਜਾਂ ਤਾਂ ਫਿਰ ਇੰਨੀ ਲੰਮੀ ਲਾਈਨ ਲੱਗ ਜਾਂਦੀ ਹੁੰਦੀ ਹੈ ਕਾਲਰਾਂ ਦੀ ਵੀ ਸਾਨੂੰ ਲੈਣੀਆਂ ਔਖੀਆਂ ਹੋ ਜਾਂਦੀਆਂ, ਤੇ ਜਾਂ ਫਿਰ ਕਾਲ ਆਉਂਦੀ ਨਹੀਂ ਅੱਜ ਦੇ ਵਿਸ਼ੇ ਦੇ ਉੱਤੇ। ਮੈਨੂੰ ਨਹੀਂ ਲੱਗਦਾ ਸੱਜਣ ਮਿੱਤਰ ਕੋਲੇ ਕਿਸੇ ਕੋਲੇ ਗੱਲ ਉਹ ਕਹਿਣ ਲਈ। ਪਰਮਿੰਦਰ ਸਿੰਘ ਹਾਂਸ ਬ੍ਰੈਂਪਟਨ ਵਾਲੇ ਫਿਰ ਜੁੜੇ ਆ ਸਾਡੇ ਨਾਲ, ਕਹਿੰਦੇ ਜੀ ਸਤਿ ਸ੍ਰੀ ਅਕਾਲ, ਥੈਂਕਸ ਮਾਈ ਫੇਵਰੇਟ ਸੌਂਗ ਲਿਸਨ DD ਜਲੰਧਰ TV ਇਨ ਚਾਈਲਡਹੁੱਡ, ਥੈਂਕਸ ਬਾਏ ਜੁਗਰਾਜ ਜੱਗਾ, ਨਹੀਂ ਜੁਗਰਾਜ ਜੱਗਾ ਨੀ ਜੀ, ਜਗਤਾਰ ਜੱਗਾ ਸੀ ਇਹਨਾਂ ਦਾ ਨਾਂ ਜੀ, ਤੇ ਬਿਲਕੁਲ ਜੀ, ਅਸੀਂ ਵੀ ਇਹ ਜਲੰਧਰ ਦੂਰਦਰਸ਼ਨ ਦੇ ਉੱਤੇ ਹੀ ਪਹਿਲੀ ਵਾਰ ਇਹ ਗੀਤ ਸੁਣਿਆ ਸੀ ਤੇ ਹਜੇ ਤੱਕ ਉਹਨਾਂ ਦਿਨਾਂ ਦਾ ਜਿਹੜਾ ਸਾਡੇ ਚੇਤੇ ਚ ਆ, ਸਾਡੇ ਜਹਿਨ ਚ ਆ ਉਹ ਦਿਨਾਂ ਦੇ ਬਾਰੇ, ਤੇ ਉਹ ਬਹੁਤ ਵਧੀਆ ਦਿਨ ਹੁੰਦੇ ਸਨ। ਕੋਈ ਬਾਹਲੀਆਂ ਚੋਇਸ ਨਹੀਂ ਹੁੰਦੀਆਂ ਸਨ, ਇਹ ਨਹੀਂ ਹੁੰਦਾ ਸੀ ਵੀ ਇੱਕ ਚੈਨਲ ਤੇ ਕੁਛ ਨਹੀਂ ਆ ਰਿਹਾ ਤਾਂ 100 ਹੋਰ ਤੁਹਾਡੇ ਕੋਲ ਆਪਸ਼ਨਾਂ, ਇੱਕੋ ਹੀ ਚੋਇਸ ਹੁੰਦੀ ਸੀ, ਉਹੀ ਸੁਣਦੇ ਹੁੰਦੇ ਸੀ, ਉਹੀ ਦੇਖਦੇ ਹੁੰਦੇ ਸੀ। 8:40 ਤੱਕ ਜਲੰਧਰ ਤੋਂ ਆਉਣਾ ਤੇ ਉਦੋਂ ਬਾਅਦ ਦਿੱਲੀ ਨੂੰ ਉਹ ਟਰਨ ਕਰ ਦਿੰਦੇ ਸੀ ਜੀ, ਸੋ ਫਿਰ ਦਿੱਲੀ ਦੇ ਪ੍ਰੋਗਰਾਮ ਦੇਖਣੇ ਮਜਬੂਰੀ ਹੋ ਜਾਂਦੀ ਸੀ, ਪਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਧੀਆ ਵੇਲਾ ਸੀ ਜੀ। ਸਤਿੰਦਰਪਾਲ ਸਿੰਘ ਹੋਰਾਂ ਨੇ ਸਾਨੂੰ ਕਹਿੰਦੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚਾਇਆ ਜਾ ਰਿਹਾ ਜੀ। ਕਹਿੰਦੇ ਆਈ ਆਲਸੋ ਡਿਡ ਨਾਟ ਲਾਈਕ ਦੈਟ। ਸੋ ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਪਸੰਦ ਕਰਨ ਵਾਲੀਆਂ ਨਹੀਂ ਹਨ ਜੀ, ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਸ ਘੁਮਾਉਣ ਹੋਰਾਂ ਨੇ ਲਿਖੀ ਹੈ ਜੀ ਗੱਲ, ਤੇ ਇਹਦੇ ਚ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਕਿੰਤੂ ਪ੍ਰੰਤੂ ਤੇ ਬਹੁਤ ਸਾਰੇ ਸਵਾਲ ਆਉਂਦੇ ਆ ਵੀ ਕਿਉਂ ਕੀਤਾ ਜਾਂਦਾ। ਤੇ ਇੱਧਰ ਸਤਿੰਦਰਪਾਲ ਹੋਰਾਂ ਨੇ ਸਾਨੂੰ ਭੇਜਿਆ ਜੀ, ਲਿੰਕ ਭੇਜਿਆ ਤੇ ਨਾਲ ਨਾਲ ਉਹਨਾਂ ਦੀ ਕਾਲ ਵੀ ਆ ਗਈ ਆ, ਆਪਾਂ ਕਾਲ ਵੀ ਉਹਨਾਂ ਦੀ ਲੈਣੀ ਆ, ਤੇ ਪਰ ਉਹਨਾਂ ਨੇ ਸਾਨੂੰ ਜਿਹੜੀ BFS ਦੀ ਸਾਈਟ ਦਾ ਲਿੰਕ ਭੇਜਿਆ, ਸੋ ਉਹਨਾਂ ਤੋਂ ਜਾਣਦੇ ਆ ਸਤਿੰਦਰਪਾਲ ਜੁੜ ਚੁੱਕੇ ਆ। ਸਤਿੰਦਰ ਜੀ ਸਤਿ ਸ੍ਰੀ ਅਕਾਲ।
ਇੰਡੀਅਨ ਗੌਰਮੈਂਟ ਉਹਨਾਂ ਦੀ ਕਲੀਅਰ ਹੈ ਕਿ ਡਿਊਲ ਸਿਟੀਜ਼ਨਸ਼ਿਪ ਨਹੀਂ ਹੈ ਇਹ, ਜੇਕਰ ਤੁਹਾਡੇ ਕੋਲ ਕਿਸੇ ਹੋਰ ਕੰਟਰੀ ਦਾ ਪਾਸਪੋਰਟ ਹੈ ਤੁਸੀਂ ਉਸ ਕੰਟਰੀ ਦਾ ਸਿਟੀਜ਼ਨ ਹੋ ਕਿਉਂਕਿ ਤੁਸੀਂ ਇੰਡੀਅਨ ਪਾਸਪੋਰਟ ਆਪਣਾ ਸਰੈਂਡਰ ਕਰ ਦਿੰਦੇ ਹੋ, ਤੇ ਇਹਦੇ ਵਿੱਚ ਵਾਸਤੇ ਕੋਈ ਵੀਜ਼ਾ ਹੈ ਇਸ ਵੀਜ਼ੇ ਦੇ ਨਾਲ ਤੁਹਾਨੂੰ ਮਲਟੀਪਲ ਐਂਟਰੀ ਦਾ ਹਰ ਵਾਰੀ ਵੀਜ਼ਾ ਲੈਣ ਦੀ ਲੋੜ ਨਹੀਂ ਆ, ਸਾਰੀਆਂ ਫਾਰਮੈਲਿਟੀਜ਼ ਬੰਦਾ ਇੱਕ ਵਾਰੀ ਕਰ ਲੈਂਦਾ ਲੌਂਗ ਟਾਈਮ ਦੇ ਵਾਸਤੇ। ਸੋ ਉਹਦੇ ਬਾਰੇ ਥੋੜੀ ਜਿਹੀ ਬਰੀਫ ਡਿਸਕ੍ਰਿਪਸ਼ਨ ਆ OCI ਬਾਰੇ, ਤੇ ਬਾਕੀ ਇਹ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀ। ਯੂਜਲੀ ਡਰਾਈਵਰ ਜੀ ਡਰਾਈਵ ਕਰਦੇ ਹੋਏਗਾ ਤੇ ਕਈ ਵਾਰੀ ਕਾਲ ਨਹੀਂ ਕੀਤੀ ਜਾਂਦੀ ਜਾਂ ਮੈਸੇਜ ਨਹੀਂ ਕੀਤਾ ਜਾਂਦਾ, ਅੱਜ ਨਿਊ ਸਾਊਥ ਵੇਲਸ ਪਬਲਿਕ ਹੋਲੀਡੇ ਆ ਤੇ ਸੋ ਅੱਜ ਘਰੇ ਬੈਠੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸੀ, ਸੋ ਮੈਸੇਜ ਵੀ ਕਰ ਰਹੇ ਸੀ ਬਾਰ ਬਾਰ, ਤੇ ਤੁਸੀਂ ਅੱਜ ਕਹਿ ਰਹੇ ਸੀ ਹਰ ਕੋਈ ਮੈਸੇਜ ਕਰ ਰਿਹਾ ਕਿ ਕਾਲ ਨਹੀਂ ਕਰ ਰਿਹਾ, ਮੈਂ ਚਲੋ ਅੱਜ ਕਾਲ ਕਰ ਲਈ ਮਿੰਟੂ ਬਾਈ ਨਾਲ ਗੱਲ ਕਰ ਲਈ, ਨਾਲੇ ਸਾਰੇ ਸਰੋਤਿਆਂ ਦਾ ਕਰਮਜੀਤ ਭਾਈ ਦਾ ਸਾਰਿਆਂ ਦਾ ਥੈਂਕਸ ਕਰ ਦਈਏ ਵੀ ਤੁਸੀਂ ਇੰਨਾ ਉਦਮ ਕਰਦੇ ਹੋ ਸਾਡੀ ਇਨਫੋਰਮੇਸ਼ਨ ਇਕੱਠੀ ਕਰਕੇ ਸਾਡੇ ਤੱਕ ਪਹੁੰਚਾਉਂਦੇ ਹੋ, ਤੇ ਬਹੁਤ ਬਹੁਤ ਸ਼ੁਕਰੀਆ ਇਹਦਾ।
ਨਹੀਂ ਨਹੀਂ ਇਹ ਤਾਂ ਜ਼ਰੂਰੀ ਆ ਜੀ ਸਤਿੰਦਰਪਾਲ ਜੀ, ਜਿਹੜਾ ਜਦੋਂ ਕੋਈ ਜੇ ਪਲੇਟਫਾਰਮ ਕੋਈ ਬਣਿਆ ਤਾਂ ਉਸ ਪਲੇਟਫਾਰਮ ਨੂੰ ਆਪਾਂ ਉਹਦੀ ਵਰਤੋਂ ਕਰੀਏ ਤੇ ਵਧੀਆ ਢੰਗ ਨਾਲ ਕਰੀਏ, ਤਾਂ ਇਹੀ ਇੱਕ ਸਾਡੀ ਇਹਦਾ ਮੋਟਿਵ ਆ ਹੁਣ। ਤੇ ਅਸੀਂ ਜਿਹੜੀ ਤੁਸੀਂ ਇਨਫੋਰਮੇਸ਼ਨ ਜਿਵੇਂ ਗੱਲ ਕੀਤੀ ਆ ਹੁਣ ਸਿੱਧੀ ਕਲੀਅਰ ਕੱਟ ਇਹੀ ਗੱਲ ਆ ਗਈ ਆ ਜੀ, ਜਿਵੇਂ ਨਵਦੀਪ ਹੋਰਾਂ ਨੇ ਵੀ ਸ਼ੁਰੂ ਚ ਦੱਸਿਆ ਸੀ ਵੀ ਜੇ ਤੁਹਾਡੇ ਕੋਲੇ ਪਾਸਪੋਰਟ ਤੁਹਾਡੀ ਕੰਟਰੀ ਦਾ ਤਾਂ ਸੋ ਮੀਨਸ ਤੁਸੀਂ ਉਹੀ ਪਾਸਪੋਰਟ ਨੂੰ ਇੱਕ ਵੋਟ ਕਾਰਡ ਦੇ ਤੌਰ ਵੋਟਰ ਕਾਰਡ ਦੇ ਤੌਰ ਤੇ ਉਹਨੂੰ ਬਣਾ ਸਕਦੇ ਹੋ ਰਜਿਸਟਰਡ ਕਰਕੇ। ਸੋ ਇਹ ਤਾਂ ਗੱਲ ਹੀ ਖਤਮ ਹੋ ਗਈ ਵੀ OCI ਆ ਜਿਹੜੀ ਉਹਦਾ ਤਾਂ ਕੋਲ ਤਾਂ ਉਹਦੇ ਕੋਲੇ ਹੁੰਦੀ ਹੈ ਜਿਹਦੇ ਕੋਲੇ ਪਾਸਪੋਰਟ ਜਿਹੜਾ ਉਹਨੇ ਆਸਟ੍ਰੇਲੀਆ ਦਾ ਲੈ ਲਿਆ ਜਾਂ ਆਪਾਂ ਆਸਟ੍ਰੇਲੀਆ ਦੀ ਜੇ ਗੱਲ ਕਰੀਏ। ਸੋ ਮੈਂ ਸਮਝ ਗਿਆ ਜੀ ਹੁਣ ਸਾਰੀ ਇਹ ਘਟਨਾਕ੍ਰਮ ਕੀ ਆ, ਤੇ ਤੁਸੀਂ ਵੀ
ਜਿਸ ਤਰ੍ਹਾਂ ਮੈਂ ਸਿਰਫ ਆਸਟ੍ਰੇਲੀਅਨ PR ਆ, ਮੇਰੇ ਇੰਡੀਅਨ ਪਾਸਪੋਰਟ ਆ, ਮੈਂ ਵੋਟ ਪਾਉਣੀ ਚਾਹਾਂ ਮੈਂ ਪਾ ਸਕਦਾ, ਬਟ ਤੁਸੀਂ ਜਾਂ ਹੋਰ ਜਿਹੜੇ ਮੇਰੇ ਪੱਤਰ ਨਿਕਲ ਜਿਹਨਾਂ ਕੋਲ ਆਸਟ੍ਰੇਲੀਅਨ ਪਾਸਪੋਰਟ ਆ ਤੇ OCI ਵੀਜ਼ਾ ਲਿਆ ਆਪਣਾ ਇੰਡੀਆ ਟਰੈਵਲ ਕਰਨ ਵਾਸਤੇ, ਉਹਨਾਂ ਲਈ ਉਹ ਵੋਟ ਨਹੀਂ ਪਾ ਸਕਦੇ। ਤੇ ਜਿਹੜੀ ਇੱਕ ਮੈਂ ਕੋਈ ਮੀਡੀਆ ਰਿਲੀਜ਼ ਭੇਜੀ ਸੀ ਉਹਦੀ ਹਾਕੀ ਸੀ ਜਿਹੜਾ ਮਿਸਟਰ ਹੈਗਾ ਉਹ ਬੇਸਿਕਲੀ ਉਹੀ ਜਿਹੜੀ ਉਹ ਭੰਗੂ ਭਾਜੀ ਦੱਸ ਕੇ ਗਏ ਨਾ ਸਾਰੀ ਇਨਫੋਰਮੇਸ਼ਨ, ਉਹਦੀ ਬਰੀਫ ਲਾਈਨ ਹੀ ਆ ਤੇ ਥੱਲੇ ਉਹ ਈਮੇਲ ਐਡਰੈਸ ਵੀ ਲਿਖਿਆ ਹੋਇਆ ਵਾ ਜਿੱਥੇ ਤੁਸੀਂ ਆਪੇ ਫੀਡਬੈਕ ਦੇ ਸਕਦੇ ਹੋ ਕਿੰਨੀ ਤਰੀਕ ਤੱਕ ਦੇ ਸਕਦੇ ਹੋ, ਉਹ ਵਿੱਚ ਜੇ ਮਤਲਬ ਉਹ ਇਸੇ ਕਰਕੇ ਸੀ ਵੀ ਜਿਹਨਾਂ ਕਈਆਂ ਨੇ ਈਮੇਲ ਐਡਰੈਸ ਨੋਟ ਨਹੀਂ ਕੀਤਾ ਜਾਂ ਕੁਛ ਵੀ ਆ ਉਹ ਉਸ ਤੋਂ ਇਨਫੋਰਮੇਸ਼ਨ ਲੈ ਕੇ ਆਪਣਾ ਫੀਡਬੈਕ ਪਾ ਸਕਦੇ ਹੋ।
ਜੀ 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 ਉਹ ਅਸੀਂ ਜਿਹੜੀ ਅੱਜ ਭੰਗੂ ਸਾਹਿਬ ਨਾਲ ਗੱਲਬਾਤ ਕਰਨ ਦਾ ਮਸਲਾ ਹੀ ਇਹ ਸੀ ਆ ਜੀ ਵੀ ਜਿਹੜੀ ਆਪਾਂ ਫੀਡਬੈਕ ਦੇਣੀ ਆ ਉਹ ਜੇ ਆਪਾਂ ਸਾਰੇ ਜਾਣੇ ਇੱਕ ਗੱਲ ਤੇ ਖੜੀਏ ਸਾਰੇ ਜਾਣੇ ਇੱਕੋ ਗੱਲ ਦੀ ਫੀਡਬੈਕ ਦੇਈਏ ਤਾਂ ਉਹ ਹੋ ਸਕਦਾ ਵੀ ਉਹ ਕਾਨੂੰਨ ਅਸੀਂ ਬਣਵਾਉਣ ਦੇ ਵਿੱਚ ਕਾਮਯਾਬ ਹੋ ਜਾਈਏ। ਸੋ ਆਪਾਂ ਉਹ ਜਵਾਬ ਵੀ ਤਿਆਰ ਕਰਦੇ ਆ।
ਹਾਂਜੀ ਹਾਂਜੀ ਉਹ ਰੈਦਰ ਦੈਨ ਕਿ ਹਰ ਕੋਈ ਆਪੋ ਆਪਣਾ ਰਾਹ ਨਾਪੇ, ਜੇ ਸਾਰੇ ਇੱਕ ਰਾਹ ਤੇ ਤੁਰਨ ਤੇ ਕਾਫਲਾ ਵੱਡਾ ਬਣੇਗਾ, ਉਹੀ ਗੱਲ ਹੈ ਤੇ ਉਹਦੇ ਚ ਬੇਸਿਕਲੀ ਤਾਂ ਮੈਨੂੰ ਜਿੱਥੇ ਤੱਕ ਲੱਗਦਾ ਹੈ ਜਿਹੜਾ ਮੇਰਾ ਖੁਦ ਦਾ ਪਰਸਨਲ ਵਿਊ ਆ ਜਾਂ ਜੋ ਮੈਂ ਸੋਚਦਾ ਵਾਂ, ਸਿਰਫ ਇੱਕ ਦੋ ਗੱਲਾਂ ਨੂੰ ਛੱਡ ਕੇ ਇੱਕ ਜਿਹੜੀ ਬੌਂਡ ਵਾਲੀ ਗੱਲ ਵੀ ਭੰਗੂ ਭਾਈ ਨੇ ਕਹੀ ਸੀ, ਜਿਹੜਾ ਬੰਦਾ ਆਲਰੇਡੀ ਇੱਥੇ ਕੰਮ ਕਰ ਰਿਹਾ ਵਾ ਸਾਲ ਦਾ $20-25 ਟੈਕਸ ਦੇ ਰਿਹਾ ਵਾ, ਜੇ ਉਹਦੇ ਤੋਂ ਵੀ ਫਿਰ ਬੌਂਡ ਲੈਣ ਦਾ ਕੀ ਮਤਲਬ ਰਹਿ ਗਿਆ ਨਾ। ਤੇ ਬਾਕੀ ਜਿਹੜੀਆਂ ਇੱਕ ਆਪਾਂ ਮੈਡੀਕਲ ਇੰਸ਼ੋਰੈਂਸ ਲੈਣੀ ਪਏਗੀ
ਸਾਰੇ ਸਰੋਤਿਆਂ ਨੇ ਆਪਣੀਆਂ ਕਾਮਨ ਹੀ ਗੱਲਾਂ ਹੋਣਗੀਆਂ, ਬਟ ਜੇ ਉਹੀ ਹੈ ਕਿ ਇੱਕ ਫਾਰਮੈਟ ਤੁਸੀਂ ਬਣਾ ਦੋ, ਸੋਰਟ ਆਫ ਦੈਟ ਯੂਨੀਕ ਫਾਰਮੈਟ ਹੋਵੇ ਨਾ,
ਬਿਲਕੁਲ
ਤੁਸੀਂ ਇੱਕ ਫਾਰਮ ਬਣਾ ਦੋ
ਲੱਗੇ ਹੋਏ ਆ,
ਹਾਂ ਕਿ ਹਰ ਕੋਈ ਪੰਜਾਬੀ ਜਾਂ ਹਰ ਕੋਈ ਰੇਡੀਓ ਸੁਣਨ ਵਾਲਾ ਜੇਕਰ ਉਹ ਫਾਰਮੈਟ ਦੇ ਅਕੋਰਡਿੰਗਲੀ ਆਪਣਾ ਫੀਡਬੈਕ ਭਰ ਕੇ ਉਹਨਾਂ ਨੂੰ ਭੇਜਦੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਵੀ ਇੱਕ ਇੱਕ ਕਮਿਊਨਿਟੀ ਆ, ਇੱਕ ਖਿੱਤੇ ਦੇ ਲੋਕ ਆ ਜਿਹੜੇ ਸਾਨੂੰ ਇੱਕੋ ਫਾਰਮੈਟ ਰਿਪਲਾਈ ਕਰ ਰਹੇ ਆ, ਉਹਨਾਂ ਨੂੰ ਇਹ ਲੱਗੇਗਾ ਕਿ ਵੀ ਹਾਂ ਬਹੁਤ ਸਾਰੇ ਇੱਕ ਕਮਿਊਨਿਟੀ ਦੀ ਮੰਗ ਹੀ ਏਦਾਂ ਦੀ ਆ, ਇੱਕ ਉਹ ਜੇ ਉਹਦੇ ਵਿੱਚ ਸਾਡੀ ਮੰਗਾਂ ਜਾਇਜ਼ ਹੋਣਗੀਆਂ ਸਹੀ ਹੋਣਗੀਆਂ ਤੇ ਸਾਡੀ ਕਮਿਊਨਿਟੀ ਦਾ ਵੀ ਉਹਨਾਂ ਦੇ ਪ੍ਰਭਾਵ ਵਧੀਆ ਪੈਂਦਾ, ਉਹ ਅੱਗੇ ਤੋਂ ਕੋਈ ਵੀ ਵੀਜ਼ਾ ਜਾਂ ਕੋਈ ਨਵਾਂ ਪ੍ਰੋਸੈਸ ਲਾਂਚ ਕਰਨ ਤੋਂ ਪਹਿਲੇ ਉਹ ਸਾਡੇ ਨਾਲ ਖੁਦ ਸ਼ੇਅਰ ਕਰਨਗੇ ਵਿੱਚੋਂ ਤੁਹਾਡੀ ਕਮਿਊਨਿਟੀ ਜਾਂ ਤੁਹਾਡੇ ਲੋਕਾਂ ਦਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਫੀਡਬੈਕ ਦੇ।
ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਸਤਿੰਦਰਪਾਲ ਜੀ ਤੁਹਾਡੀ, ਤੁਸੀਂ ਕਾਲ ਕੀਤੀ ਤੇ ਹੋਰ ਵੀ ਸੱਜਣ ਮਿੱਤਰਾਂ ਨੇ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਸੋ ਬਹੁਤ ਮਿਹਰਬਾਨੀ। ਸੋ ਦੋਸਤੋ, ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਤੇ ਹੁਣ ਸਾਡੇ ਨਾਲ ਜੁੜ ਚੁੱਕੇ ਆ ਜੀ ਹਰਦੀਪ ਸਿੰਘ ਸਿਡਨੀ ਤੋਂ, ਤੇ ਦਿਲਜੀਤ ਸਿੰਘ ਹੋਰਾਂ ਦੀ ਕਾਲ ਡ੍ਰੌਪ ਹੋ ਗਈ ਆ, ਪਰ ਹਰਦੀਪ ਸਿੰਘ ਹੋਰਾਂ ਨਾਲ ਗੱਲ ਕਰਦੇ ਆ। ਬਸ ਸਤਿ ਸ੍ਰੀ ਅਕਾਲ ਹਰਦੀਪ ਜੀ।
ਸਤਿ ਸ੍ਰੀ ਅਕਾਲ ਮਿੰਟੂ ਜੀ ਤੇ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ, ਕੀ ਬਣ ਰਿਹਾ?
ਬਸ ਠੀਕ ਹੈ ਜੀ, ਅੱਜ ਇੱਥੇ ਪਬਲਿਕ ਹੋਲੀਡੇ ਆ ਇੱਥੇ ਫੇਮਸ ਨਿਊ ਸਾਊਥ ਵੇਲਸ, ਤੇ ਬਸ ਇੱਥੇ ਬੈਠੇ ਆ ਜੀ।
ਜੀ ਜੀ, ਤੇ ਕਿੱਦਾਂ ਪ੍ਰੋਗਰਾਮ ਦੇ ਆਨੰਦ ਮਾਣ ਰਹੇ ਹੋ ਅੱਜ ਦੇ ਦਾ?
ਹਾਂਜੀ ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੇ ਬੜੀ ਇਨਫੋਰਮੇਸ਼ਨ ਮਿਲ ਰਹੀ ਹੈ, ਤੇ ਇੱਕ ਛੋਟਾ ਜਿਹਾ ਕੁਐਸਚਨ ਹੈ ਮੇਰਾ
ਜੀ।
ਮਿੰਟੂ ਜੀ, ਜਿੱਦਾਂ ਵੀ ਮੇਰੇ ਕੋਲ ਇੱਥੇ ਦੀ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਹੈਗੀ ਹੈ, ਪਰ ਮੈਂ ਰੀਸੈਂਟਲੀ ਉਹਨੇ ਚੈੱਕ ਕੀਤਾ ਤੇ ਮੇਰੇ ਇੱਥੇ ਵੋਟ ਵੀ ਹੈਗੀ ਹੈ ਇੰਡੀਆ ਦੇ ਵਿੱਚ ਨਾ, ਤੇ ਮੈਨੂੰ ਇੱਥੇ 3-4 ਸਾਲ ਹੋ ਗਏ ਇੱਥੇ ਸਿਟੀਜ਼ਨ ਹੋਏ ਨੂੰ, ਤੇ ਮੈਨੂੰ ਉਹ ਵੋਟ ਰੱਖਣੀ ਚਾਹੀਦੀ ਹੈ ਜਾਂ ਮੈਨੂੰ ਆਪਣੇ ਆਪ ਇੱਥੇ ਉਹਨਾਂ ਨੂੰ ਕਹਿ ਕੇ ਕਟਵਾ ਦੇਣੀ ਚਾਹੀਦੀ ਹੈ?
ਦੇਖੋ, ਐਜ਼ ਪਰ ਲੀਗਲ ਤਾਂ ਸਾਨੂੰ ਕੋਈ ਵੀ ਮਿਸ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ ਸਾਨੂੰ, ਐਜ਼ ਪਰ ਜੇ ਉਹ ਨਹੀਂ ਉਹਨਾਂ ਨੇ ਕੱਟੀ ਤੇ ਸੇ ਤੱਕ ਹੁਣ ਤੱਕ ਸਾਨੂੰ ਨਹੀਂ ਪਤਾ ਲੱਗਿਆ ਸੀ, ਇੱਕ ਡਿਫਰੈਂਟ ਗੱਲ ਆ। ਜੇ ਸਾਨੂੰ ਪਤਾ ਲੱਗ ਗਿਆ ਤਾਂ ਅਖਲਾਕੀ ਤੌਰ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਅਫੀਸ਼ੀਅਲ ਉਹਨੂੰ ਕਟਵਾ ਦੇਣੀ ਚਾਹੀਦੀ ਆ, ਕਿਉਂਕਿ ਜਿੰਨਾ ਚਿਕ ਤਾਂ ਮਾਹੌਲ ਵਧੀਆ ਹੁੰਦਾ ਤੇ ਗੱਲ ਵਧੀਆ ਹੁੰਦੀ ਆ, ਉਹਨਾਂ ਚਿਕ ਤਾਂ ਉਹ ਚੀਜ਼ਾਂ ਨਾਲ ਹੀ ਅਸਰ ਪਾਉਂਦੀਆਂ, ਕੱਲ ਨੂੰ ਕਿਸੇ ਵੀ ਚੱਕਰ ਚ ਉਲਝਦੇ ਹਾਂ ਜੇ ਅਸੀਂ ਤਾਂ ਉਹ ਸਾਡੇ ਅਗੇਂਸਟ ਜਾ ਰਹੀ ਹੈ। ਸੋ ਲੀਗਲੀ ਆਪਦੇ ਆਪ ਨੂੰ ਦਾਇਰੇ ਚ ਰੱਖਣ ਲਈ ਤੁਹਾਨੂੰ ਇਹ ਐਕਸ਼ਨ ਲੈ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ।
ਹਾਂਜੀ, ਪਹਿਲਾਂ ਮੈਨੂੰ ਪਤਾ ਨਹੀਂ ਸੀ ਐਕਚੁਅਲੀ ਨਾ, ਤੇ ਮੈਨੂੰ ਹੁਣੇ ਜਦੋਂ ਇਹ ਜਿਹੜਾ ਨਵਾਂ ਸਿਸਟਮ ਸਟਾਰਟ ਕੀਤਾ ਨਾ ਆਨਲਾਈਨ ਬਣਵਾਉਣ ਦਾ ਪੋਰਟਲ, ਤੇ ਉਸ ਤੋਂ ਬਾਅਦ ਹੀ ਮੈਂ ਕਿਹਾ ਮੈਂ ਚੈੱਕ ਕਰਨਾ ਆਪਣੀ, ਤੇ ਮੈਂ ਚੈੱਕ ਕੀਤਾ ਵੋਟਰ ਲਿਸਟ ਉੱਥੇ ਨਾਮ ਹੈਗਾ ਸੀਗਾ, ਫਿਰ ਮੈਂ ਹੁਣ ਡਿਸਾਈਡ ਕੀਤਾ ਵੀ ਉਹਨਾਂ ਨੂੰ ਕਹਿ ਕੇ ਕਰ ਦੇਣੀ ਚਾਹੀਦੀ, ਕਟਵਾ ਦੇਣੀ ਚਾਹੀਦੀ।
ਸੋ ਬਹਾਨੇ ਨਾਲ ਗੱਲ ਹੋਈ ਹੈ ਜੀ, ਤੁਸੀਂ ਵੀ ਦੱਸਿਓ ਸਾਡੇ ਸਰੋਤਿਆਂ ਨੂੰ ਵੀ ਦੱਸਣ ਵੀ ਉਹ ਆਪਣੇ ਆਪਣੀ ਵੋਟ ਕਿਵੇਂ ਚੈੱਕ ਕਰ ਸਕਦੇ ਆ, ਬਾਕੀ ਸਰੋਤੇ ਵੀ ਕਰ ਲੈਣ।
ਐਕਚੁਅਲੀ ਮੈਂ ਤਾਂ ਉੱਥੇ ਆਪਣੇ ਪਿੰਡ ਤੋਂ ਜਿਹੜੇ ਹੁੰਦੇ ਆ ਵੋਟ ਰਜਿਸਟਰ ਹੁੰਦੇ ਆ, ਉਹ ਲਿਸਟਾਂ ਮੇਰੇ ਸਰਪੰਚਾਂ ਕੋਲ ਉੱਥੇ ਚੈੱਕ ਕੀਤੀ ਸੀ ਐਕਚੁਅਲੀ ਮੈਂ ਤਾਂ, ਤੇ ਉਹਨਾਂ ਦੇ ਵਿੱਚ ਹੀ ਸੀਗਾ ਮੇਰਾ ਨਾਮ ਜੋ ਰੀਸੈਂਟ ਸੀਗਾ।
ਓਕੇ ਓਕੇ, ਯਾਨੀ ਕਿ ਵੈਬਸਾਈਟ ਦੇ ਉੱਤੇ ਉਹਨਾਂ ਕੋਲੇ ਉਹਦੇ ਉੱਤੇ ਹੈਗਾ ਲਿੰਕ, ਤੁਸੀਂ ਆਪਦੇ ਜਾ ਕੇ ਚੈੱਕ ਕਰ ਸਕਦੇ ਹੋ?
ਤੁਸੀਂ
ਵੀ ਆਪਣੀ ਇਸ ਚੀਜ਼ਾਂ ਨੂੰ ਧਿਆਨ ਚ ਰੱਖ ਸਕਦੇ ਹੋ ਜੀ, ਤੇ ਬਹੁਤ ਮਿਹਰਬਾਨੀ ਹਰਦੀਪ ਜੀ।
ਹਾਂਜੀ ਹਾਂਜੀ, ਬਹੁਤ ਧੰਨਵਾਦ ਤੇ ਪ੍ਰੋਗਰਾਮ ਵਾਸਤੇ, ਤੇ ਰੋਜ਼ ਆਪਾਂ ਸੁਣਦੇ ਹਾਂ ਜੀ, ਤੇ ਸਪੈਸ਼ਲੀ ਲਹਿਰਾਂ ਪ੍ਰੋਗਰਾਮ, ਤੇ ਥੈਂਕ ਯੂ ਵੈਰੀ ਮਚ ਸਰ ਜੀ।
ਬਹੁਤ ਮਿਹਰਬਾਨੀ ਹਰਦੀਪ ਭਾਈ ਜੀ, ਬਹੁਤ ਮਿਹਰਬਾਨੀ। ਸੋ ਦੋਸਤੋ, ਹਰਦੀਪ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਸਾਡੇ ਨਾਲ, ਤੇ ਉਹਨਾਂ ਨੇ ਵੀ ਜਿਹੜੀ ਇਹ ਗੱਲ ਚੈੱਕ ਕੀਤੀ ਹੈ, ਬਿਲਕੁਲ ਆਪਣੇ ਆਪ ਨੂੰ ਲੀਗਲ ਰੱਖਿਆ ਜਾਵੇ ਜੀ, ਜਿੱਦਾਂ ਹੋ ਸਕੇ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿੰਨਾ ਕੁ ਕੰਮ ਹੋ ਸਕਣ ਕੀਤੇ ਜਾਣ, ਤਾਂ ਸਕੂਨ ਦੀ ਜ਼ਿੰਦਗੀ ਜਿਉਂਦਾ ਬੰਦਾ ਨਹੀਂ ਕਿਸੇ ਨਾ ਕਿਸੇ ਕੋਨੇ 'ਚ ਡਰ ਲੱਗਿਆ ਰਹਿੰਦਾ। ਦਲਜੀਤ ਸਿੰਘ ਜੁੜ ਚੁੱਕਿਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਕਬੂਲਾ ਜੀ, ਕੀ ਹਾਲ ਚਾਲ ਨੇ?
ਹਾਲ ਠੀਕ ਹੈ ਜੀ। ਮੈਂ ਪਹਿਲਾਂ ਸਭ ਤੋਂ ਪਹਿਲਾਂ ਭੰਗ ਸਾਹਿਬ ਦਾ ਧੰਨਵਾਦ ਕਰਾਂ, ਜਿਨ੍ਹਾਂ ਨੇ ਵੀਜ਼ੇ ਬਾਰੇ ਬਹੁਤ ਹੀ ਡਿਟੇਲ ਚ ਖੋਜ ਕੀਤੀ ਆ, ਉਹਦੇ ਚ ਲੱਭਿਆ, ਤੇ ਸਾਰੇ ਸਰੋਤਿਆਂ ਲਈ ਵੀ ਇਹ ਬੜੀ ਲਾਹੇਵੰਦ ਚੀਜ਼ ਹੋਏਗੀ, ਤੇ ਸਾਡੇ ਵਰਗੇ ਬਜ਼ੁਰਗਾਂ ਲਈ ਖਾਸ ਕਰਕੇ ਜਿਹੜੇ ਇੰਡੀਆ ਚ ਰਹਿ ਰਹੇ ਆ ਉਹਨਾਂ ਨੂੰ ਬਹੁਤ ਲਾਹੇਵੰਦ ਹੋਏਗਾ, ਤੇ ਇਹ ਜੋ ਉੱਥੇ ਰਹਿ ਰਹੇ ਨੇ ਮੇਰੀ ਉਹਨਾਂ ਨੂੰ ਇਹ ਤਾਕੀਦ ਆ ਵੀ ਉਹ ਜਰੂਰ ਆਪਣੀਆਂ ਆਪਣੇ ਸੁਝਾਅ ਭੇਜਣ ਸਰਕਾਰ ਨੂੰ, ਆਸਟ੍ਰੇਲੀਆ ਸਰਕਾਰ ਨੂੰ, ਤਾਂ ਕਿ ਉਹਦੇ ਵਿੱਚ ਅਮੈਂਡਮੈਂਟ ਹੋ ਸਕੇ। ਤੇ ਦੂਸਰੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਚਾਹੁੰਦਾ ਸੀ, ਤੁਹਾਡੇ ਨਾਲ ਬਾਬਾ ਬਕਾਲਾ ਸਾਹਿਬ ਸਭਾ ਵੱਲੋਂ ਜੋ ਸਨਮਾਨਿਤ ਕੀਤੇ ਗਏ ਸੀ ਨਾ ਸੰਤੋਖ ਸਿੰਘ ਭੁੱਲਰ, ਤੁਹਾਨੂੰ ਯਾਦ ਹੋਏਗਾ? ਹਾਂ, ਉਹਨਾਂ ਦੀ ਵੀ ਤੁਹਾਡੇ ਵਾਂਗ ਜਿਵੇਂ ਤੁਸੀਂ ਕੈਂਗਰੂਨਾਮਾ ਲਿਖੀ ਆ, ਉਹ ਸਮੁੰਦਰ ਚ ਰਹਿੰਦੇ, ਉਹਨਾਂ ਮੇਰਾ ਸਫ਼ਰਨਾਮਾ, ਸਮੁੰਦਰੀ ਸਫ਼ਰਨਾਮਾ ਲਿਖੀ, ਕੱਲ ਰਿਲੀਜ਼ ਹੋਈ, ਬਹੁਤ ਸੋਹਣਾ ਸਮਾਗਮ ਹੋਇਆ ਕੱਲ ਜੀ। ਹਾਂਜੀ, ਇੱਥੋਂ ਵੀ ਅਸੀਂ ਕੱਲ ਕੀਤੀ ਆ, ਆਪ ਆਏ ਹੋਏ ਸੀ
ਉਹ
ਬਾਬਾ ਕਾਲੇ ਸਾਹਿਬ ਵਾਲੇ। ਹਾਂਜੀ ਹਾਂਜੀ, ਤਾਇਆ ਜੀ ਵੀ ਉੱਥੇ ਕੁਦਰਤੀ ਆ ਗਏ, ਆਪਣੇ ਸੰਤੋਖ ਸਿੰਘ ਹੋਣੀ ਵੀ ਉਹ ਵੀ ਮਿਲ ਪਿਆ ਜੀ। ਹਾਂਜੀ
ਓਕੇ ਓਕੇ। ਨਹੀਂ ਨਹੀਂ, ਉਹ ਭੁੱਲਰ ਸਾਹਿਬ ਦਾ ਮੈਨੂੰ ਵੀ ਮੈਸੇਜ ਆਇਆ ਹੋਇਆ ਸੀ ਕਿਸੇ ਵਿਸ਼ੇ ਦੇ ਉੱਤੇ, ਪਰ ਮੈਨੂੰ ਬਹੁਤ ਦੇਰੀ ਨਾਲ ਉਹ ਮੈਸੇਜ ਪਤਾ ਲੱਗਿਆ, ਮੈਂ ਜਵਾਬ ਵੀ ਦਿੱਤਾ ਸੀ, ਸੋ ਮੈਂ ਮਾਫ਼ੀ ਵੀ ਉਹਨਾਂ ਤੋਂ ਮੰਗੀ ਆ। ਸੋ ਤੁਸੀਂ ਮੇਰੇ ਬੰਨਿਓ ਜ਼ਰੂਰ ਉਹਨਾਂ ਨੂੰ ਦੱਸਿਓ ਤੇ ਵਧਾਈਆਂ ਦਿਓ, ਤੇ ਕੱਲ ਬ੍ਰਿਸਬਨ ਦੇ ਵਿੱਚ ਵੀ ਉਹਨਾਂ ਦੀ ਕਿਤਾਬ ਰਿਲੀਜ਼ ਕੀਤੀ ਗਈ ਹੈ ਮਨਜੀਤ ਬੋਪਾ ਰਾਏ ਹੋਰਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ। ਸੋ ਬਿਲਕੁਲ ਜੀ, ਸਾਡੇ ਲਈ ਉਹਨਾਂ ਨੂੰ ਕਿਹੋ ਜੀ ਵੀ ਸਾਡੀ ਕਿਤਾਬ ਕਿਵੇਂ ਨਾ ਕਿਵੇਂ ਸਾਡੇ ਤੱਕ ਪਹੁੰਚਦੀ ਕਰਨ, ਤਾਂ ਕਿ ਅਸੀਂ ਵੀ ਉਹਨਾਂ ਦੇ ਸਫ਼ਰਨਾਮੇ ਦਾ ਆਨੰਦ ਮਾਣ ਸਕੀਏ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ।
ਠੀਕ ਹੈ ਜੀ, ਬਹੁਤ ਧੰਨਵਾਦ,
ਬਹੁਤ ਮਿਹਰਬਾਨੀ। ਸੋ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਤੋਂ ਸਾਡੇ ਨਾਲ ਜੁੜੇ ਹੋਏ ਸਨ, ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਜੀ 7981। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ? ਬਹੁਤ ਵਧੀਆ ਜੀ, ਹੈਰੀ ਕੌਣ ਸਾਹਿਬ ਬੋਲ ਰਹੇ ਹੋ? ਹਾਂਜੀ ਹੈਰੀ, ਹੈਰੀ ਜੀ, ਹੈਰੀ ਸਿਡਨੀ ਤੋਂ। ਹਾਂਜੀ ਹਾਂਜੀ, ਤੁਹਾਡਾ ਨੰਬਰ ਫੀਡ ਨਹੀਂ ਹੈ, ਨੰਬਰ ਬਦਲਿਆ ਲੱਗਦਾ, ਮੈਂ ਆਵਾਜ਼ ਤੋਂ ਪਛਾਣਿਆ। ਸੋ ਕੀ ਹਾਲ ਚਾਲ ਨੇ ਜੀ?
ਭਾਜੀ ਹਾਲ ਚਾਲ ਤਾਂ ਵਧੀਆ ਭਾਜੀ, ਉਹ ਆਮ ਆਦਮੀ ਪਾਰਟੀ ਸਾਡੀ ਚੰਗੀ ਬਣਦੀ ਆ, ਉਹਨਾਂ ਕਹਿੰਦੇ ਵੀ ਛੋਟੇ ਪੁਰ ਦਾ ਦਾਇਵਾ ਕਰਦੇ, ਉਹਨਾਂ ਨੇ ਗਾਂਹ ਚੋਲੇ, ਉਹਨੇ ਗਾਂਹ ਰੁਪਏ ਵੰਡਣ ਜਾ ਰਹੇ ਨੇ ਉਹਨੂੰ।
ਕੀ 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 ਦੁਬਾਰਾ ਦੁਬਾਰਾ ਕਰੋਗੇ ਗੱਲ?
ਛੋਟੇ ਪੁਰ ਦਾ ਝੋਲਾ ਰਹਿ ਗਿਆ ਸੀ ਆਮ ਆਦਮੀ ਪਾਰਟੀ ਦਫ਼ਤਰ ਚ ਸਰੋਪਿਆਂ ਵਾਲਾ, ਉਹਨੂੰ ਚਾਹੀਦਾ ਦੁਬਾਰਾ ਹੁਣ।
ਅੱਛਾ, ਝੋਲਾ ਰਹਿ ਗਿਆ ਸੀ ਛੋਟੇ ਪੁਰ ਦਾ
ਜੀ, ਦਫ਼ਤਰ ਚ ਰਹਿ ਗਿਆ ਸੀ ਤਾਂ ਭੁੱਲ ਲਿਆ ਸੀ ਕਹਿੰਦਾ ਮੈਂ।
ਅੱਛਾ,
ਉਹਦਾ ਕੱਲ ਫੋਨ ਆਈ, ਕਹਿੰਦਾ ਮਿੰਟੂ ਭਾਜੀ ਨੂੰ ਕਹਿ ਦੇ, ਮਿੰਟੂ ਭਾਜੀ ਦੀ ਆਮ ਆਦਮੀ ਪਾਰਟੀ ਵਾਲੇ ਬਣਦੀ ਆ, ਕਹਿੰਦਾ ਕੀ ਇਹ ਝੋਲਾ ਦੇ ਜਾਣੇ ਮੈਨੂੰ ਕੌਣ ਜਵਾਬ ਦੇ ਜਾਣੇ ਮੈਨੂੰ।
ਤੁਸੀਂ ਤੜਕੇ ਤੜਕੇ ਕਿਹੋ ਜਿਹੇ ਤੀਰ ਛੱਡੀ ਜਾਂਦੇ ਹੋ
ਭਾਜੀ? ਮੈਂ ਇਹ ਕਹਿਣਾ ਚਾਹੂੰਗਾ ਕਿ ਸਾਡੇ ਲੋਕਾਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ, ਕਿਉਂਕਿ ਇਹ ਸੀ ਸਾਰੀ ਦੀ ਸਾਰੀ ਇੱਕ ਪੋਲਿਟਿਕਸ ਆ, ਕਿਉਂਕਿ ਇੱਕ ਪਾਰਟੀ ਨੂੰ ਸੈਟ ਕਰਨ ਆਉਣ ਲਈ, ਕਿਉਂਕਿ ਜਦੋਂ ਇੱਕ ਫਰੰਟ ਇੱਕ ਵਧੀਆ ਬੰਦੇ ਫਰੰਟ ਬਣਾ ਰਹੇ ਸੀ, ਉਹ ਬੰਦਾ ਨੇ ਇਹ ਗੱਲ ਮੰਨ ਲਈ ਆ ਕੇ ਕਿਸੇ ਫਰੰਟ ਤਾਂ ਦੀ ਬਣਾ ਰਹੇ ਕਿ ਅਕਾਲੀ ਬਾਦਲ ਕਾਮਯਾਬ ਹੋਣਗੇ। ਹੁਣ ਅਸੀਂ ਖੁਦ ਦੇਖ ਕਿੰਨੇ ਲੋਕ ਆ ਰਹੇ ਆ, ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਚੰਗਾ ਸੁਣੋ, ਚੰਗਾ ਦੇਖੀਏ, ਤੇ ਬਾਕੀ ਬਾਰਡਰ ਟੈਂਸ਼ਨ ਦੁਆ ਕਰੀਏ ਕਿ ਇਹੋ
ਕਿਉਂਕਿ ਜੀ ਜੀ ਆਧੁਨਿਕਤਾ ਦੇ ਵਿੱਚ ਹੁਣ ਇਹੀ ਕਿਹਾ ਕਰੋ ਵੀ ਮਾੜਾ ਟਾਈ ਨਾ ਕਰੋ, ਮਾੜਾ ਲਾਈਕ ਨਾ ਕਰੋ ਤੇ ਮਾੜਾ ਸ਼ੇਅਰ ਨਾ ਕਰੋ, ਠੀਕ ਹੈ ਨਾ
ਭਾਜੀ? ਇਹ ਤਾਂ ਬਹੁਤ ਵਧੀਆ ਗੱਲ ਆ, ਕਈ ਸਾਡੇ ਲੋਕ ਏਦਾਂ ਹੀ ਸ਼ੇਅਰ ਕਰੀ ਜਾਂਦੇ, ਕਈਆਂ ਲੋਕਾਂ ਨੂੰ ਪਤਾ ਨੀ ਹੁੰਦਾ, ਹੁਣ ਚਾਹੇ ਰੈਫਰੈਂਡਮ 2020 ਸੀਗਾ, ਹੁਣ ਲੋਕਾਂ ਨੂੰ ਨੌਲੇਜ ਆਉਣ ਲੱਗ ਪਈ, ਲੋਕ ਜਵਾਬ ਮੰਗਣ ਲੱਗ ਪਏ, ਤੁਸੀਂ ਕਿਸ ਦੇਸ਼ ਦੇ ਲੋਕਾਂ ਨੂੰ ਬਣਾ ਰਹੇ ਹੋ, ਪੈਸੇ ਇਕੱਠੇ ਕਰ ਰਹੇ ਹੋ, ਕਿਉਂਕਿ ਉਹ ਕਹਿੰਦੇ ਸੀ ਅਮੈਰੀਕਾ ਤੁਹਾਡੇ ਨਾਲ ਕਿੱਦਾਂ ਆਜੂਗਾ, ਅਮੈਰੀਕਾ ਤੇ ਕਿਸੇ ਕੰਟਰੀਆਂ ਨੀ ਖੜਦਾ ਹੈਗਾ, ਕਿਸੇ ਕੰਟਰੀ ਨੇ ਅਮੈਰੀਕਾ ਖੜੂ ਜਾ ਕੇ 10 ਕੰਟਰੀਆਂ ਨੂੰ ਤਾਂ ਅਮੈਰੀਕਾ ਕਹੂਗਾ ਹਾਂਜੀ ਭਾਜੀ ਸੈਨ ਅਸੀਂ ਦੇਖਦੇ ਹਾਂ ਭਾਜੀ, ਅਸੀਂ ਕਹਿੰਦੇ ਤੁਸੀਂ ਚਾਰ ਬੰਦੇ ਜਾ ਕੇ ਅਮੈਰੀਕਾ ਨੂੰ ਕਹੋ ਸਾਨੂੰ ਇੱਦਾਂ ਕਰ ਦਿਓ, ਉਹ ਕਹਿੰਦਾ ਕਿਉਂ ਕਰ ਦੇਣਗੇ ਕਹਿੰਦਾ
ਜੀ ਜੀ,
ਬਸ ਮੈਂ ਨਾ ਕਹਾਂ
ਬਹੁਤ ਮਿਹਰਬਾਨੀ
ਜੀ
ਹਰੀ ਜੀ, ਬਹੁਤ ਮਿਹਰਬਾਨੀ, ਵਕਤ ਉੱਥੋਂ ਨਿਕਲ ਗਿਆ, ਥੋੜੇ ਜਿਹੇ ਸੁਨੇਹੇ ਲੈਣੇ ਆ ਤੇ ਫਿਰ ਕਾਲ ਹੋਰ ਨਹੀਂ ਲੈ ਸਕਣੀ ਆਪਾਂ। ਸੋ ਹੈਰੀ ਜੁੜੇ ਸਨ ਸਾਡੇ ਨਾਲ ਤੇ ਉਹਨਾਂ ਨੇ ਵੀ ਜਿਹੜਾ ਆਪਣੇ ਮੁੱਦਾ ਰੱਖਿਆ ਤੇ ਉਮੀਦ ਆ ਜੀ ਤੁਸੀਂ ਜ਼ਰੂਰ ਇੱਥੇ ਅਸਰ ਕਰੋਗੇ। ਗੁਰਿੰਦਰ ਸਿੰਘ USA ਤੋਂ ਜੁੜਿਆ ਸਾਡੇ ਨਾਲ, ਕਹਿੰਦੇ ਵੀ ਆਰ ਫੇਸਿੰਗ ਅਨਦਰ ਪ੍ਰੋਬਲਮ ਹੇਅਰ ਇਨ USA ਵੈਨ ਵੀ ਅਪਲਾਈ ਫਾਰ OCI ਔਰ ਡਿਊਲ ਸਿਟੀਜ਼ਨਸ਼ਿਪ, ਦਾ ਇੰਡੀਅਨ ਅੰਬੈਸੀ ਆਸਕਿੰਗ ਫਾਰ ਓਲਡ ਇੰਡੀਅਨ ਪਾਸਪੋਰਟ, ਸੋ ਦੋਜ਼ ਹੂ ਆਰ ਹੇਅਰ ਫਰੋਮ ਫਾਰ ਸੋ ਮੈਨੀ ਈਅਰਸ ਦੇ ਨੈਵਰ ਕੈਪਟ ਦੇਅਰ ਪਾਸਪੋਰਟਸ, ਇਟ ਮੀਨਸ ਦੇ ਕੈਨ can't get dual citizenship. I have a personal experience with it. ਜੀ ਬਿਲਕੁਲ, ਇਹ ਸੱਚਾਈ ਆ ਗੱਲ, ਇਹ ਸਾਡੇ ਵੀ ਇਹੀ ਪ੍ਰੋਬਲਮ ਆ ਰਹੀ ਆ ਵੀ ਪੁਰਾਣਾ ਪਾਸਪੋਰਟ OCI ਵੇਲੇ ਮੰਗਿਆ ਜਾਂਦਾ ਤੇ ਸੇਮ ਹੀ ਦਿੱਕਤ ਇੱਥੇ ਆ। ਜਾਂਦੇ ਜਾਂਦੇ ਕੰਗਸਾ ਫੇਰ ਜੁੜ ਗਿਆ, ਮੈਨੂੰ ਲੱਗਦਾ ਕੋਈ ਗੱਲ ਕਹਿਣੀ ਰਹਿ ਗਈ ਹੈ। ਕੰਗਸਾ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਅੱਛਾ ਜੀ ਬੇਨਤੀ ਜਿਹੜਾ ਰੀਟਰੀਟ ਪਰੇਡ ਹੁੰਦੀ ਆ ਇਹ ਉਹਨਾਂ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਹੋ ਚੁੱਕੇ ਨੇ ਜਿਸ ਵੇਲੇ ਝੰਡਾ ਲਾਉਂਦੇ ਆ ਇੱਕ ਬਿਗਲ ਵੱਜਦਾ ਔਰ ਜਿੰਨੇ ਵੀ ਬੰਦੇ ਉਸ ਏਰੀਏ ਦੇ ਵਿੱਚ ਹੁੰਦੇ ਆਰਮੀ ਦੇ ਵਿੱਚ ਉਹ ਸਾਰੇ ਖੜੇ ਹੁੰਦੇ ਟੈਨਸ਼ਨ ਖੜੇ ਹੁੰਦੇ ਆ ਇਹ ਰੀਟਰੀਟ ਹੁੰਦਾ ਇਹ ਰੀਟਰੀਟ ਨਹੀਂ ਵੀ ਤੁਸੀਂ ਇੱਕ ਦੂਜੇ ਦੇ ਬੱਟੇ ਮਾਰੋ ਜਾਂ ਤੁਸੀਂ ਅੱਡ ਅੱਡੇ ਪੈਰ ਤਾਂ ਨੂੰ ਚੱਕੋ ਬੜੀ ਇੱਕ ਸਾਇਲੈਂਟ ਪਰੇਡ ਹੁੰਦੀ ਆ ਗਾਰਡ ਨੂੰ ਫਾਲੋ ਕੀਤਾ ਜਾਂਦਾ ਬਾਹਰਲੇ ਪਾਸੇ ਜਿਹੜੀ ਗਾਰਡ ਹੁੰਦੀ ਆ ਬਿਗਲ ਵਜਾਇਆ ਜਾਂਦਾ ਔਰ ਜਿੱਥੇ ਵੀ ਕੋਈ ਫੌਜੀ ਬੰਦਾ ਉਸ ਏਰੀਏ ਦੇ ਵਿੱਚ ਸੁਣਦਾ ਉਸ ਬਿਗਲ ਦੀ ਆਵਾਜ਼ ਉਹ ਟੈਨਸ਼ਨ ਖੜਾ ਹੁੰਦਾ ਸਾਵਧਾਨ ਖੜਾ ਹੁੰਦਾ ਇਹ ਉਹਨਾਂ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ ਜਿਹੜੇ ਕਿ ਮੁਲਕ ਲਈ ਸ਼ਹੀਦ ਹੋਏ ਹਨ ਅਸੀਂ ਤਾਂ ਇਹਨੂੰ ਮਖੌਲ ਬਣਾਇਆ ਇੱਕ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ
ਬਹੁਤ ਮਿਹਰਬਾਨੀ ਕੰਗ ਸਾਹਿਬ ਇਨਫੋਰਮੇਸ਼ਨ ਲਈ ਸੋ ਕੰਗ ਸਾਹਿਬ ਨੇ ਆਪਣੀ ਹੱਡ ਬੀਤੀ ਸੁਣਾਈ ਹੈ ਜੀ ਤੇ ਰੀਟਰੀਟ ਕੀ ਹੁੰਦੀ ਹੈ ਤੇ ਕੀ ਹੋਣੀ ਚਾਹੀਦੀ ਆ ਸੋ ਇਹੀ ਮੇਰੀ ਸੋਚ ਸੀਗੀ ਕੁਲਵਿੰਦਰ ਢਿੱਲੋਂ ਜੁੜਿਆ ਜੀ ਕਹਿੰਦੇ ਮਿੰਟੂ ਜੀ ਐਨ ਆਰ ਆਈ ਆਉਣ ਲਈ 170 ਹੀ ਵੋਟਾਂ ਹਨ ਤਾਂ ਕਰਕੇ ਆਨਲਾਈਨ ਵੋਟਿੰਗ ਨਹੀਂ ਹੁੰਦੀ ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਬਣਾਓ ਤਾਂ ਜੋ ਆਨਲਾਈਨ ਵੋਟਿੰਗ ਹੋ ਸਕੇ ਸੋ ਲਓ ਜੀ ਆਨਲਾਈਨ ਵੋਟਿੰਗ ਕਿਉਂ ਨਹੀਂ ਹੁੰਦੀ ਉਹਦਾ ਵੀ ਜਿਹੜਾ ਤੱਤ ਸਾਡੇ ਕੁਲਵਿੰਦਰ ਢਿੱਲੋਂ ਹੋਰਾਂ ਨੇ ਕੱਢਤਾ ਜੀ ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਤੁਸੀਂ ਇਹ ਜਾਣਕਾਰੀ ਦਿੱਤੀ ਹੈ ਤੇ ਲਓ ਜੀ ਦੋਸਤੋ ਪ੍ਰੋਗਰਾਮ ਦਾ ਜਿਹੜਾ ਸਮਾਂ ਤਾਂ ਨਿਕਲ ਗਿਆ ਇੱਥੋਂ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਏ ਅਸੀਂ ਉਹਨਾਂ ਨੂੰ ਲਏ ਕਈ ਵਾਰੀ ਕੋਈ ਗਲਤੀ ਵੀ ਰਹਿ ਜਾਂਦੀ ਹੁੰਦੀ ਆ ਬੋਲਣ ਜਾਂ ਮਿਸ ਵੀ ਹੋ ਜਾਂਦਾ ਤਾਂ ਮਾਫ਼ੀ ਚਾਹੁੰਦੇ ਹਾਂ ਉਸ ਲਈ ਪਰ ਮੈਂ ਅੱਜ ਇੱਕ ਗੱਲ ਨੋਟ ਕਰੀ ਆ ਜਾਂਦੇ ਜਾਂਦੇ ਇਸ ਪ੍ਰੋਗਰਾਮ ਜੇ ਦੇਖਾਂ ਵੀ ਅਸੀਂ ਅਧੂਰਾ ਜਵਾਬ ਦਿੰਦੇ ਹਾਂ ਹਰ ਚੀਜ਼ ਦਾ ਕੋਈ ਵੀ ਸਾਨੂੰ ਪੂਰਾ ਪੁੱਛਦਾ ਨਾ ਕੋਈ ਵੀ ਸਵਾਲ ਪੁੱਛਦਾ ਤੇ ਅਸੀਂ ਅਧੂਰਾ ਜਵਾਬ ਦਿੰਦੇ ਹਾਂ ਮਸਲਨ ਇੱਕ ਚਾਹੇ ਛੋਟੀ ਜਿਹੀ ਗੱਲ ਹੀ ਮੈਂ ਤੁਹਾਨੂੰ ਕਹਾਂ ਮਸਲਨ ਮੈਂ ਕਿਸੇ ਵੀ ਸਰੋਤੇ ਨੂੰ ਪੁੱਛਦਾ ਕੀ ਹਾਲ ਚਾਲ ਆ ਤਾਂ ਮੂਹਰਲਾ ਕਹਿਣ ਦਾ ਵਧੀਆ ਪਰ ਮੇਰੇ ਹਿਸਾਬ ਨਾਲ ਅਧੂਰਾ ਕਿਉਂਕਿ ਜਿਹੜਾ ਹਾਲ ਚਾਲ ਪੁੱਛਣਾ ਦੋ ਚੀਜ਼ਾਂ ਪੁੱਛੀਆਂ ਮੈਂ ਤਾਂ ਇਹਦਾ ਪਰਫੈਕਟ ਜਵਾਬ ਕੀ ਹੋ ਸਕਦਾ ਜੋ ਕਿ ਅਕਸਰ ਮੈਂ ਦਿੰਦਾ ਤਾਂ ਉਹ ਪਰਫੈਕਟ ਜਵਾਬ ਇਹਦਾ ਹੁੰਦਾ ਹਾਲ ਵਧੀਆ ਤੇ ਚਾਲ ਮਸਤ ਆ ਜ਼ਿੰਦਗੀ 'ਚ ਜਿਹਦੇ ਦੋਨੇ ਚੀਜ਼ਾਂ ਆ ਗਈਆਂ ਜ਼ਿੰਦਗੀ ਵਾਕਈ ਕਾਮਯਾਬ ਹੋ ਜੂਗੀ ਸੋ ਦੋਸਤੋ ਹਾਲ ਵਧੀਆ ਰੱਖੋ ਤੇ ਚਾਲ ਨੂੰ ਮਸਤ ਰੱਖੋ ਨਾ ਤਾਂ ਭੱਜੋ ਵਾਲਾ ਤੇ ਨਾ ਖੜੋ ਮਸਤੀ ਦੇ ਵਿੱਚ ਆਪਦੇ ਅੱਗੇ ਵੱਧਦੇ ਜਾਓ ਤੇ ਤੁਹਾਡੀ ਬੱਲੇ ਬੱਲੇ ਹੋ ਜਾਣੀ ਹੈ ਹਰ ਪਾਸੇ ਤਰਸੇਮ ਸਿੰਘ ਰਟੋਲ ਜੁੜੇ ਆ ਜੀ ਪਰਥ ਤੋਂ ਤੇ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤਰਸੇਮ ਸਿੰਘ ਰਟੋਲ ਫਰੋਮ ਪਰਥ ਸੋ ਬਹੁਤ ਮਿਹਰਬਾਨੀ ਰਟੋਲ ਸਾਹਿਬ ਤੁਸੀਂ ਜਾਂਦੇ ਜਾਂਦੇ ਪ੍ਰੋਗਰਾਮ ਚ ਹਾਜ਼ਰੀ ਲਾਈ ਆ ਤੇ ਅੱਜ ਦਾ ਪ੍ਰੋਗਰਾਮ ਹੁਣ ਮੈਨੂੰ ਇੱਥੇ ਸਮਾਪਤ ਕਰਨ ਦੀ ਦਿਓ ਜੀ ਇਜਾਜ਼ਤ ਕਿਉਂਕਿ ਵਕਤ ਜਿਹੜਾ ਕਿਸੇ ਦੇ ਰੋਕਿਆ ਨਹੀਂ ਰੁਕਦਾ ਤੇ ਅਸੀਂ ਆਪਣੀ ਮਸਤ ਚਾਲ ਅੱਗੇ ਤੁਰਦੇ ਤੁਰਦੇ ਜਿਹੜੇ ਇਸ ਲਹਿਰਾਂ ਦੇ ਅਖੀਰ ਤੱਕ ਪਹੁੰਚ ਚੁੱਕੇ ਹਾਂ ਤੇ ਫਿਰ ਹਰਮਨ ਰੇਡੀਓ ਦੇ ਉੱਤੇ ਸਦਾ ਹੀ ਪ੍ਰੋਗਰਾਮ ਚੱਲਦੇ ਰਹਿੰਦੇ ਆ ਬਹੁਤ ਸਾਰੇ ਪ੍ਰੋਗਰਾਮ ਦਿਨ ਭਰ ਆਉਂਦੇ ਆ ਤੇ ਮੈਂ ਤੁਹਾਡੇ ਨਾਲ ਫੇਰ ਜੁੜੂੰਗਾ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਜ਼ਰੀਏ ਅਮਰਦੀਪ ਕੌਰ ਹੋਰਾਂ ਦੇ ਨਾਲ ਤੇ ਉਹ ਤਦ ਤੱਕ ਲਈ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਯੂਐਸਏ ਤੋਂ ਪ੍ਰਦੀਪ ਤੂਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो। 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
हरमन रेडियो दे सारे ही सत्कारत श्रोतिया नु सत श्री अकाल। मैं हरीशी गुलाटी। उंज ता एह एक कमर्शियल एड है, पर मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है। जी हाँ, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते एक मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au। याद रखो, ऋषि दे वजन घटाउन दे सीक्रेट ड्रॉप्स दा नाम
1-2-3-diet।
मोरिंडा मोटर्स कालपंचर ट्रकां कारां ते ट्रेलरां दी संपूर्ण तसल्लीबख्श मुरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग, पेंटिंग ते रोडवेयर दी सर्टिफिकेट दा भी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। टो सर्विस का भी प्रबंध है। फोन करो सभी नो मोबाइल नंबर 0430179890। पता नोट करो, 15 ब्रुकलिन एवेन्यू, डैंडीनोंग, मेलबर्न। सानू कोटेशन भेजो, असी उसनु भेंट करांगे। ऑस्ट्रेलिया पर टैक्सेशन, अकाउंटिंग या बिजनेस संबंधी किसी भी सलाह लई संपर्क करो मैक्स मार्जिन अकाउंटेंट्स नो। इंडिविजुअल्स या बिजनेस दिया इनकम टैक्स रिटर्न ते GST रिटर्न, कंपनी, पार्टनरशिप, ट्रस्ट ते सुपर फंड दे सेटअप, बिजनेस प्लान्स, बिजनेस शुरू करन बारे या खरीदन बारे सलाह, या टैक्स डिपार्टमेंट ना किसी भी किस्म दे इशू हल करने होण, ता मैक्स मार्जिन अकाउंटेंट्स दे डायरेक्टर सुखविंदर सिंह जी नु फोन करो मोबाइल नंबर 0470-430-650। ऑफिस नंबर 1300-886-518। पता नोट करो, 168 मैनर लेक्स बुलेवार्ड, बिंदमवेल, मेलबर्न। वेबसाइट विजिट करो mmcpa.com.au।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन।